ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ, ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਛਤਰ ਛਾਇਆ ਹੇਠ ਪੂਰਾ ਸੰਸਾਰ ਦੇ ਕੋਨੇ ਕੋਨੇ ਵਿੱਚ ਰਹਿਣ ਵਾਲੇ ਗੁਰਸਿੱਖ ਜੇ ਸਤਿਗੁਰੂ ਦੀ ਛਤਰ ਛਾਇਆ ਹੇਠ ਗੁਰਸਿੱਖੀ ਜੀਵਨ ਬਤੀਤ ਕਰ ਰਹੇ, ਉਹ ਸਤਿਗੁਰਾਂ ਦੀ ਬਖਸ਼ੀ ਹੋਈ ਸਤਸੰਗਤ ਵਿੱਚ ਆਪਾਂ ਸਾਰੇ ਬੈਠੇ ਹਾਂ। ਲੜੀਵਾਰ ਕਥਾ ਜਿਸ ਦਾ ਪ੍ਰਵਾਹ ਚੱਲਦਾ ਹੋਇਆ ਬਿਲਾਵਲ ਰਾਗ ਦੀ ਭਗਤ ਬਾਣੀ ਵਿੱਚ, ਜਿੱਥੇ ਅੱਜ ਦੀ ਕਥਾ ਤੋਂ ਬਾਅਦ ਬਿਲਾਵਲ ਰਾਗ ਦੀ ਸਮਾਪਤੀ ਹੋ ਜਾਣੀ ਹੈ। ਗ੍ਰੀਨ ਬਾਜ ਸਤਿਗੁਰੂ ਕਿਰਪਾ ਕਰਨ ਆਓ, ਮਨ ਵਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ ਭਗਤ ਜਨਾਂ ਕੀ ਉੱਤਮ ਬਾਣੀ, ਜੋ ਪਰਮੇਸ਼ਰ ਦੇ ਨਾਲ ਅਭੇਦ ਹੋ ਚੁੱਕੇ ਨੇ ਉਹਨਾਂ ਭਗਤਾਂ ਦੀ ਬਾਣੀ ਜਿਹੜੀ ਹੈ ਪਰਮੇਸ਼ਰ ਸਾਹਿਬ ਦੇ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਕਰਾਉਣ ਵਾਲੀ ਹੈ। ਸੋ ਆਓ, ਜਿਸ ਪ੍ਰਕਾਰ ਭਗਤ ਨਾਮਦੇਵ ਜੀ ਦੀ ਅੰਮ੍ਰਿਤਮਈ ਬਾਣੀ, ਕਿਉਂਕਿ ਪਿੱਛੇ ਕਬੀਰ ਸਾਹਿਬ ਜੀ ਦੇ ਸ਼ਬਦ ਸਮਾਪਤ ਹੋ ਚੁੱਕੇ ਆ ਕੱਲ, ਅੱਗੇ ਹੁਣ ਭਗਤ ਨਾਮਦੇਵ ਜੀ ਦੀ ਬਾਣੀ ਹੈ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸਰਵਣ ਕਰੋ ਜੀ।
ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ।
ਬਿਲਾਵਲ ਰਾਗ ਦੇ ਅੰਦਰ ਭਗਤ ਨਾਮਦੇਵ ਜੀ ਦੀ ਇਹ ਬਾਣੀ ਹੈ, ਜਿਨ੍ਹਾਂ ਦੇ ਉੱਤੇ ਐਡੀ ਬਖਸ਼ਿਸ਼ ਸੀ, ਨਾਮੇ ਨਾਰਾਇਣ ਨਾਹੀਂ ਭੇਦ। ਨਾਰਾਇਣ ਦਾ ਅਤੇ ਨਾਮੇ ਦਾ ਕੋਈ ਭੇਦ ਫਰਕ ਨਾ ਰਿਹਾ, ਇੱਕ ਸਰੂਪ ਹੋ ਗਏ ਸਨ। ਉਹਨਾਂ ਦੀ ਇਹ ਅੰਮ੍ਰਿਤਮਈ ਬਾਣੀ ਹੈ, ਇਹ ਸੂਚਨਾ ਦਿੱਤੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੀ ਭਾਈ ਇਹ ਬਾਣੀ ਇੱਥੋਂ ਭਗਤ ਨਾਮਦੇਵ ਜੀ ਦੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿ ਕੇ ਇਹ ਕਥਨ ਕੀਤੀ ਹੈ। ਅੱਗੇ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਉਹਦੀ ਪ੍ਰਾਪਤੀ ਕੈਸੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਮੰਗਲ ਦੇ ਅਰਥ ਵਾਰ ਵਾਰ ਆਉਂਦੇ ਹੈ, ਇਹਨੂੰ ਸਾਰਿਆਂ ਦੇ ਹੀ ਚੇਤੇ ਹੋਣੇ ਚਾਹੀਦੇ ਹੈ। ਜਿਹੜੇ ਮੰਗਲ ਦੇ ਅਰਥ ਨੇ ਇਹ ਬਹੁਤੇ ਔਖੇ ਨਹੀਂ ਹੈ, ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਚੇਤੇ ਹੋ ਜਾਣੇ ਚਾਹੀਦੇ ਹੈ। ਇਹ ਦੋ ਤਰ੍ਹਾਂ ਕਰਕੇ ਹੈ ਤੇ ਵਾਰ ਵਾਰ ਆ ਰਿਹਾ ਵੀ ਓਅੰਕਾਰ ਸਰਵ ਕਾ ਪ੍ਰਕਾਸ਼ ਹੈ, ਇੱਕ ਅਖੰਡ ਸਰੂਪ ਹੈ, ਸਤਨਾਸ ਤੋਂ ਰਹਿਤ ਹੈ ਜੀ, ਗੁਰਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਵਿਸ਼ੇਸ਼ਣ ਵਾਹਿਗੁਰੂ ਦੇ। ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸੋ ਅੱਗੇ ਹੁਣ ਨਾਮਦੇਵ ਜੀ ਕਥਨ ਕਰਦੇ ਨੇ, ਇਹ ਅੱਖਰ ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਏ ਹੋਏ ਹੈ। ਸੂਚਨਾ ਦਿੱਤੀ ਹੈ ਵੀ ਨਾਮਦੇਵ ਜੀ ਦੀ ਬਾਣੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕੀਤਾ ਮਹਾਰਾਜ ਸਾਹਿਬ ਨੇ। ਅੱਗੇ ਹੁਣ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਸਫਲ ਜਨਮ ਮੋਕਾ ਗੁਰ ਕੀਨਾ।
ਗੁਰ ਪੂਜਨੀਕ ਜੋ ਸਤਿਗੁਰੂ ਜੀ ਨੇ, ਨਾਮਦੇਵ ਜੀ ਕਹਿੰਦੇ ਮੋਕੋ ਯਾਨੀ ਮੈਨੂੰ ਤੇ ਮੇਰੇ ਮਨੁੱਖ ਜਨਮ ਨੂੰ ਉਹਨਾਂ ਨੇ ਸਫਲ ਕਰ ਦਿੱਤਾ, ਸਹਿਤ ਗਿਆਨ ਫਲ ਦੇ ਕੀਨਾ ਕਰ ਦਿੱਤਾ ਹੈ, ਜਿਹੜਾ ਗਿਆਨ ਬਖਸ਼ਿਸ਼ ਕਰ ਦਿੱਤਾ, ਇਹ ਮਨੁ ਮਨੁੱਖਾ ਸਰੀਰ ਨੂੰ ਇਹ ਗਿਆਨ ਰੂਪੀ ਫਲ ਲੱਗਿਆ ਹੈ ਬ੍ਰਹਮ ਗਿਆਨ ਦਾ, ਇਹਦੇ ਨਾਲ ਸਫਲਾ ਹੋ ਗਿਆ ਹੈ।
ਦੁੱਖ ਵਿਸਾਰ ਸੁਖ ਅੰਤਰ ਲੀਨਾ।
ਮੇਰੇ ਅੰਦਰੋਂ ਦੁਖਦਾਇਕ ਜੋ ਅਗਿਆਨ ਸੀ ਨਾ, ਉਹ ਵਿਸਾਰ ਵਿਦਿਆ ਕਰ ਦਿੱਤਾ ਹੈ, ਵਿਸਾਰ ਦਿੱਤਾ ਹੈ, ਨਿਵਿਰਤ ਕਰ ਦਿੱਤਾ ਹੈ। ਤੇ ਮੈਨੂੰ ਸੁਖ ਸਰੂਪ ਦੇ ਅੰਤਰ ਵਿੱਚ ਲੀਨਾ ਲੀਨ ਕਰ ਦਿੱਤਾ ਹੈ, ਸੁਖ ਆਨੰਦ ਸਰੂਪ ਦੇ ਵਿੱਚ ਲੀਨ ਕਰ ਦਿੱਤਾ ਹੈ, ਜਾਂ ਜੰਮਣ ਮਰਨ ਦਾ ਜਿਹੜਾ ਦੁੱਖ ਸੀ ਉਹ ਵਿਸਾਰ ਵਿਸਰਜਨ ਕਰ ਦਿੱਤਾ ਹੈ। ਮੇਰੇ ਮਨ ਵਿੱਚ ਸੁਖ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਜੋ ਨਾਮ ਹੈ ਉਹ ਨਾਮ ਲੀਨ ਕਰ ਦਿੱਤਾ ਹੈ ਮੇਰੇ ਹਿਰਦੇ ਦੇ ਵਿੱਚ, ਇਹ ਗੁਰੂ ਨੇ ਕਿਰਪਾ ਕੀਤੀ ਹੈ।
ਗਿਆਨ ਅੰਜਨ ਮੋਕਾ ਗੁਰ ਦੀਨਾ,
ਗੁਰ ਸਤਿਗੁਰੂ ਜੀ ਨੇ ਉਹ ਜੁਗਤ ਰੂਪ ਸਲਾਈਆਂ ਦੁਆਰਾ ਗਿਆਨ ਰੂਪੀ ਅੰਜਨ, ਅੰਜਨ ਨਾਮ ਸੁਰਮੇ ਦਾ ਹੁੰਦਾ, ਇਹ ਸੁਰਮਾ ਮੋਕੋ ਮੈਨੂੰ ਇਹ ਦਿੱਤਾ ਹੈ। ਕਿੱਥੇ ਦਿੱਤਾ ਹੈ? ਇਹ ਸੁਰਮਾ ਅਸਥੂਲ ਨਹੀਂ ਹੈ, ਗਿਆਨ ਰੂਪੀ ਸੁਰਮਾ ਹੈ, ਤਾਂ ਅੱਖਾਂ ਵੀ ਉਹੀਆਂ ਜੇ ਨੇ। ਅੱਖਾਂ ਦੀ ਥਾਂ ਤੇ ਮਨ ਅਰ ਬੁੱਧ, ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਇਹ ਪਾ ਦੀਨਾ ਦੇਣਾ ਕੀਤਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਜਿਹਦੇ ਨਾਲ ਅਗਿਆਨਤਾ ਦਾ ਅੰਧਕਾਰ ਮਿਟਾ ਦਿੱਤਾ ਹੈ, ਇਹ ਗੁਰੂ ਦੀ ਕਿਰਪਾ ਹੈ। ਇਸ ਕਰਕੇ ਫਿਰ
ਰਾਮ ਨਾਮ ਬਿਨ ਜੀਵਨ ਮਨ ਹੀਨਾ,
ਪਰਮੇਸ਼ਰ ਦੇ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਜੀਵਨ ਜਿਹੜਾ ਜਿਉਣਾ ਹੈ ਮਨ ਹੀਨਾ, ਇਹ ਤਾਂ ਹੀਨਾ ਹੀਣਤਾਈ ਵਾਲਾ ਜੀਵਨ ਹੈ। ਭਾਵ ਕੀ ਹੈ? ਵਿਕਾਰਾਂ ਵਿੱਚ ਲੱਗ ਜਾਂਦਾ ਜੀਵ ਜਿਹੜਾ ਹੈ, ਇਹ ਹੀਣਤਾਈ ਵਾਲਾ ਜੀਵਨ ਹੋ ਜਾਂਦਾ ਹੈ, ਵਿਕਾਰਾਂ ਵਿੱਚ ਲੱਗ ਜਾਂਦਾ ਹੈ। ਪਰਮੇਸ਼ਰ ਦੇ ਨਾਮ ਦਾ ਮਨ ਮੰਨਣ ਕਰਨ ਦੇ ਨਾਲ ਤਾਂ ਜਨ ਸਫਲਾ ਹੁੰਦਾ ਹੈ, ਜੇ ਮੰਨਣ ਨਾ ਹੋਵੇ ਉਹ ਤੋਂ ਬਗੈਰ ਜਿਉਣਾ ਨਿਸਫਲ ਹੋ ਜਾਂਦਾ। ਤੇ ਇਸੇ ਕਰਕੇ ਕਿਹਾ ਹੈ ਕਿ ਰਾਮ ਨਾਮ ਬਿਨ ਜੀਵਨ ਮਨ ਹੀਨਾ, ਮਨ ਜੀਵ ਦਾ ਜਿਉਣਾ ਹੀਨਾ ਨਿਸਫਲ ਹੈ। ਪਰਮੇਸ਼ਰ ਦੇ ਨਾਮ ਤੋਂ ਬਗੈਰ ਜਿਉਣਾ ਹੀਨਤਾ ਦੇ ਕਾਰਨ ਵਾਲਾ ਮਨ ਮੰਨਿਆ ਗਿਆ, ਇਹ ਸਭੀ ਦਾ ਅਰਥ ਹੈ। ਪਰਮੇਸ਼ਰ ਦੇ ਨਾਮ ਤੋਂ ਬਗੈਰ ਜੀਵਨ ਜਿਉਣਾ ਨਿਸਫਲ ਹੈ ਤੇ ਮਨ ਹੀਨਾ ਹੈ। ਭਾਵ ਜੀਵਨ ਕੁਕਰਮਾਂ ਵਿੱਚ, ਸਰੀਰ ਕੁਕਰਮਾਂ ਵਿੱਚ ਲੱਗ ਜਾਂਦਾ ਹੈ ਤੇ ਮਨ ਵਿਸ਼ਿਆਂ ਦੀ ਚੇਤਵਣੀ ਵਿੱਚ ਲੱਗ ਜਾਂਦਾ, ਇਸ ਕਰਕੇ ਫਿਰ ਇਹ ਨਿਸਫਲ ਹੋ ਜਾਂਦਾ। ਅੱਗੇ ਦੱਸਦੇ ਹਨ
ਰਹਾਉ,
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ
ਨਾਮ ਦੀ ਸਿਮਰਨ ਕਰ ਜਾਣਾ।
ਨਾਮ ਦੇਵੀ ਨੂੰ ਪੁੱਛਿਆ ਜੀ ਤੁਸੀਂ ਪਰਮੇਸ਼ਰ ਨੂੰ ਕਿਵੇਂ ਜਾਣਿਆ? ਕਹਿੰਦੇ ਭਾਈ ਸਿਮਰਨ ਕਰ, ਸਿਮਰਨ ਕੀਤਾ ਤੇ ਜਾਨਾ ਜਾਣ ਲਿਆ ਉਸ ਨੂੰ। ਇਸ ਕਰਕੇ ਨਾਮਦੇਵ ਜੀ ਨੇ ਕਥਨ ਕੀਤਾ ਕਿ ਪਰਮੇਸ਼ਰ ਨੂੰ ਜਾਣਨ ਦਾ ਇੱਕੋ ਤਰੀਕਾ ਹੈ, ਭਜਨ ਸਿਮਰਨ ਕਰਨ। ਸਿਮਰਨ ਉਹਦੀ ਯਾਦ ਹੈ, ਚੇਤੇ ਕੀਤਾ, ਜਿਸ ਕਰਕੇ ਸੱਚ ਸਰੂਪ ਨੂੰ ਜਾਣਾ, ਜਾਣਨਾ ਕੀਤਾ ਹੈ।
ਜਗ ਜੀਵਨ ਸਿਓ ਜੀਓ ਸਮਾਨਾ,
ਇਸ ਕਰਕੇ ਜਗ ਜੀਵਨ, ਜਗ ਦੇ ਜੀਵਨ ਰੂਪ ਪਰਮੇਸ਼ਰ ਦੇ ਸਿਓ ਨਾਲ ਮੇਰਾ ਜੀਓ ਹਿਰਦਾ ਸਮਾਨਾ ਸਮਾ ਗਿਆ, ਅਭੇਦ ਹੋ ਗਿਆ, ਇੱਕ ਮਿਕ ਹੋ ਗਿਆ ਹੈ। ਇਸ ਕਰਕੇ ਫਿਰ ਇਹ ਨਾਮਦੇਵ ਜੀ ਦਾ ਇੱਥੇ ਇੱਕ ਸ਼ਬਦ ਕਹਿ ਕੇ, ਹੁਣ ਅੱਗੇ ਭਗਤ ਰਵਿਦਾਸ ਜੀ ਦਾ ਸ਼ਬਦ ਗੁਰੂ ਸਾਹਿਬ ਜੀ ਨੇ ਲਿਖਵਾਇਆ ਹੈ। ਤਰਤੀਬ ਜਿਵੇਂ ਜਿਵੇਂ ਜਿਹੜੇ ਜਿਹੜੇ ਰਾਗਾਂ ਵਿੱਚ ਬਣਾਈ ਹੈ, ਗੁਰੂ ਸਾਹਿਬ ਆਪਣੇ ਭਾਣੇ ਦੇ ਮਾਲਕ ਹੈ। ਤੇ ਆਓ ਜਿਸ ਪ੍ਰਕਾਰ ਹੁਣ ਅੱਗੇ ਰਵਿਦਾਸ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ।
ਵਿਲਾਵਲ ਬਾਣੀ ਰਵਿਦਾਸ ਭਗਤ ਕੀ,
ਤੇ ਅੱਗੇ ਹੁਣ ਭਗਤ ਰਵਿਦਾਸ ਜੀ, ਬਿਲਾਵਲ ਦਾ ਰਾਗ ਹੈ, ਇਸ ਬਿਲਾਵਲ ਰਾਗ ਦੇ ਅੰਦਰ ਤੇ ਜਿਹੜਾ ਭਗਤ ਰਵਿਦਾਸ ਜੀ ਦੀ ਇਹ ਬਾਣੀ ਹੈ, ਸੂਚਨਾ ਦਿੱਤੀ ਹੈ, ਕਿਉਂਕਿ ਜਿਨ੍ਹਾਂ ਨੂੰ ਭਗਤਾਂ ਦਾ ਦਰਜਾ ਹੈ ਨਾਲ ਬਾਣੀ ਚ ਸੂਚਨਾ ਦਿੱਤੀ ਹੈ, ਇਹ ਉਹਨਾਂ ਦਾ ਦਰਜਾ ਹੈ, ਭਗਤੀ ਕੀਤੀ ਹੈ। ਇਸ ਕਰਕੇ ਭਗਤ ਜੀ ਜਿਹੜਾ ਜਿਹਦੇ ਕੋਲ ਧਨ ਹੋਵੇ ਧਨੀ ਕਹੀਦਾ, ਭਗਤੀ ਕਰਨ ਵਾਲੇ ਜਿਹੜੇ ਰੱਬ ਨੂੰ ਪ੍ਰਵਾਨ ਹੋ ਗਏ ਰਵਿਦਾਸ ਜੀ ਉਹਨਾਂ ਦੇ ਵਿੱਚ, ਉਹਦੀ ਬਾਣੀ ਹੈ। ਅੱਗੇ ਮੰਗਲ ਕਰਦੇ ਹਾਂ ਜੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ। ਇਹਨੂੰ ਚੰਗੀ ਤਰ੍ਹਾਂ ਭਾਈ ਕੰਠ ਕਰ ਲੈਣਾ, ਮੈਂ ਸੁਣਨਾ ਤੁਹਾਡੇ ਕੋਲੋਂ ਸਾਰਿਆਂ ਦੇ ਕੋਲੋਂ ਵੀ ਮੰਗਲ ਦੇ ਅਸਥ ਚੇਤੇ ਹੋ ਗਏ ਕਿ ਨਹੀਂ। ਜਿਸ ਵੇਲੇ ਕਥਾ ਦੀ ਸਮਾਪਤੀ ਤੋਂ ਬਾਅਦ, ਅੱਜ ਹੋਵੇ ਕੱਲ ਹੋਵੇ, ਕਿਤੇ ਵੀ ਸੁਣ ਸਕਦੇ ਹਾਂ, ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਸਾਰਿਆਂ ਨੇ, ਸਭ ਦੇ ਕੰਠ ਹੋਣੇ ਚਾਹੀਦੇ ਹੈ। ਇਉਂ ਫਿਰ ਮੰਗਲ ਕਰਕੇ ਸਤਿਗੁਰਾਂ ਦੀ ਪ੍ਰਾਪਤੀ ਦੇ ਨਾਲ ਐਸਾ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ, ਜਿਹੜਾ ਅਦਵੈਤ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਨਾਸ ਤੋਂ ਰਹਿਤ ਹੈ, ਚੇਤਨ ਹੈ, ਆਨੰਦ ਸਰੂਪ ਹੈ, ਉਹ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ। ਤੇ ਹੁਣ ਭਗਤ ਰਵਿਦਾਸ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹੋਏ ਇਹ ਸ਼ਬਦ ਉਚਾਰਨ ਕਰਦੇ ਨੇ, ਜਿਹਦੇ ਵਿਚ ਆਪਣੀ ਪਹਿਲੀ ਦੀਨ ਦਸ਼ਾ ਜਿਹੜੀ ਆ ਉਹ ਵੀ ਕਥਨ ਕੀਤੀ ਹੈ। ਤੇ ਜਿਸ ਪ੍ਰਕਾਰ ਉਹ ਵਿਚਾਰ ਆ ਰਹੀ ਹੈ ਸੁਣੋ ਜੀ।
ਦਾਰਿਦ ਦੇਖ ਸਭ ਕੋ ਹਸੈ।
ਹੇ ਮੇਰੇ ਪਰਮੇਸ਼ਰ, ਪਹਿਲਾਂ ਮੇਰਾ ਜੀਵਨ ਇਹੋ ਜਿਹਾ ਵੀ ਹਮਾਰੀ ਮੇਰੀ ਐਸੀ ਅਜਿਹੀ ਦਸ਼ਾ, ਦਸ਼ਾ ਨਾਮ ਹਾਲਤ ਦਾ ਹੁੰਦਾ ਹੈ। ਦਾਰ ਦੇਖ ਸਭ ਕੋ ਹਸੈ, ਸਾਰੀ ਪੰਕਤੀ ਬੋਲੋ ਜੀ।
ਐਸੀ ਦਸ਼ਾ ਹਮਾਰੀ,
ਤੇ ਮਹਾਰਾਜ ਸਾਡੀ ਇਹੋ ਜਿਹੀ ਦਸ਼ਾ ਨਾਮ ਹੈ ਹਾਲਤ ਦਾ। ਸਾਡੀ ਹਾਲਤ ਕਿਹੋ ਜੀ? ਪਹਿਲਾਂ ਹਮਾਰੀ ਸਾਡੀ ਇਹੋ ਜਿਹੀ ਹਾਲਤ ਸੀ ਕਿ ਸਭ ਕੋਈ ਮੈਨੂੰ ਪ੍ਰਤੱਖ ਵੇਖ ਕਰਕੇ ਨਾ ਕਿ ਦਾਰਿਦ, ਮੇਰੇ ਘਰ ਦੇ ਦਲਿੱਦਰ, ਭਾਵ ਕਿ ਗਰੀਬੀ ਬਹੁਤੀ ਸੀ, ਮੇਰੀ ਗਰੀਬੀ ਦੀ ਹਾਲਤ ਵੇਖ ਕੇ ਨਾ ਮੈਨੂੰ ਸਾਰੇ ਮਖੌਲ ਕਰਦੇ ਸੀ। ਤੇ ਇਸ ਪ੍ਰਕਾਰ ਜਾਂ ਫਿਰ ਕਰਤਾ ਭੋਗਤਾ, ਜੰਮਣ ਤੇ ਮਰਨ ਵਾਲਾ ਰੂਪ ਦਲਿੱਦਰ, ਇਹ ਦੇਖ ਕੇ ਜਿੰਨੇ ਵੀ ਸਭ ਸਾਰੇ ਬ੍ਰਹਮ ਗਿਆਨੀ ਤਤਵੇ ਤੇ ਉਹ ਸਾਰੇ ਹੱਸਦੇ ਸੀ, ਮਖੌਲ ਕਰਦੇ ਸੀ ਵੀ ਅਜੇ ਅਗਿਆਨੀ ਆ, ਇਹ ਰਾਗ ਦਵੈਸ ਦੇ ਵਿੱਚ ਪਿਆ ਹੋਇਆ, ਕਰਤਾ ਭੋਗਦਾ ਮੰਨਦਾ, ਜੰਮਣ ਮਰਨ ਵਿੱਚ ਹੈ, ਇਹੋ ਜਿਹੀ ਅਗਿਆਨ ਵਿੱਚ ਦਸ਼ਾ ਸੀ, ਹਾਲਤ ਸੀ। ਜਾਂ ਫਿਰ ਸਾਡੀ ਇਹ ਗਰੀਬੀ ਦੀ ਹਾਲਤ ਜਿਹੜੀ ਸੀ ਇਹਨੂੰ ਦੇਖ ਕੇ ਬ੍ਰਾਹਮਣਾਂ ਨੇ ਬੜੇ ਮਖੌਲ ਕੀਤੇ ਆ ਵੀ ਲਓ ਇਹ ਵੀ ਹੁਣ ਭਗਤੀ ਲੱਗਿਆ ਕਰਨ, ਕਿਉਂਕਿ ਸ਼ੂਦਰਾਂ ਨੂੰ ਹੱਕ ਨਹੀਂ ਸੀ ਦਿੱਤਾ ਇਹਨਾਂ ਨੇ ਭਗਤੀ ਕਰਨ ਦਾ। ਇਸ ਕਰਕੇ ਹੋਰ ਜਗ੍ਹਾ ਵੀ ਫਰਮਾਨ ਕੀਤਾ ਹੈ ਮਹਾਰਾਜ ਸਾਹਿਬ ਦੇ, ਇਹੋ ਦੇ ਨਾਲ ਪ੍ਰਕਰਨ ਦੇ ਮਿਲਦੀਆਂ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾਹਿਬ ਤੁਮ ਹਰ ਜਾਨ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੇ ਇਸ ਪ੍ਰਕਾਰ ਦੀ ਇਹ ਹਾਲਤ ਗੁਰਸਿੱਖਾਂ ਨੇ ਵੀ ਪਰਮੇਸ਼ਰ ਦੇ ਚਰਨਾਂ ਚ ਜੋਦੜੀਆਂ ਕੀਤੀਆਂ ਹੋਈਆਂ ਨੇ। ਮਹਾਰਾਜ ਇਹ ਸਾਡੀ ਹਾਲਤ ਸੀ, ਰਵਿਦਾਸ ਜੀ ਕਹਿੰਦੇ ਗਰੀਬੀ ਦੀ ਹਾਲਤ ਦਾ ਕਾਰਨ ਕੀ ਹੈ? ਕਹਿੰਦੇ ਕਾਰਨ ਇਹ ਸੀ ਵੀ ਜੇ ਕੋਈ ਜੁੱਤੀਆਂ ਕਢਾਉਣ ਆਉਂਦਾ ਸੀ, ਰਵਿਦਾਸ ਜੀ ਪੈਸਾ ਨਹੀਂ ਸੀ ਮੰਗਦੇ ਉਹਦੇ ਕੋਲ, ਜੁੱਤੀ ਗੰਢਦੇ ਪ੍ਰੇਮ ਨਾਲ, ਬਾਕੀ ਦੇ ਜੁੱਤੀਆਂ ਗੰਢਣ ਨਾਲੋਂ ਇਹਨਾਂ ਦੀਆਂ ਜੁੱਤੀਆਂ ਗੰਢੀਆਂ ਹੋਈਆਂ ਦੇਰ ਤੱਕ ਚੱਲਦੀਆਂ ਸੀ, ਬਹੁਤ ਪ੍ਰੇਮ ਨਾਲ ਕੰਮ ਕਰਦੇ ਸੀ, ਪਰ ਪੈਸਾ ਨਹੀਂ ਸੀ ਮੰਗਦੇ। ਲੋਕ ਵੀ ਇਹੋ ਜਿਹੇ ਸਵਾਰਥੀ ਨੇ ਵੀ ਮੁਫ਼ਤ ਜੁੱਤੀਆਂ ਗੰਢਦਾ, ਰਵਿਦਾਸ ਕੋਲੋਂ ਜੁੱਤੀ ਗੰਢਾਓ, ਪੈਸਾ ਨਹੀਂ ਦੇਣਾ, ਹੋਰ ਪੈਸੇ ਲੈਂਦੇ ਆ ਨਾ ਰਵਿਦਾਸ ਜੀ ਮੁਕਤ। ਇਹ ਨਹੀਂ ਦੇਖਿਆ ਵੀ ਰਵਿਦਾਸ ਦੇ ਵੀ ਬੱਚੇ ਨੇ, ਉਹਦਾ ਵੀ ਘਰ ਹੈ, ਇਹ ਇੱਕ ਕਾਰਨ ਸੀ। ਇਸ ਕਰਕੇ ਉਹਨਾਂ ਨੇ ਬੜੇ ਤਿਆਗ ਵਿੱਚ ਰਹੇ। ਇਹ ਹਾਲਤ ਵੇਖ ਕੇ ਇੱਕ ਵਾਰੀ ਪਰਮੇਸ਼ਰ ਸੰਤ ਰੂਪ ਵਿੱਚ ਆ ਗਿਆ। ਪਰਮਾਤਮਾ ਭਗਤਾਂ ਦੇ ਰਹਿੰਦਾ ਤਾਂ ਨੇੜੇ ਤੇੜੀ ਹੈ, ਪਰ ਪ੍ਰਤੱਖ ਕਦੇ ਕਦੇ ਹੁੰਦਾ ਜਦੋਂ ਅੱਤ ਦਰਜੀ ਦੀ ਗੱਲ ਹੋ ਜਾਵੇ। ਹੁਣ ਪ੍ਰਹਲਾਦ ਦੇ ਆਲੇ ਦੁਆਲੇ ਰਿਹਾ, ਪਹਾੜ ਤੋਂ ਸਿੱਟਦਾ ਤਾਂ ਵੀ ਕੋਲ ਹੀ ਸੀ ਉਹਦੇ, ਜਿਵੇਂ ਰੂਹ ਤੇ ਡਿੱਗਿਆ ਐਂ ਡਿੱਗਿਆ, ਪਾਣੀ ਚ ਡੁੱਬਣਾ ਚਾਹਿਆ, ਅੱਗ ਚ ਸਾੜਨਾ ਚਾਹਿਆ, ਨਾਲ ਨਾਲ ਰਿਹਾ ਪ੍ਰਮਾਤਮਾ, ਪਰ ਪ੍ਰਤੱਖ ਉਦੋਂ ਹੈ ਜਦੋਂ ਅੱਤੇ ਹੋ ਗਈ, ਫਿਰ ਥੰਮ ਪਾੜ ਕੇ ਵੀ ਨਿਕਲਾਇਆ ਬਾਹਰ। ਇਹ ਹੁੰਦਾ ਤਾਂ ਅੰਗ ਸੰਘੇ, ਸਦਾ ਅੰਗ ਸੰਘੇ ਭੰਗ ਅੰਗ ਬਿਬੂਤੇ। ਤੇ ਇਸ ਕਰਕੇ ਫਿਰ ਉਹ ਪ੍ਰਤੱਖ ਨਹੀਂ ਅਜੇ ਹੋਏ ਸੀ ਰਵਿਦਾਸ ਜੀ ਦੇ ਕੋਲ ਆ ਕੇ ਕਹਿਣ ਲੱਗੇ, ਰਵਿਦਾਸ ਜੀ ਤੂੰ ਬੜੀ ਗਰੀਬੀ ਦੇ ਵਿੱਚ ਹੈ, ਇਸ ਕਰਕੇ ਮੈਂ ਤੇਰੀ ਮਦਦ ਕਰਨ ਵਾਸਤੇ ਆਇਆ। ਕਹਿੰਦੇ ਮਹਾਂਪੁਰਸ਼ੋ ਦੱਸੋ। ਕਹਿੰਦਾ ਵੀ ਮੇਰੇ ਕੋਲ ਇੱਕ ਬੜੀ ਕੀਮਤੀ ਚੀਜ਼ ਆਏ, ਹੈ ਤਾਂ ਪਰਮਾਤਮਾ ਸੀ ਵੀ ਇਹ ਸੰਤ ਰੂਪ ਦੇ ਵਿੱਚ ਆਇਆ, ਮੇਰੇ ਕੋਲ ਪਾਰਸ ਦੀ ਬੱਟੀ ਹੈ ਵੀ ਤੂੰ ਇਹਨੂੰ ਇੱਕ ਮਹੀਨਾ ਰੱਖ ਲੈ, ਮਹੀਨੇ ਬਾਅਦ ਮੈਂ ਤੇਰੇ ਕੋਲੋਂ ਲੈ ਜੂੰਗਾ। ਮਹੀਨੇ ਦੇ ਵਿੱਚ ਜਿੰਨਾ ਤੇਰਾ ਜੀ ਕਰਦਾ ਹੈ ਲੋਹੇ ਨੂੰ ਸੋਨਾ ਬਣਾਈ ਚੱਲ, ਪੁਸਤਾਂ ਤੱਕ ਨਹੀਂ ਮੁੱਕੂਗਾ। ਕਹਿੰਦੇ ਵੀ ਇਹ ਕੀ ਗੁਣ ਹੈ ਇਹਦੇ ਵਿੱਚ? ਇਹ ਕਹਿੰਦਾ ਮੈਂ ਤੈਨੂੰ ਦਿਖਾਵਾਂ ਫਿਰ ਇਹਦਾ ਗੁਣ, ਫਿਰ ਬਾਅਦ ਚ ਫਿਰ ਤੂੰ ਇਸ ਤਰ੍ਹਾਂ ਕਰ ਲਈ। ਉਹਦੀ ਰੰਬੀ ਸੀ ਜਿਹੜੀ, ਆਰ ਜਿਹੜੀ ਹੁੰਦੀ ਜਿਹਦੇ ਨਾਲ ਤੋਪਾ ਭਰੀਦਾ ਹੈ, ਉਹਨਾਂ ਨੂੰ ਪਾਰਸ ਲਾਇਆ ਤੇ ਸੋਨੇ ਦੀਆਂ ਹੋ ਗਈਆਂ। ਰਵਿਦਾਸ ਜੀ ਨੇ ਦੇਖ ਲਿਆ ਵੀ ਇਹ ਜ਼ਿੰਦਗੀ ਦਾ ਇਮਤਿਹਾਨ ਹੀ ਹੈ, ਜੇ ਮੈਂ ਸੋਨਾ ਬਣਾਉਣ ਲੱਗ ਗਿਆ ਰੱਬ ਦੀ ਬੰਦਗੀ ਥੋੜੀ ਹੋਊਗੀ ਫਿਰ। ਕਹਿੰਦੇ ਜੀ ਉੱਥੇ ਆਲੇ ਚ ਰੱਖ ਦਿਓ, ਰੱਖ ਦਿੱਤਾ। ਤੇ ਮਹੀਨੇ ਬਾਅਦ ਪਰਮਾਤਮਾ ਫਿਰ ਉਹ ਸੰਤ ਰੂਪ ਚ ਆਏ। ਕਹਿੰਦੇ ਰਵਿਦਾਸ ਤੇਰੀ ਤਾਂ ਉਹੀ ਹਾਲਤ ਹੈ, ਅੱਗੇ ਜੁੱਤੀਆਂ ਗਣਦਾ ਸੀ ਹੁਣ ਜੁੱਤੀਆਂ ਵੀ ਨਹੀਂ ਗਣ ਰਿਹਾ। ਕਹਿੰਦਾ ਜੁੱਤੀਆਂ ਕਾਹਦੇ ਨਾਲ ਗਣਨਾ। ਭਗਤ ਰਵਿਦਾਸ ਜੀ ਕਹਿਣ ਲੱਗੇ ਵੀ ਹੁਣ ਮੈਂ ਵਿਹਲਾ ਨਾ ਬੈਠਾ ਤਾਂ ਹੋਰ ਕੀ ਕਰਾਂ। ਅਖੇ ਕਿਉਂ? ਕਹਿੰਦਾ ਵੀ ਤੁਸੀਂ ਤਾਂ ਮੇਰਾ ਕੰਮ ਖੜਾ ਤਾ, ਸਮੇਂ ਮਹੀਨਾ ਪਹਿਲਾਂ ਆਏ ਸੀ ਤੁਸੀਂ, ਉਹ ਸੋਨੇ ਦੀ ਬਣਾ ਦਿੱਤੀ ਮੇਰੀ ਆਰ, ਸੋਨੇ ਦੀ ਬਣਾ ਦਿੱਤੀ ਮੇਰੀ ਰੰਬੀ, ਅਤੇ ਹੁਣ ਮੈਂ ਜੁੱਤੀਆਂ ਕਾਹਦੇ ਨਾਲ ਗੰਢਾਂ? ਸੋਨੇ ਦੇ ਨਾਲ ਤਾਂ ਗੰਢੀਆਂ ਨਹੀਂ ਜਾਂਦੀਆਂ, ਸੋਨਾ ਨਰਮ ਹੁੰਦਾ। ਕਹਿੰਦੇ ਵੀ ਤੈਨੂੰ ਮੈਂ ਪਾਰਸ ਦਿੱਤਾ ਸੀ। ਕਹਿੰਦਾ ਜੀ ਮੈਨੂੰ ਤਾਂ ਚੇਤਾ ਨਹੀਂ ਰਿਹਾ, ਜਿੱਥੇ ਰੱਖਿਆ ਸੀ ਉੱਥੋਂ ਆਪਣਾ ਚੱਕ ਲਿਆ, ਜੋ ਸਾਂਭ ਲਓ ਮੇਰੇ ਤਾਂ ਕੰਮ ਦਾ ਨਹੀਂ ਹੈ। ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਬਚਨ ਕਿਹਾ, ਰਵਿਦਾਸ ਟਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਸ ਕਰਕੇ ਭਗਤ ਰਵਿਦਾਸ ਜੀ ਨੇ ਕਿਹਾ, ਕਹਿੰਦੇ ਸਿਆਣ ਤਾਂ ਉਹਨੇ ਵੀ ਲਿਆ ਸੀ, ਕਹਿੰਦੇ ਆਰ ਨਹੀਂ ਤੈ ਧੋਪੋ ਨਾ ਹੀ ਰਾਂਬੀ ਠੋ ਰੋਪੋ। ਕਹਿੰਦੇ ਮੈਂ ਕਰਾਂ ਕੀ, ਮੇਰੇ ਕੋਲ ਤਾਂ ਇਹ ਚੀਜ਼ਾਂ ਹੀ ਛੱਡੀਆਂ, ਤਾਂ ਸਾਰੀਆਂ ਸੋਨੇ ਦੀਆਂ ਬਣਾਤੀਆਂ। ਪਰਮਾਤਮਾ ਉਸੇ ਵੇਲੇ ਪ੍ਰਗਟ ਹੋ ਗਏ। ਕਹਿੰਦੇ ਰਵਿਦਾਸ ਵੀ ਤੂੰ, ਤੈਨੂੰ ਲੋਕ ਤਾਂ ਧਨ ਕਹਿੰਦੇ ਨੇ, ਪਰ ਮੇਰੇ ਭਗਤ ਇਹੋ ਜਿਹੇ ਧਨ ਹੈ, ਐਡਾ ਵੱਡਾ ਤਿਆਗ ਹੈ ਤੇਰੇ ਵਿੱਚ। ਇਸ ਕਰਕੇ ਵੀ ਹੁਣ ਤੂੰ ਪਾਰਸ ਦਾ ਨਹੀਂ ਲਿਆ, ਉਹ ਤਾਂ ਮੈਂ ਮਹੀਨੇ ਵਾਸਤੇ ਤੈਨੂੰ ਦੇਣਾ ਸੀ, ਮਹੀਨੇ ਬਾਅਦ ਤਾਂ ਕਹਿਤਾ ਸੀ ਮੈਂ ਲੈ ਲੂੰ, ਹੁਣ ਮੈਂ ਤੈਨੂੰ ਉਹ ਵਸਤੂ ਦਿੰਦਾ ਜਿਹੜੀ ਤੇਰੇ ਕੋਲੋਂ ਲੈਣੀ ਨਹੀਂ, ਤੇਰੇ ਕੋਲ ਰਹੂਗੀ ਉਹਦਾ। ਹੁਣ ਜੇਕਰ ਅੱਗੇ ਕਰਦੇ ਹਨ, ਭਗਤ ਰਵਿਦਾਸ ਜੀ ਦੱਸਦੇ ਹਨ,
ਅਸ਼ਟ ਦਸਾ ਸਿੱਧ ਕਰ ਤਲੈ।
ਭਗਵਾਨ ਨੇ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਅਸ਼ਟ ਨਾਮ ਹੁੰਦਾ ਅੱਠ ਦਾ, ਦਸਾ ਨਾਮ ਹੈ ਦਸ ਦਾ, ਸਿੱਧ ਸਿੱਧੀਆਂ ਅੱਠ ਤੇ ਦਸ ਜਿਹੜੀਆਂ ਇਹ ਹੋ ਗਈਆਂ ਅਠਾਰਾਂ। ਇਹਦੇ ਵਿੱਚੋਂ ਅੱਠ ਤਾਂ ਹੈਗੀਆਂ ਜਿਹੜੀਆਂ ਮੁੱਖ ਨੇ, ਦਸ ਹੈਗੀਆਂ ਜਿਹੜੀਆਂ ਉਹ ਨੇ ਗੌਣ, ਜਾਣੀ ਛੋਟੀਆਂ ਨੇ। ਉਹਦੇ ਚ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪਰਾਕਮਾ ਈਸਤਾ ਬਸੀ ਕਰਨ, ਇਹ ਅੱਠ ਪ੍ਰਕਾਰ ਦੀਆਂ ਬੜੀਆਂ ਸ਼ਕਤੀਆਂ ਨੇ ਇਹ। ਤੇ ਅਣਮਾ ਹੁੰਦੀ ਹੈ ਬਹੁਤ ਸੂਖਮ ਤੇ ਸੂਖਮ ਰੂਪ ਧਾਰਨ ਕਰ ਲੈਣਾ ਜਿਹੜਾ ਦੂਜੇ ਨੂੰ ਨਾ ਦੇਖੇ, ਤੇ ਵੱਡੇ ਤੋਂ ਵੱਡਾ ਸਰੂਪ ਧਾਰਨ ਕਰ ਲੈਣਾ, ਭਾਰੀ ਹੋ ਜਾਣਾ, ਹਲਕਾ ਹੋਣਾ, ਦੂਰ ਦੀਆਂ ਚੀਜ਼ਾਂ ਸੁਣਨ ਲੱਗ ਜਾਣੀਆਂ, ਦੂਰ ਦਰਸ਼ਨ ਕਰਨਾ, ਦੂਰ ਦੀਆਂ ਚੀਜ਼ਾਂ ਦੇਖਣ ਲੱਗ ਜਾਣ, ਇਹ ਸਿੱਧੀਆਂ ਦੇ ਐਸੇ ਕਰਤਵ। ਕਹਿੰਦੇ ਇਹ ਭਗਵਾਨ ਤੂੰ ਮੇਰੇ ਹੱਥ ਦੀ ਤਲੀ ਦੇ ਉੱਤੇ ਧਰ ਦਿੱਤੀ। ਭਗਵਾਨ ਜੀ ਕਹਿੰਦੇ ਹੁਣ ਤੈਨੂੰ ਰਿੱਧੀਆਂ ਸਿੱਧੀਆਂ ਬਖਸ਼ੀਆਂ। ਕਹਿੰਦੇ ਭਗਵਾਨ ਮੈਨੂੰ ਤਾਂ ਤੇਰਾ ਨਾਮ ਹੀ ਚਾਹੀਦਾ, ਤੂੰ ਬਖਸ਼ ਦਿੱਤੀਆਂ ਮੈਂ ਕੀ ਕਰਨੀਆਂ ਨੇ? ਕਹਿੰਦੇ ਵੀ ਵਰਤ ਚਾਹੇ ਨਾ ਵਰਤ, ਪਰ ਤੈਨੂੰ ਦਿੱਤੀਆਂ। ਪਹਿਲਾਂ ਹਾਲਤ ਇਹੋ ਜਿਹੀ ਸੀ, ਦਾਰਦ ਦੇਖ ਸਭ ਕੋ ਹੱਸੈ ਐਸੀ ਦਸਾ ਹਮਾਰੀ, ਹੁਣ ਤੁਸੀਂ ਕਿਰਪਾ ਕਰਦੇ ਅਸ਼ਟ ਦਸਾ ਸਿੱਧ ਕਰ ਤਲੈ, ਉਹ ਮੇਰੇ ਤਲੀ ਹੁੰਦੀ ਆ ਹੱਥ ਦੀ ਤਲੀ ਦੇ ਉੱਤੇ ਧਰ ਦਿੱਤੀਆਂ, ਉਹ ਪ੍ਰਾਪਤ ਹੋ ਗਈਆਂ। ਉਹਦੇ ਪ੍ਰਤਾਪ ਕਰਕੇ ਫਿਰ ਸਾਰੇ ਲੋਕ ਭਗਤ, ਜਿਵੇਂ ਨਾਮਦੇਵ ਜੀ ਹੋਏ, ਕਬੀਰ ਜੀ ਹੋਏ, ਰਵਿਦਾਸ ਜੀ ਦੀ ਫਿਰ ਬਹੁਤ ਮੰਨਤਾ ਹੋਈ। ਇਹ ਹੁਣ ਕਹਿੰਦੇ ਭਗਵਾਨ ਜੀ ਇਹ ਸਭ ਕੁਛ ਤੁਹਾਡੀ ਹੀ ਦੇਣ ਹੈ,
ਸਭ ਕਿਰਪਾ ਤੁਮਾਰੀ,
ਇਹ ਸਭ ਤੁਹਾਡੀ ਹੀ ਕਿਰਪਾ ਹੈ। ਅਰਥ ਉਹਦਾ ਕਿਰਪਾ ਹੀ ਹੈ, ਜਿਵੇਂ ਪੈਰ ਦਾ ਕਿਰਪਾ, ਇਹ ਤੁਹਾਡੀ ਕਿਰਪਾ ਹੀ ਹੈ। ਇਸ ਕਰਕੇ ਹੀ ਮੇਰੇ ਭਗਵਾਨ ਜੀ,
ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ,
ਹੇ ਮੇਰੇ ਰਾਮ, ਭਵ ਸੰਸਾਰ ਦੇ ਜੰਮਣ ਮਰਨ ਦੇ ਭੈ ਨੂੰ ਖੰਡਨ ਕੱਟਣ ਵਾਲੇ, ਜਾਂ ਭੈ ਦੇ ਦੇਣ ਵਾਲੇ, ਜਿਹੜੇ ਕਾਮ ਆਦਿਕ ਵਿਕਾਰਾਂ ਨੂੰ ਖੰਡਨ ਨਾਸ ਕਰਨ ਵਾਲੇ ਹੋ ਤੁਸੀਂ, ਜਾਂ ਭੈ ਦੇ ਦੇਣ ਵਾਲਾ ਕੀ ਹੈ, ਕਾਲ ਜਾਂ ਜਮਦੂਤ, ਉਹਨਾਂ ਨੂੰ ਖੰਡਨ ਕਰਨ ਵਾਲੇ ਹੋ ਰਾਮ ਪਰਮੇਸ਼ਰ, ਤੂੰ ਆਪਣੀ ਭਗਤੀ ਦੇ ਪ੍ਰਤਾਪ ਨੂੰ ਤੇ ਆਪ ਹੀ ਜਾਣਦਾ, ਤੂੰ ਜਾਣਤ, ਤੂੰ ਆਪ ਹੀ ਜਾਣਦਾ ਭਗਤੀ ਦਾ ਕਿੱਡਾ ਵੱਡਾ ਪ੍ਰਤਾਪ ਹੈ। ਤੂੰ ਸਾਰਿਆਂ ਦੇ ਘਟਾਂ ਘਟਾਂ ਦੇ ਜਾਣਨ ਵਾਲਾ, ਤੂੰ ਜਾਣਤ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪ੍ਰਸ਼ਾਂਤ, ਮੈਂ ਤੇਰੀ ਭਗਤੀ ਦੇ ਪ੍ਰਤਾਪ ਨੂੰ ਮੈਂ ਕਿਛ ਨਹੀਂ, ਮੈਂ ਤਾਂ ਕੁਛ ਵੀ ਨਹੀਂ ਜਾਣਿਆ, ਤੇ ਤੂੰ ਸਭ ਕੁਛ ਜਾਣਦਾ, ਅੰਤਰ ਜਾਮੀ ਹੈ।
ਸਾਗਰ ਜੀ ਸਰਨਾਗਤੀ,
ਸਾਰਿਆਂ ਦੀ ਜਿਹੜੀ ਕਾਮਨਾ ਵੀ ਪੂਰੀ ਕਰਨਾ, ਸਾਰੇ ਜੀ ਤੇਰੀ ਸ਼ਰਨ ਵਿੱਚ ਆਗਤੀ ਆਏ ਹੈ। ਵਿਆਕਰਨ ਦੇ ਅਨੁਸਾਰ ਨੰਨੇ ਨੂੰ ਜਿਹੜਾ ਕੰਨਾ ਲੱਗਿਆ ਹੋਇਆ ਹੈ ਇਹ ਐੜੇ ਦੇ ਰੂਪ ਦੇ ਵਿੱਚ ਵਰਤੋਂ ਦੇ ਵਿੱਚ ਆ ਜਾਂਦਾ ਹੈ। ਸਰਨ ਜਮਾਂ ਆਗਤੀ, ਆਗਤੀ ਆਉਣਾ, ਸਰਨ ਤੇਰੀ ਸਰਨ ਵਿੱਚ ਆਏ ਹਾਂ। ਇਸ ਕਰਕੇ
ਪ੍ਰਭ ਪੂਰਨ ਕਾਮ,
ਇਹ ਸਾਰਿਆਂ ਦੀ ਕਾਮ ਕਾਮਨਾ ਪੂਰਨ ਪੂਰੀ ਕਰਨ ਵਾਲੇ ਪ੍ਰਭ ਪਰਮੇਸ਼ਰ ਜੀ, ਇਹ ਸਰਬ ਕਾਮਨਾ ਪੂਰਨ ਪਰਮੇਸ਼ਰ, ਸਗਲ ਸਾਰੇ ਜੀ ਜੰਤ ਜਿੰਨੇ ਨੇ ਉਹ ਆਪ ਜੀ ਦੀ ਸਰਨਾਗਤੀ ਓਟ ਵਿੱਚ ਪ੍ਰਾਪਤ ਹੋਏ ਨੇ, ਤੇਰੀ ਸ਼ਰਨ ਵਿੱਚ ਹੈ ਸਾਰੇ ਮਹਾਰਾਜ
ਰਹਾਉ।
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੇ
ਜੋ ਤੇਰੀ ਸਰਨਾਗਤਾ,
ਹੇ ਪਰਮੇਸ਼ਰ ਜਿਹੜੇ ਪੁਰਸ਼ ਤੇਰੀ ਆਪ ਜੀ ਦੀ ਸਰਨਾਗਤਾ ਸਰਨ ਆਗਤਾ ਸਰਨ ਓਟ ਵਿੱਚ ਆਗਤਾ ਆਇਆ ਜਾਂ ਆ ਕਰਕੇ ਗਤਾ ਪ੍ਰਾਪਤ ਹੋਏ ਹਨ ਉਹਨਾਂ ਨੂੰ
ਤਿਨ ਨਾਹੀ ਭਾਰ,
ਉਹਨਾਂ ਨੂੰ ਮਾਤਾ ਦੇ ਗਰਭ ਦੇ ਵਿੱਚ ਸਿਰ ਭਾਰ ਪੁੱਠਾ ਨਹੀਂ ਲਟਕਣਾ ਪੈਂਦਾ, ਫਿਰ ਉਹਨਾਂ ਨੂੰ ਜੰਮਣ ਮਰਨ ਦਾ ਭਾਰ, ਇਹ ਫਿਰ ਇਹ ਵੀ ਤਾਂ ਭਾਰ ਹੀ ਹੈ, ਕਿਸੇ ਗੱਲ ਦੀ ਚਿੰਤਾ ਹੋਣੀ, ਕਹਿੰਦਾ ਮੇਰੇ ਦਿਮਾਗ ਤੇ ਬੜਾ ਭਾਰ ਹੈ ਇਸ ਗੱਲ ਦਾ, ਉਹ ਭਾਰ ਕਿਤੇ ਉਹਨੇ ਕੁਇੰਟਲ ਦੀ ਬੋਰੀ ਤਾਂ ਨਹੀਂ ਸਿਰ ਚੱਕੀ, ਉਹ ਦਿਮਾਗ ਦੇ ਉੱਤੇ ਉਸ ਗੱਲ ਦਾ ਚਿੰਤਾ ਹੁੰਦੀ ਹੈ, ਚਿੰਤਾ ਦਾ ਵੀ ਭਾਰ ਹੈ, ਜੰਮਣ ਮਰਨ ਦੀ ਚਿੰਤਾ ਸੀ, ਇਹ ਵਜਨ ਇਹ ਦੁਖਦਾਇਕ ਨਹੀਂ ਲੱਗਦਾ ਹੁਣ ਤਿੰਨ ਨਾ ਹੀ ਭਾਰ, ਕਿਉਂਕਿ ਜੰਮਣਾ ਮਰਨਾ ਮਿਟ ਗਿਆ, ਜਾਂ ਫਿਰ ਤਿੰਨ ਨਾ ਹੀ ਭਾਰ ਲੋਕ ਦੰਡ ਪਿੱਤਰ ਦੰਡ ਦੇਵ ਦੰਡ ਇਹ ਵੀ ਸਾਰੇ ਭਾਰ ਸੀ, ਇਹ ਜਮਾਂ ਦਾ ਦੰਡ ਹੈ, ਰਾਜ ਦੰਡ ਹੈ, ਪਿੱਤਰ ਦੰਡ ਹੈ, ਕੋਈ ਵੀ ਨਹੀਂ ਰਿਹਾ, ਇਹ ਭਾਰ ਨਹੀਂ ਲੱਗੇਗਾ। ਫਿਰ ਉਸ ਨੂੰ
ਊਚ ਨੀਚ ਤੁਮ ਤੇ ਤਰੇ,
ਇਹ ਪਰਮੇਸ਼ਰ ਭਾਵੇਂ ਕੋਈ ਊਚ ਉੱਚੀ ਜਾਤੀ ਵਾਲਾ ਸੀ, ਭਾਵੇਂ ਕੋਈ ਬ੍ਰਾਹਮਣਾਂ ਦੀ ਦ੍ਰਿਸ਼ਟੀ ਦੇ ਵਿੱਚ ਨੀਚ ਨੀਵੀਂ ਜਾਤੀ ਵਾਲਾ ਸੀ, ਤੇ ਇਸ ਕਰਕੇ ਜਿਹੜਾ ਵੀ ਸ਼ਰਧਾਵਾਨ ਹੈ ਤੇ ਉਹ ਸ਼ਰਧਾਵਾਨ ਪੁਰਖ ਤੁਮ ਤੁਸੀਂ ਆਪ ਜੀ ਨੇ ਮਿਹਰ ਕਰਕੇ ਤੁਸੀਂ ਤਾਰ ਹੀ ਦਿੱਤਾ, ਊਚ ਨੀਚ ਤੁਮ ਤੇ ਤਰੇ ਉਹਨਾਂ ਨੂੰ ਤਾਰ ਦਿੱਤਾ ਹੈ।
ਆਲਜ ਸੰਸਾਰ,
ਆਲਜ ਤੇ ਇਹਨੂੰ ਲੱਜ ਨਾਮ ਹੁੰਦਾ ਸ਼ਰਮ ਦਾ, ਆੜ ਲੱਗਾ ਨਖੇਧੀ ਵਿੱਚ, ਇਸ ਕਰਕੇ ਜੋ ਆਲਜ ਨਿਰਲਜ ਸ਼ਰਮ ਤੋਂ ਰਹਿਤ ਸੰਸਾਰ ਜਗਤ ਰੂਪ ਸਮੁੰਦਰ ਤੋਂ ਉਹ ਵੀ ਪਾਰ ਲੱਗ ਗਿਆ, ਜਿਹੜਾ ਸੰਸਾਰ ਹੈ ਨਾ ਇਹਨੂੰ ਲੱਜਾ ਨਹੀਂ ਰਹੀ ਵੀ ਬੇਸ਼ਰਮ ਹੋ ਚੁੱਕਾ ਹੈ। ਇਸ ਕਰਕੇ ਆਪ ਜੀ ਦੀ ਮਿਹਰ ਤੇ ਫਿਰ ਉਹ ਵੀ ਆਲਜ ਨਿਰਲਜ ਸੰਸਾਰ ਜਿਹੜਾ ਸੰਸਾਰ ਸਮੁੰਦਰ ਤੋਂ ਉਹ ਵੀ ਜੀਵ ਪਾਰ ਹੋ ਗਏ, ਜਾਂ ਫਿਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ, ਇਹ ਜਿਹੜੇ ਦੋ ਪਾਠ ਨੇ, ਜਿਹੜਾ ਤੁਸੀਂ ਮੁੱਖ ਪਾਠ ਹੈ ਉਹਨੂੰ ਆਲਜ ਕਹਿਣਾ ਇਕੱਠਾ, ਦੂਸਰਾ ਆ ਲੱਜ ਵੱਖਰਾ ਵੱਖਰਾ ਦੂਜਾ ਪਾਠ ਹੈ, ਅਰਥ ਦੋਨਾਂ ਦੇ ਹੋਣਗੇ ਪਰ ਪਾਠ ਕਰਨ ਵੇਲੇ ਉਸੇ ਦਾ ਧਿਆਨ ਰੱਖਣ। ਆਲ ਜੋ ਜਿਹੜਾ ਸੰਸਾਰ ਰੂਪੀ ਆਲ ਆਲਾ ਘਰ ਨੂੰ ਕਹਿੰਦੇ ਨੇ, ਘਰ ਹੈ, ਇਸ ਵਿੱਚ ਉੱਚੇ ਨੀਵੇਂ ਭਾਵ ਉੱਤਮ ਮੱਧਮ ਕਨਿਸ਼ਠ ਜਿਹੜੇ ਪੁਰਖ ਤੁਮ ਆਪ ਜੀ ਦੀ ਸ਼ਰਨ ਪੈਣ ਤੋਂ ਸਾਰੇ ਤਰੇ, ਇਸ ਕਰਕੇ ਵਾਹ ਮਹਾਰਾਜ ਤੇਰੀ ਇਹ ਮਹਾਨ ਕਿਰਪਾ ਹੈ ਜੋ ਤੇਰੀ ਸ਼ਰਨ ਆਜਾਉਂਦਾ ਤਾਰ ਦਿੰਦਾ, ਆਪ ਜੀ ਦੀ ਕਿਰਪਾ ਤੋਂ ਤਰੇ ਹੈ ਜਿਹੜਾ ਸੰਸਾਰ ਲੱਜਿਆ ਤੋਂ ਰਹਿਤ ਹੈ, ਭਾਵ ਕੀ ਬੇਸ਼ਰਮ ਹੈ, ਬੇਕਾਰਾਂ ਵਿੱਚ ਲੱਗਿਆ ਰਹਿੰਦਾ, ਤੇ ਉਹਨਾਂ ਨੂੰ ਤੁਸੀਂ ਤਾਰ ਦਿੱਤਾ ਜਿਹੜੀ ਸ਼ਰਨ ਵਿੱਚ ਆ ਗਈ, ਜਾਂ ਜਿਹੜਾ ਸੰਸਾਰ ਲੱਜਿਆ ਤੋਂ ਰਹਿਤ ਹੈ, ਬੇਸ਼ਰਮ ਹੈ, ਬੇਕਾਰਾਂ ਵਿੱਚ ਲੱਗਿਆ ਰਹਿੰਦਾ, ਆ ਜਮਾਂ ਲੱਜ, ਆ ਵਿਸ਼ੇਸ਼ ਕਰਕੇ ਲੱਜ ਰੱਸੀ ਵਾਂਗ ਬੰਧਨ ਰੂਪ ਸੰਸਾਰ ਹੈ ਜੋ ਆਲਜ ਸੰਪੂਰਨ ਸੰਸਾਰ ਹੈ, ਆਲਜ ਸੰਪੂਰਨ ਨੂੰ ਵੀ ਕਹਿੰਦੇ, ਇਹਦੇ ਚੋਂ ਊਚ ਨੀਚ ਆਦ ਸਾਰੇ ਪੁਰਖ ਆਪ ਜੀ ਦੀ ਕਿਰਪਾ ਦੇ ਨਾਲ ਹੀ ਤਰੇ ਆ। ਆ ਲੱਜ ਸੰਸਾਰ ਵਿੱਚ ਜੀਵ ਆ ਕੇ ਕਰਤਾ ਭੋਗਤਾ ਹੰਗਤਾ ਮਮਤਾ ਦੇ ਲੱਜ ਬੰਧਨਾਂ ਦੇ ਵਿੱਚ ਪਏ ਹੋਏ ਨੇ, ਪਰ ਜਿਹੜਾ ਆਪ ਜੀ ਦੀ ਸ਼ਰਨ ਵਿੱਚ ਪਿਆ ਉਹ ਭਾਵੇਂ ਊਚ ਸ੍ਰੇਸ਼ਟ ਹੈ, ਭਾਵੇਂ ਨੀਚਤਾਈ ਵਾਲਾ ਹੈ, ਉਹ ਆਪ ਜੀ ਦੀ ਮਿਹਰ ਨਾਲ ਸੰਸਾਰ ਸਮੁੰਦਰ ਤੋਂ ਤਰਿਆ ਹੀ ਹੈ। ਤਰਗ ਅਨੁਸਾਰ
ਕਹਿ ਰਵਿਦਾਸ ਅਕਥ ਕਥਾ,
ਭਗਤ ਰਵਿਦਾਸ ਜੀ ਕਹਿ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ ਆਪ ਜੀ ਦੀ ਤਟਸਥੀ ਲੱਖਣਾ ਵਾਲੀ ਤੇ ਸਰੂਪ ਲੱਖਣਾ ਵਾਲੀ ਜਿਹੜੀ ਕਥਾ ਵਾਰਤਾ ਹੈ ਇਹ ਅਕਥ ਕਥਨ ਤੋਂ ਰਹਿਤ ਹੈ, ਇਸ ਲਈ ਸ਼ਕਤੀ ਬਿਰਤੀ ਕਰਕੇ ਤਾਂ ਇਹ ਜਿਹੜੀ ਹੈ ਬਹੁ ਕਾਹੇ, ਬੋਲੋ ਜੀ
ਬਹੁ ਕਾਏ ਕਰੀਜੈ,
ਸ਼ਕਤੀ ਬਿਰਤੀ ਕਰਕੇ ਬਹੁ ਬਹੁਤੀ ਕਾਏ ਕਿਸ ਕਰਕੇ ਕਿਸ ਵਾਸਤੇ ਕਥਨ ਕਰੀਜਾ ਕਰੀਏ, ਕਿਉਂਕਿ ਕਥਨ ਨਹੀਂ ਹੋ ਸਕਦੀ, ਆਪ ਜੀ ਕਥਾ ਜਿਹੜੀ ਹੈ ਲੱਖਣਾ ਬਿਰਤੀ ਦੁਆਰਾ ਜਾਣੀ ਜਾ ਸਕਦੀ ਹੈ, ਕਰੀਜਾ लखणा बिरती द्वारा करीजा ते जड़ी शक्ति बिरती द्वारा काय करीजा वो नहीं हो सकती इं हो सकती। अगे दसदे हन जी
जैसा तू तैसा तुही
हे परमेश्वर जिहो जिहा तू है ना ते ओहा जिहा तू ही है जैसा जिहो जिहा तू आप है तैसा ओहा जिहा केवल तू ही है होर नहीं है कोई तू आप ही है भाव की है तेरे सदर्श होर कोई नहीं है ते तेरी फिर जिहड़ी उपमा है किस वास्ते आप जी नूं क्या कह के की उपमा करिए
क्या उपमा दीजे
किस वास्ते केड़ी उपमा बड़ियाई दीजा देना करिए क्योंकि तू आप ही अपमेय रूप है आप ही उपमान रूप है। जिवें पट्टा ने कहा है पल्ले अमरदास गुण तेरे तेरी उपमा तोहे बनावे क्या उपमा तेरी आखी जाए ते तेरी उपमा किमें आखी जावे कही नहीं जा सकती जे वाए कवन गुण कही है तो इस करके फिर जिहड़ा उपमेय ते उपमान दो शब्द ने इह जा को उपमा दीजिए सो अपमेय वखान जा की उपमा दीजिए सो उपमान तू जान एक उपमेय हुंदा एक उपमान हुंदा वो इस तरह है जिवें आम करके पिंडां दे विच भी अनपढ़ लोग भी इहनू वरतों च लियांदे ने इस चीज नूं वो की है ते मां अपने पुत नूं कहिंदी है भावें वह जिहा जिहा मर्जी होवे वो जे उहदे नक तों नज़ला चौंदा होवे अखां दे विच गिड्डां होण पर मां फिर भी ना उन्हें प्यार करके मेरा पुत तो चंद वर्ग है अखां च गिड्डां ना ते पर ओ उपमा दे रही है वह चंद है चंद्रमा आकाश दे विच है चंद्रमा की उपमा दत्ती है उन्हें अपने पुत नूं भी मेरा पुत चंद वर्ग है जा को उपमा दीजिए उहदे मूंह नूं उपमा दत्ती चंद दी जा को उपमा दीजिए सो उपमेय वखान वह तो हो गया उपमेय जिन्हों उपमा दत्ती गई जिहदी उपमा दत्ती गई वह उपमान है चंद्रमा उपमान है ते जिहड़ा बच्चे का चेहरा है वह उपमेय है इस करके तू उपमेय रूप भी आप ही है उपमान रूप भी आप ही है क्या उपमा तेरी आखी जाए महाराज की कही जावे जैसा तू तैसा तू ही क्या उपमा दीजिए जे तेनू कहिए भी तू आकाश वर्ग है आकाश का जड़ है सुनना है वो आप जी चेतन हो ते इस करके सारे अंदर हरकत कराने वाले हो जे थोनू कहिए तू सूरज वर्ग है सूरज तो साड़द तू ठंड देना है तेरा तो नाम भी ठंड देंदा है कल ताती ठंडा होर नो सूरज तमो गुण है ते तू शांत रूप है जे कि ये चंद्रमा वर्ग है भी चंद्रमा तो ठंडा है ओदी रोशनी बदी घटती है कदे घटता रहा कदे बढ़ता रहा पर तू कैसा है ना घाट है ना वाढ़ है ना घाट बाढ़ होता है एक रस है इस करके उपमा दत्ती नहीं जा सकती है जिहा जा तू आप है ओहा जा केवल तू आप है तेरे वर्गा होर शरीक होवे कोई तेरा तिस आगे तुद आखा तेरे वर्गा दा तेरे जेवड़ तू है साइया तेरे वर्गा तू ही है होर नहीं है कोई ए रविदास जी ने भगती करते हुए परमात्मा नूं कहा अर है ही असली है रब वर्गा होर कोई है नहीं सिद्धां दे नाल गोष्ट हुंदे आ गुरु बाबा जी दे नाल सिद्धां दा एक सवाल सवाल तो बड़े करे उन्हें एक सवाल किया कहिंदे जी इहों दसो भी कोई अजिहा भी कम है जिहड़ा रब ना कर सकिया होवे सिद्ध तो फसाना चाहते किसी गल च फसाइए महाराज कहते हां सिद्धा ने कहा भी हूं कम सूत आ गया भी असं हूं दसांगे भी रब न कमजोर कहता तुम आप कहते हां है एक कम नहीं रब कर सकया कहते वह तो मैं बाद च दसद पर वह कम रब ने कर भी नहीं सकना यह जहा कि कम है कहते रब ने अपने वर्गा कोई होर रब नहीं पैदा किया ना उन्हें करना है मतलब तो उत्थी आ गई ना भी उहदे वर्गा उही है गल तो उही करनी सी सिद्धां दे नाल भी ऐसी गल कीती है ते इस करके गुरबाणी दी कथा विच इतिहास दा थोड़ा जिहा पक्ष थोड़ा थोड़ा नाल लै लईए ना उह सोने ते सुहागे वाली गल बन जांदी है पर इह आ भी लम्मा सफर है इहदे च आपां ज्यादे अर्थां दा भाव ही लिया है अग्गे हुण रविदास जी एक शब्द होर उहनां दे इहनां दे दो आउंदे नामदेव जी दा एक शब्द सी साधने दा भी इक्को ही आउणा समाप्ति ते ਤੇ ਆਓ ਹੁਣ ਅੱਗੇ ਫਰਮਾਨ ਕਰਦੇ ਹਾਂ। ਸੁਣੋ ਜੀ,
ਬਿਲਾਵਲ
ਬਿਲਾਵਲ ਰਾਗ ਦੇ ਅੰਦਰ ਰਵਿਦਾਸ ਜੀ ਦਾ ਦੂਸਰਾ ਸ਼ਬਦ ਹੈ ਜੀ,
ਜਿਹੇ ਕੁਲ ਸਾਧ ਵੈਸਨਾ ਹੋਏ,
ਤੇ ਇਹਦੇ ਚ ਭਗਤ ਰਵਿਦਾਸ ਜੀ ਪਰਮੇਸ਼ਰ ਦੇ ਭਜਨ ਸਿਮਰਨ ਕਰਨ ਵਾਲੇ ਜਿਹੜੇ ਮਹਾਤਮਾ ਨੇ ਉਹਨਾਂ ਦੀ ਮਹੱਤਤਾ ਕਥਨ ਕਰਦੇ ਆ, ਤੇ ਇਸ ਕਰਕੇ ਭਾਈ ਜੇ ਕੋਈ ਪੋਥੀ ਚ ਪਰਖ ਹੈ ਤਾਂ ਦੱਸ ਦਿਓ ਜਗੋ ਨਾ। ਹਾਂ, ਫਿਰ ਇਹ ਦੱਸੀਦਾ ਹੁੰਦਾ ਨਾ, ਤੇ ਫਿਰ ਵੀ ਬਿਲਾਵਲ ਸ਼ੁੱਧ ਹੈ ਤੁਹਾਡੇ ਕੋਲ ਵੀ? ਇਧਰ ਸਾਰੇ ਪੋਥੀਆਂ ਬਿਲਾਵਲ ਹੈਗਾ? ਸਾਰੇ ਹੈਗਾ ਨਹੀਂ ਹੈ? ਜਿਹਦੇ ਕੋਲ ਨਹੀਂ ਹੁੰਦਾ ਦੱਸੀਦਾ ਹੁੰਦਾ, ਕੋਈ ਨੀ। ਇਹਦੇ ਵਿਚ ਵੈਸੇ ਬਿਲਾਵਲ ਹੋਣਾ ਚਾਹੀਦਾ, ਕਈ ਪੋਥੀਆਂ ਦੇ ਵਿਚ ਹੈ ਜੀ। ਇਸ ਕਰਕੇ ਬਿਲਾਵਲ ਸ਼ੁੱਧ ਹੈ ਭਾਈ, ਇਹ ਜਾਣਨਾ ਇਸ ਤੋਂ ਅੱਗੇ ਹੈ ਵੀ ਭਗਤ ਰਵਿਦਾਸ ਜੀ ਨੇ ਭਜਨ ਸਿਮਰਨ ਕਰਨ ਵਾਲੇ ਮਹਾਤਮਾ ਜਨਾਂ ਦੀ ਮਹੱਤਤਾ ਕਥਨ ਕਰਦੇ ਹੈ। ਬੋਲੋ ਜੀ ਦੁਬਾਰੇ, ਜਿਹੇ ਕੁਲ
ਸਾਧ ਵੈਸਨਾ ਹੋਏ,
ਜਿਹੇ ਕੁਲ ਸਾਧ ਵੈਸਨਾ ਹੋਏ, ਜਿਸ ਕੁਲ ਦੇ ਵਿਚ ਵੰਸ਼ ਵਿਚ ਖਾਨਦਾਨ ਵਿਚ ਸਾਧ ਕਿਸ ਦਾ ਨਾਮ ਹੈ? ਅੱਜ ਕੱਲ ਤਾਂ ਅਗਿਆਨੀ ਲੋਕ ਜਿਹਦੇ ਕੱਪੜੇ ਪਾਏ ਹੋਣ, ਆ ਮੇਰਾ ਖਿਆਲ ਹੈ ਇੱਥੇ ਟੋਲਿਆਂ ਦੇ ਠੀਕ ਹੈ, ਕੋਈ ਬਾਤ ਨਹੀਂ, ਇਹ ਤਾਂ ਮੁਸ਼ਕਲ ਆਉਂਦੀ ਰਹਿਣੀ ਹੋਈ ਆ, ਪਰ ਜਿਹੜੇ ਸੋਧੇ ਹੋਏ ਸਰੂਪ ਨੇ ਉਹਨਾਂ ਦੇ ਅਨੁਸਾਰ ਤਾਂ ਭਾਈ ਇਹ ਫਿਰ ਪੁਰਾਣੀਆਂ ਪੋਥੀਆਂ ਦੇ ਵਿਚ, ਕਿਉਂ ਕਿਤੇ ਜਿੱਥੋਂ ਕਿਤੇ ਰਹਿ ਜਾਂਦਾ ਉੱਥੋਂ ਅੱਗੇ ਪ੍ਰਚਲਿਤ ਹੋ ਜਾਂਦੀ ਹੈ। ਗੁਰੂ ਕਿਰਪਾ ਕਰੇ ਕਿਤੇ ਪੰਥ ਮਿਲ ਬੈਠ ਕੇ ਇਹ ਮੁਸ਼ਕਲ ਹੱਲ ਕਰ ਸਕਦਾ, ਇਹ ਆਪਣੇ ਕੱਲਿਆਂ ਦੇ ਕਰਨ ਦੀ ਨਹੀਂ ਹੈਗੀ ਗੱਲ ਹੈ। ਤੋ ਇਸ ਕਰਕੇ ਸਾਧ ਉਹ ਹੁੰਦਾ ਹੈ ਜਿਹਦੀ ਕਰਨੀ ਹੋਵੇ, ਜਿਹਨੇ ਮਨ ਨੂੰ ਸਾਧਿਆ, ਸਾਧ ਹੋਏ ਮਨ ਸਾਧਕ ਹੈ। ਜੇ ਹੁਣ ਕੱਪੜੇ ਸਾਧ ਹੋ ਜਾਂਦੇ ਨੇ, ਮੇਰਾ ਖਿਆਲ ਹੈ ਇੱਥੇ ਆ ਸਟੇਸ਼ਨ ਤੇ ਉਰਲੇ ਪਾਸੇ ਝੁੱਗੀਆਂ ਦੇ ਵਿੱਚ ਮੇਰਾ ਖਿਆਲ ਹੈ ਵੀ ਗਿਣਤੀ ਨਹੀਂ ਵੀ ਕਿੰਨੇ ਕ ਹੈ, ਉਹ ਫਿਰ ਸਵੇਰ ਦੇ ਟਾਈਮ ਭਗਵੇਂ ਕੱਪੜੇ ਰੱਖੇ ਹੋਏ ਨੇ ਉਹਨਾਂ ਦੇ, ਚੋਲੇ ਪਾ ਕੇ ਨਿਕਲਣਾ ਉਹਨਾਂ ਨੇ, ਤੇ ਲੋਕ ਕਹਿਣਗੇ ਸੰਤ ਤੁਰਿਆ ਜਾਂਦਾ। ਸ਼ਾਮ ਦੇ ਟਾਈਮ ਆਪਣਾ ਮੰਗ ਕੇ ਲਿਆ ਕੇ, ਉਦੋਂ ਬਾਅਦ ਕਈ ਸਿਨਮੇ ਬੜੇ ਹੁੰਦੇ ਆ, ਕਈ ਸ਼ਰਾਬਾਂ ਪੀਂਦੇ ਹੁੰਦੇ ਆ, ਤੇ ਫਿਰ ਹੁਣ ਕੀ ਕਹਾਂਗੇ ਵੀ ਇਹ ਕੱਪੜਿਆਂ ਨਾਲ ਥੋੜੀ ਸਾਧ ਹੁੰਦਾ, ਕਰਨੀ ਹੁੰਦੀ ਹੈ। ਸਾਧ ਨਾਮ ਨਿਰਮਲ ਤਾਂ ਕਿ ਕਰਮ, ਜਿਹਦੇ ਕਰਮ ਨਿਰਮਲ, ਸਾਧ ਹੋਏ ਮਨ ਸਾਧਕ ਹੈ। ਤੋ ਇਸ ਕਰਕੇ ਸਾਧ ਵਾਹਿਜਗ ਜਾਣੀਆਂ ਜਾ ਕੇ ਨੇ ਅਪਾਧ ਮਨ, ਕਾਮ ਕਰੋ ਲੋਭ ਮੋਹ ਹੰਕਾਰ ਪੰਜੇ ਨਿਕਲ ਗਏ, ਹੁਣ ਜਿਹੜਾ ਬਾਕੀ ਰਹਿ ਗਿਆ ਉਹਨੂੰ ਸਾਧ ਕਹਿੰਦੇ ਆ, ਕੱਪੜਿਆਂ ਦੀ ਸਾਧ ਹੈ। ਇਸ ਕਰਕੇ ਭਾਈ ਔਖੀ ਬਾਤ ਹੈ, ਪਰ ਕਬੀਰ ਨੇ ਜਿਵੇਂ ਮਹਾਤਮਾ ਦੀ ਬੜੀ ਵਡਿਆਈ ਵੀ ਕੀਤੀ ਹੈ, ਤੇ ਉੱਥੇ ਇਹ ਵੀ ਕਿਹਾ ਓਏ ਹਰ ਕੇ ਸੰਤ ਨਾ ਆਖੀਆ ਬਾਨਾਰਸ ਕੇ ਠੱਗ, ਖੰਡਨ ਕੀਤਾ ਪਖੰਡ ਦਾ। ਜਿਸ ਕੁਲ ਦੇ ਵਿੱਚ ਖਾਨਦਾਨ ਦੇ ਕੋਈ ਸਾਧੂ ਵੈਸਨੋ ਦਾ ਅਰਥ ਹੈ ਕਿ ਵੈਸ ਵਿਸ਼ਵ ਦਾ ਨਾਮ ਹੈ, ਸ੍ਰਿਸ਼ਟੀ ਦੇ ਨੌ ਭਾਵ ਕਿ ਅਨਚੇਸ਼ਟਾ ਕਰਾਉਣ ਵਾਲਾ, ਜਿਹਦੇ ਕਰਕੇ ਚੇਸ਼ਟਾ ਕਰ ਰਹੀ ਹੈ ਸਾਰੀ ਪ੍ਰਿਥਵੀ, ਇਹ ਉਹਦੇ ਵਿੱਚੋਂ ਅਰਥ ਕੱਢਿਆ ਹੋਇਆ। ਉਹ ਹੈ ਪਰਮੇਸ਼ਰ, ਉਹਦਾ ਕੋਈ ਭਗਤ ਹੋਏ ਹੁੰਦਾ ਹੈ। ਵੈਸ਼ਨ ਦੇ ਲੱਖਣ ਕੀਤੇ ਨੇ, ਵੈਸਨ ਸੋ ਜਿਸ ਉਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਉਹਨੂੰ ਵੈਸਨ ਕਹਿੰਦੇ ਆ। ਤੇ ਇਕੱਲਾ ਇਹ ਕਹੇ ਜੀ ਮੈਂ ਵੈਸ਼ਨ ਹੈ, ਮੈਂ ਆਹ ਚੀਜ਼ ਨਹੀਂ ਖਾਂਦਾ, ਆਹ ਚੀਜ਼ ਨਹੀਂ ਖਾਂਦਾ, ਮੈਂ ਵੈਸ਼ਨ ਹੈ, ਐਸਾ ਨਹੀਂ। ਵੈਸ਼ਨ ਦੇ ਕਰਤਮ ਕਹੇ ਨੇ, ਜਿਹੜੇ ਤਿੰਨਾਂ ਗੁਣਾਂ ਦੀ ਮਾਇਆ ਤੋਂ ਨਿਰਲੇਪ ਹੋ ਗਿਆ ਹੈ, ਉਹ ਹੈ ਵੈਸ਼ਨ, ਪਰਮਾਤਮਾ ਦੇ ਮਨ ਵਾਲਾ ਜਿਹਦੇ ਕੁਲ ਵਿੱਚ ਐਸਾ ਹੋ ਜਾਵੇ।
ਵਰਨ ਅਵਰਨ ਰੰਗ ਨਹੀਂ ਈਸ਼ਵਰ,
ਉਹ ਵਰਨ ਸ੍ਰੇਸ਼ਟ ਜਾਤੀ ਵਾਲਾ ਹੈ ਭਾਵੇਂ, ਤੇ ਭਾਵੇਂ ਉਹ ਅਵਰਨ ਜਿਵੇਂ ਬ੍ਰਾਹਮਣਾਂ ਨੇ ਨੀਵੀਆਂ ਜਾਤੀਆਂ ਮੰਨੀਆਂ ਉਹਦੇ ਵਾਲਾ ਹੋਵੇ, ਤੇ ਇਹਦੇ ਵਿੱਚ ਭਾਵੇਂ ਰੰਗ ਕੰਗਾਲ ਹੋਵੇ, ਫੁੱਟੀ ਕੌਡੀ ਨਾ ਹੋਵੇ ਘਰ ਦੇ ਵਿੱਚ, ਪਰ ਵਰਨ ਅਵਰਨ ਰੰਗ ਨਹੀਂ ਈਸ਼ਵਰ, ਫਿਰ ਉਹ ਰੰਗ ਕੰਗਾਲ ਨਹੀਂ ਹੈ, ਕੀ ਹੈ ਈਸ਼ਵਰ, ਉਹ ਤਾਂ ਰੱਬ ਦਾ ਰੂਪ ਹੋ ਗਿਆ, ਜਿਨ ਜਾਤਾ ਸੋ ਤਿਸੀ ਹੀ ਜਿਹਾ। ਉਹਦੀ ਦ੍ਰਿਸ਼ਟੀ ਵਿੱਚ ਬ੍ਰਾਹਮਣ ਖੱਤਰੀ ਵੈਸ਼ ਆਦਿ ਵਰਨ ਅਵਰਨ ਨੀਚ ਚੰਡਾਲ ਆਦਿ ਕੰਗਾਲ, ਤੇ ਈਸ਼ਵਰ ਭਾਵ ਰਾਜਾ ਆਦਿ ਦੁੰਦਵਾਦ ਹੀ ਨਹੀਂ ਰਿਹਾ, ਉਹਦੀ ਦ੍ਰਿਸ਼ਟੀ ਸਾਰੇ ਇੱਕ ਬ੍ਰਹਮ ਰੂਪ ਹੀ ਹੋ ਗਏ ਹਨ। ਤੇ ਇਸ ਕਰਕੇ ਫਿਰ ਵਰਨ ਅਵਰਨ ਰੰਗ ਨੇ ਈਸ਼ਰ ਅੱਗੇ ਦੱਸਦੇ ਹਨ ਜੀ,
ਬਿਮਲ ਬਾਸ ਜਾਣੀਐ ਜਗ ਸੋਏ,
ਉਹ ਦੁੰਦਵਾਦ ਖਤਮ ਹੋ ਗਿਆ ਇਸੇ ਕਰਕੇ, ਸੋਏ ਉਸ ਦੀ ਜਗ ਸੰਸਾਰ ਵਿੱਚ, ਅਵਿਦਿਆ ਰੂਪੀ ਬਿਮਲ ਮੈਲ ਤੋਂ ਰਹਿਤ, ਬ੍ਰਹਮ ਵਿਦਿਆ ਵਾਲੀ ਤੇ ਸ਼ੁੱਧ ਵਾਸ ਵਾਸ਼ਨਾ ਜਾਣੀਐ ਜਾਣੀ ਜਾਂਦੀ ਹੈ, ਭਗਤੀ ਰੂਪ ਉਜਲ ਵਾਸ਼ਨਾ ਜਾਣੀ ਜਾਂਦੀ ਹੈ, ਉਜਲ ਜਸ ਰੂਪੀ ਵਾਸ਼ਨਾ ਇਹ ਜਾਣੀ ਜਾਂਦੀ ਹੈ, ਜਾਣੀਆਂ ਜਾਣਨਾ ਕਰੋ, ऐसे हन हो
रहाओ
अस्थाई दे के फरमान करदे हन जी
ब्राह्मण बैस सूद अर खेत्री
ए खेत्री इस तरह बोलने जिवे खखे नूं सिहारी लगी होवे अगे होवे ऐड़ा ते उत्ते अदक होवे तत्ता होवे तत्ते नूं बिहारी लगी होवे पैर च रारा होवे इन्ने अखर जिवे बोलने न खेत्री ऐ बोलना इस तरह शुद्ध पाठ है इहनूं नोट कर लेना भावें कोई ब्राह्मण होवे जां फिर वैश होवे सूद सूदर होवे अर अते भावें ओ कोई खेत्री खत्री होवे
डोम चंडार मलेश मन सोए
डोम डोम होवे मरासी चंडाल ए जाति है मजहबी होवे भावें कोई भी होवे पर परमेश्वर वाहिगुरु दा नाम जेड़ा है ओ सब नूं पवित्र कर दिंदा है नाम दियां ऐसियां बरकतां होए पुनीत
होए पुनीत भगवंत भजन ते
ओ भगवंत परमेश्वर दे भजन सिमरन करन दे नाल पुनीत पुनीत ओ पवित्र हो जांदा है भावें ओ मलेश मुसलमान होवे जाति दा मुसलमान होवे चंडाल होवे मन सोए पर जिहदे सोए ओ परमेश्वर जिहदे मन दे विच है होए पुनीत भगवंत भजन ते परमात्मा दे भजन तो पवित्र हो जांदा है
आप तार तारी कुल दोए
आप अपने आप नूं भी संसार समुंदर तों तार पार लंघा लैंदा है ते फिर अपनियां कुलां नूं भी तार लैंदा है आप तार तारी कुल दोए दोए कुलां जिहड़ियां नानकां दात कहिंदियां इन्हां मनसां नूं भी तार लैंदा है फिर बोलो जी ब्राह्मण बैस
ब्राह्मण बैस सूद अर खेत्री
भावे कोई ब्राह्मण ब्राह्मण जाति दे विचों कोई सी जयदेव वह ब्राह्मण सी बैस बैस जाति दे कौन सी तन्ना जाट सी ये सूद सूदरां दे विचों समझना जिवें नामदेव आर और खेत्री खेत्रियां दे विचों जिहड़े क्षत्री ने महाराजा जनक होया क्षत्रियो सी हो ते इसे प्रकार फिर धर्मपुत्र युधिष्ठिर वह भी तो क्षत्रियो सी ए सारे जिन्हें भी हैं डोम
डोम चंडार मलेश मन सोए
डोम मरासी जो कहिंदे मरासी जात दे विचों लैणा मरदाना हुण मरदाना जिहड़ा सी पिछले जन्म दे कानपुर दे रहण वाला सी इह बहुत बंदगी कीती इसने तपस्या करदे करदे ते जदों ए परमात्मा दे दर्शन मंगदा सी दीदार मंगदा सी दर्शन ना होए ते उस तरह आकाशवाणी होई कहंदे भी की चाहुंदा तूं कहंदा जी मैं चाहुंदा भी मैं दर्शन तुहाडे होण कहंदे कल्ले दर्शन मंगदा फिर तां हुणे हो जाणगे कहंदा ना जी मैं तां नाल भी रहना चाहुंदा तुहाडे कुछ समा मैं तुहाडे नाल रहां कहंदे फिर तैनूं जन्म लैणा पवेगा फिर अगले जन्म दे तू फिर सारी उम्र मेरे नाल ही रहेगा कहंदा जी फिर ठीक है इस करके फिर साध सिंह जी जदों ये तपस्वी महापुरश ये मरदाना के पिछले जन्म की गल है जदों शरीर त्यागन लगा इनू नमोनिया हो गया हुण नमोनिया वास्ते असल दे विच आ जिहड़ी हुण बीमारी चली है एक नमोनिया हुंदा है एक डबल नमोनिया हुंदा है जानी नमोनिया जिहड़ा है ना ਉਹਦਾ ਦੂਸਰਾ ਰੂਪ ਐਸਾ ਹੋ ਜਾਂਦਾ ਫਿਰ ਉਹ ਜੇ ਇੱਕ ਦਾ ਇਲਾਜ ਕਰਦੇ ਆ ਚੀਜ਼ ਦੋਨੇ ਉਹਦੇ ਚ ਡਾਕਟਰਾਂ ਦੇ ਲਈ ਵੀ ਸਮੱਸਿਆ ਖੜੀ ਹੋ ਜਾਂਦੀ ਹੈ ਡਬਲ ਨਮੋਨੀਆ ਹੋ ਕੇ ਬਹੁਤ ਮੁਸ਼ਕਿਲ ਹੋ ਜਾਂਦਾ ਮਰੀਜ਼ ਸਾਹਮਣਾ ਇਹ ਫਿਰ ਡਬਲ ਨਮੋਨੀਆ ਸਾਹਮਣਾ ਔਖਾ ਹੈ ਤੇ ਇਹ ਨਮੋਨੀਆ ਦਾ ਡਬਲ ਤੋਂ ਵੀ ਇੱਕ ਤਾਂ ਹੁੰਦਾ ਵਿਗੜਿਆ ਹੋਇਆ ਬੰਦਾ ਨਮੋਨੀਆ ਵਿਗੜਿਆ ਡਬਲ ਨਮੋਨੀਆ ਹੋ ਗਿਆ ਤੇ ਹੁਣ ਇਦੋਂ ਬਾਅਦ ਇਹ ਵਿਗੜ ਕੇ ਤਿਗੜ ਗਿਆ ਤਿਗੜੇ ਉਹਨੂੰ ਕਹਿੰਦੇ ਆ ਹੁਣ ਆਹ ਜਿਹੜਾ ਨਵਾਂ ਰੱਖਿਆ ਕੋਈ ਕੋਵਿਡ ਕਹਿੰਦਾ ਕੋਈ ਕੁਛ ਕਹਿੰਦਾ ਤੇ ਇਹ ਜੀ ਨਵੀਂ ਬਿਮਾਰੀ ਜਿਹੜੀ ਹੈ ਤੇ ਇਸ ਨੂੰ ਹੋ ਗਈ ਹੈ ਇਹ ਨਮੋਨੀਏ ਦਾ ਹੀ ਇੱਕ ਰੂਪ ਹੈ ਆਯੁਰਵੈਦਿਕ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਚਲੀ ਆ ਰਹੀ ਹੈ ਪ੍ਰਥਾ ਉਹਦੇ ਵਿੱਚ ਇੱਕ ਤਾਂ ਬਾਰਾਂ ਸਿੰਘਾਂ ਤੋਂ ਬਿਨਾਂ ਇਹਦਾ ਇਲਾਜ ਕੋਈ ਨਹੀਂ ਹੈ ਪਰ ਹੁਣ ਬਾਰਾਂ ਸਿੰਘਾਂ ਮਿਲਦਾ ਕਿੱਥੇ ਹੈ ਉਹਦੇ ਤੇ ਪਾਬੰਦੀਆਂ ਹਨ ਤੇ ਜਾਂ ਤਾਂ ਜਿਹੜੇ ਤਾਂ ਵੈਸ਼ਨੂ ਲੋਕ ਸੀ ਉਹ ਤਾਂ ਜਿਹਨੂੰ ਨਮੋਨੀਆ ਹੋ ਜਾਂਦਾ ਉਹਨੂੰ ਬਾਰਾਂ ਸਿੰਘਾਂ ਦਿੰਦੇ ਉਹਦਾ ਪ੍ਰਯੋਗ ਹੈ ਕਿਵੇਂ ਕਿਵੇਂ ਕਰਨਾ ਸ਼ਹਿਦ ਨਾਲ ਦੇਣਾ ਭਸਮ ਹੁੰਦੀ ਹੈ ਬਾਰਾਂ ਸਿੰਘੇ ਦੀ ਨਮੋਨੀਆ ਹਟ ਜਾਂਦਾ ਤੇ ਦੂਸਰਾ ਜਿਹੜੇ ਕਈਆਂ ਨੇ ਇਹ ਵੀ ਦਵਾਈ ਕਹਿੰਦੇ ਵੀ ਜਿਹੜੀ ਬ੍ਰਾਂਡੀ ਹੈ ਸ਼ਰਾਬ ਦੇ ਵਿੱਚੋਂ, ਸ਼ਰਾਬ ਦੀ ਉਹ ਕਿਸਮ ਹੈ, ਅਖੇ ਜੇ ਨਮੋਨੀਆ ਹੋਵੇ ਜਿਹੜੇ ਦੂਸਰੇ ਲੋਕ ਨ ਉਹ ਕਹਿੰਦੇ ਵੀ ਇਹ ਹਟ ਜੂਗੇ, ਇਹਨਾਂ ਨੇ ਇਹਨੂੰ ਦਵਾਈ ਮੰਨੀ ਹੋਈ ਹੈ। ਉਹ ਕਿਸੇ ਨੇ ਕਹਿਤਾ ਵੀ ਮਹਾਤਮਾ ਬਾਜੂਗਾ, ਇਹਦੇ ਮੂੰਹ ਦੇ ਵਿੱਚ ਬ੍ਰਾਂਡੀ ਪਾ ਦਿਓ, ਉਹਦੇ ਮੂੰਹ ਦੇ ਵਿੱਚ ਸ਼ਰਾਬ ਪਾ ਦਿੱਤੀ ਹੈ ਜਿਹੜੀ ਬ੍ਰਾਂਡੀ ਹੈ, ਉਹਦੇ ਪ੍ਰਾਣ ਪੂਰੇ ਹੋਣ ਲੱਗੇ ਸੀ, ਮੂੰਹ ਦੇ ਸ਼ਰਾਬ ਸੀ, ਪ੍ਰਾਣ ਤਿਆਗ ਦਿੱਤੇ, ਸਰੀਰ ਤਿਆਗਿਆ ਗਿਆ। ਇਸ ਕਰਕੇ ਸਾਧ ਸਿੰਘ ਜੀ ਅਗਲਾ ਜਨਮ ਫਿਰ ਉਸ ਥਾਂ ਤੇ ਮਰਦਾਨੇ ਦਾ ਹੋਇਆ ਜਿਨ੍ਹਾਂ ਦੇ ਕੁੱਲ ਦੇ ਵਿੱਚ ਸ਼ਰਾਬ ਪੀਣ ਵਾਲੇ ਲੋਕ ਸੀ, ਜਨਮੇ ਉੱਥੇ ਦੇ ਦਿੱਤਾ, ਮਰਾਸੀਆਂ ਦੇ ਘਰ ਦਾ ਜਨਮ ਹੋਇਆ। ਕੋਈ ਇਹ ਨਹੀਂ ਵੀ ਬਰਾਂਡੀ ਕਰਕੇ ਸ਼ਰਾਬ ਕਰਕੇ ਮਰਾਸੀਆਂ ਦੇ ਜੰਮਿਆ, ਉਹ ਵਾਸ਼ਨਾ ਥੋੜੀ ਜਿਹੀ ਸੁਰਤੀ ਉਹਦੇ ਪਾਸੇ ਆਈ ਤੇ ਜਿਸ ਵੇਲੇ ਮਰਦਾਨਾ ਥੋੜਾ ਜਿਹਾ ਵੱਡਾ ਹੋਇਆ ਫਿਰ ਇਹ ਖੇਡਣ ਲੱਗਾ ਤੇ ਪਿੰਡ ਦੇ ਤਲਵੰਡੀ ਰਾਏ ਭੋਈ ਦੀ ਤਲਵੰਡੀ ਦੇ ਜਿੰਨੇ ਬੱਚੇ ਇਕੱਠੇ ਹੋ ਗਏ ਗੁਰੂ ਨਾਨਕ ਸਾਹਿਬ ਦੇ ਕੋਲ ਖੇਡਦੇ ਜਾ ਗਏ ਤੇ ਮਰਦਾਨਾ 3 ਸਾਲ ਵੱਡਾ ਸੀ, ਗੁਰੂ ਸਾਹਿਬ 3 ਸਾਲ ਉਮਰ ਛੋਟੇ ਸੀ, ਬਾਲਾ ਗੁਰੂ ਸਾਹਿਬ ਤੋਂ ਵੀ 3 ਸਾਲ ਛੋਟਾ ਸੀ। ਇਹ ਤਿੰਨਾਂ ਦਾ ਆਪਸ ਵਿੱਚ ਹੀ ਬਹੁਤ ਪ੍ਰੇਮ ਹੋ ਗਿਆ। ਉਹ ਇੱਕ ਦਿਨ ਖੇਡਦਿਆਂ ਖੇਡਦਿਆਂ ਕਿਤੇ ਟਾਈਮ ਬਹੁਤਾ ਲੱਗ ਗਿਆ, ਮਰਦਾਨਾ ਜਦੋਂ ਘਰ ਨਾ ਗਿਆ ਇਹਦੀ ਮਾਂ ਮਰਾਸਣ ਆਵਾਜ਼ਾਂ ਮਾਰਦੀ, ਇੱਕ ਤਾਂ ਮਰਾਸੀਆਂ ਦੀ ਆਵਾਜ਼ ਬੜੀ ਉੱਚੀ ਹੁੰਦੀ ਹੈ, ਕੁਦਰਤੀ ਏ ਇਹਨੂੰ ਰੱਬ ਵੱਲੋਂ ਦਾਤ ਹੀ ਹੈ ਇਹਨਾਂ ਨੂੰ, ਉਹਨੇ ਉੱਚੀ ਆਵਾਜ਼ ਦਿੱਤੀ ਬੇ ਮਰ ਜਾਣਿਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰ ਜਾਣਾ ਕੌਣ ਹੈ ਆਪਣੇ ਚ, ਉਹ ਕਹਿੰਦੇ ਜੀ ਵੀ ਮਰ ਜਾਣਾ ਤਾਂ, ਕਹਿੰਦਾ ਜੀ ਮੈਨੂੰ ਕਹਿੰਦੀ ਹੈ ਮੇਰੀ ਮਾਂ, ਕਹਿੰਦੇ ਵੀ ਇਹ ਗਾਲਾਂ ਕਿਉਂ ਕੱਢਦੀ ਹੈ, ਮਾਂ ਤਾਂ ਵਰ ਦਿੰਦੀ ਹੁੰਦੀ ਹੈ, ਇਹ ਗਾਲਾਂ ਕੱਢਦੀ ਹੁੰਦੀ ਹੈ। ਉਹ ਕਹਿੰਦੇ ਜੀ ਕੁੱਟੂ ਬਹੁਤ ਅੱਜ ਮੈਨੂੰ, ਕਿਉਂ ਕੀ ਕਸੂਰ ਕੀਤਾ, ਕਹਿੰਦੇ ਵੀ ਦੇਰ ਬਹੁਤ ਹੋ ਗਈ ਖੇਡਦਿਆਂ ਖੇਡਦਿਆਂ, ਟਾਈਮ ਨਾ ਖਿਆਲ ਕਰਿਆ, ਹਨੇਰਾ ਹੋ ਗਿਆ। ਤੇ ਮਹਾਰਾਜ ਕਹਿੰਦੇ ਮਿੱਤਰ ਮੇਰੇ ਹੁੰਦਿਆਂ ਤੇਰੀ ਮਾਂ ਤੈਨੂੰ ਕੁੱਟੂਗੀ, ਤੇ ਮਾਂ ਨੂੰ ਸੁਣ ਕੇ ਮਾਂ ਦੀ ਆਵਾਜ਼ ਤੂੰ ਕੰਬਣ ਲੱਗ ਗਿਆ, ਡਰਨ ਲੱਗ ਗਿਆ, ਮਾਂ ਦੀ ਆਵਾਜ਼ ਸੁਣ ਕੇ ਤਾਂ ਬੱਚਾ ਸਮਾਂ ਖੁਸ਼ੀ ਹੋ ਜਾਂਦਾ। ਕਹਿੰਦੇ ਮਿੱਤਰ ਮੇਰੀ ਮਾਂ ਤੇਰੀ ਮਾਂ ਵਰਗੀ ਨਹੀਂ ਹੈ, ਤੇਰੀ ਮਾਂ ਤਾਂ ਬਹੁਤ ਪਿਆਰ ਕਰਦੀ ਹੈ, ਮੇਰੇ ਵਾਲੀ ਕੁੱਟਦੀ ਬਹੁਤ ਹੈ, ਕਈ ਵਾਰ ਤਾਂ ਕੁੱਟਦੀ ਪਹਿਲਾਂ ਪੁੱਛਦੀ ਬਾਅਦ ਚ ਵੀ ਕਸੂਰ ਕੀ ਕੀਤਾ, ਇਸ ਕਰਕੇ ਹੁਣ ਅੱਜ ਮੇਰੀ ਖੈਰ ਨਹੀਂ। ਕਹਿੰਦੇ ਮੇਰੇ ਹੁੰਦਿਆਂ ਤੇਰੇ ਤੇ ਕੁੱਟ ਪੈ ਗਈ, ਕਹਿੰਦੇ ਮੈਂ ਤਾਂ ਜਮਾਂ ਦੀ ਮਾਰ ਨਹੀਂ ਪੈਣ ਦੇਣੀ, ਕਹਿੰਦੇ ਮੇਰੇ ਪਿੱਛੇ ਰੁਕ ਜਾ। ਓਟ ਲੈ ਲਈ ਮਹਾਰਾਜ ਦੀ ਤੇ ਮਹਾਰਾਜ ਬੋਲੇ, ਕਹਿੰਦੇ ਮਾਤਾ ਜੀ ਅਸੀਂ ਇੱਥੇ ਆਏ। ਮਾਤਾ ਦਾ ਹਿਰਦਾ ਸ਼ਾਂਤ ਹੋ ਗਿਆ, ਕਹਿੰਦੀ ਪੁੱਤਰ ਨਾਨਕ ਇੰਨੀ ਦੇਰ ਨਾ ਕਰਿਆ ਕਰੋ, ਜਾ ਤੇਰੀ ਮਾਂ ਵੀ ਡੀਕਦੀ ਹੋਊਗੀ ਤ੍ਰਿਪਤਾ, ਆ ਕਿੱਥੇ ਹੈ ਸਾਡੇ ਵਾਲਾ। ਕਹਿੰਦੀ ਇਹ ਤਾਂ ਮੈਂ ਬਾਅਦ ਚ ਦੱਸੂ ਮਹਾਰਾਜ, ਕਹਿੰਦੇ ਪਹਿਲਾਂ ਦੱਸ ਵੀ ਮੇਰੇ ਮਿੱਤਰ ਨੂੰ ਗਾਲ ਕਿਉਂ ਕੱਢੀ ਹੈ। ਕਹਿੰਦੀ ਬੇਟਾ ਮੈਂ ਤਾਂ ਕੋਈ ਗਾਲ ਨਹੀਂ ਕੱਢੀ। ਕਹਿੰਦੇ ਜੀ ਸਾਰਿਆਂ ਨੇ ਸੁਣੀਆਂ ਤੇ ਮਰ ਜਾਣਾ ਨਹੀਂ ਕਿਹਾ। ਕਹਿੰਦੇ ਨਹੀਂ ਭਾਗਸ਼ੀਲ ਬਾਲਕ ਇਹਦਾ ਤਾਂ ਨਾਂ ਹੈ ਇਹ। ਕਹਿੰਦੇ ਅੱਛਾ ਨਾਂ ਹੈ ਇਹ, ਤੇ ਅੱਛਾ ਵੀਰੇ ਇੱਕ ਤਾਂ ਇਹ ਦੱਸ ਵੀ ਮਾਤਾ ਵੀ ਤੈਂ ਇਹੋ ਜਿਹਾ ਮਾੜਾ ਨਾਂ ਕਿਉਂ ਰੱਖਿਆ, ਲੋਕ ਜਿਉਣ ਜੋਗਾ ਨਾਂ ਰੱਖਦੇ ਤੂੰ ਮਰ ਜਾਣਾ ਨਾਂ ਰੱਖ ਲਿਆ। ਬਸ ਇਹ ਖੜੀ ਰੋਣ ਲੱਗ ਗਈ, ਕਹਿੰਦੀ ਪੁੱਤਰ ਮੈਂ ਕੀ ਤੈਨੂੰ ਦੱਸਾਂ, ਮੇਰੀ ਕੁੱਖ ਤੋਂ ਜਿੰਨਿਆਂ ਨੇ ਜਨਮ ਲਿਆ ਚੰਗੇ ਚੰਗੇ ਨਾਂ ਰੱਖੇ, ਕਿਸੇ ਦਾ ਨਾਂ ਖੁਦਾ ਬਖਸ਼ ਰੱਖਿਆ, ਕਿਸੇ ਦਾ ਨਾਂ ਅੱਲਾ ਦੱਤਾ ਰੱਖਿਆ, ਕਿਸੇ ਦਾ ਨਾਂ ਰਹੀਮ ਬਖਸ਼ ਰੱਖਿਆ, ਮੈਂ ਬੜੇ ਚੰਗੇ ਚੰਗੇ ਨਾਂ ਰੱਖੇ, ਅੱਲਾ ਦੇ ਨਾਂ ਤੇ ਨਾਂ ਰੱਖੇ, ਪਰ ਬਚਿਆ ਕੋਈ ਨਹੀਂ, ਸਭ ਕਬਰਾਂ ਚਲੇ ਗਏ। ਕਹਿੰਦੀ ਹੁਣ ਮੈਂ ਰੋਜ਼ ਮੈਂ ਤੇ ਮੇਰੇ ਘਰ ਵਾਲਾ ਇਹ ਰੋਜ਼ ਹੀ ਚਿੰਤਨ ਕਰਦੇ ਹਾਂ ਵੀ ਮਰ ਜਾਣਾ ਮਰ ਜਾਣਾ, ਹਰ ਵਕਤ ਬੁਲਾਉਂਦੀ ਮਰ ਜਾਣਾ ਕਹਿ ਕੇ ਵੀ ਇਹਨੇ ਵੀ ਤਾਂ ਮਰੇ ਜਾਣਾ, ਮੇਰੀ ਕੁੱਖ ਉਜੜ ਗਈ ਸਾਰੀ। ਮਹਾਰਾਜ ਕਹਿੰਦੇ ਮਾਤਾ ਵੀ ਤੂੰ ਇੱਕ ਬਚਨ ਮੰਨ ਲੈ ਸਾਡਾ ਤੇ ਫਿਰ ਇਹ ਮਰੇਗਾ ਨਹੀਂ। ਕਹਿੰਦੀ ਮੈਂ ਪੁੱਤਰ ਮੰਨੂਗੀ ਬਚਨ। ਕਹਿੰਦੇ ਆਪ ਇੱਧਰ ਨਿਕਲਿਆ, ਪਿੱਠ ਪਿੱਛੇ ਲੁਕਿਆ ਸੀ, ਕਹਿੰਦੇ ਇੱਧਰ ਆ ਜਾ, ਹੁਣ ਕੁਛ ਨਹੀਂ ਕਹਿੰਦੀ ਮੈਂ, ਕਿਉਂਕਿ ਟਾਈਮ ਲੰਘ ਗਿਆ ਨਾ ਕੁੱਟਕਾਉਣ ਵਾਲਾ ਤਾਂ ਜਿਹੜਾ ਸੀ ਉਹੀ ਡਰ ਗਿਆ ਮਰਦਾਨਾ ਜਾਦੇ। ਕਹਿੰਦੇ ਮਾਤਾ ਵੀ ਇਹਦੇ ਕੇਸ ਕਿਉਂ ਕੱਟੇ? ਕਹਿੰਦੀ ਪੁੱਤਰ ਸਾਡੇ ਤਾਂ ਮਰਾਸੀਆਂ ਦੇ ਵਿੱਚ ਇਹ ਰਿਵਾਜ਼ ਹੈ ਕੱਟਦੇ ਆ। ਕਹਿੰਦੇ ਇਹ ਨਹੀਂ ਖੁਦਾ ਵੱਲੋਂ ਤਾਂ ਨਹੀਂ ਹੁਕਮ ਇਹ, ਤੂੰ ਵਾਅਦਾ ਕਰ ਅੱਜ ਤੋਂ ਬਾਅਦ ਇਹ ਕੇਸ ਨਾ ਕੱਟੀ, ਤੇ ਮੈਂ ਤੇਰੇ ਨਾਲ ਵਾਅਦਾ ਕਰਦਾ ਤੂੰ ਨਾ ਰੱਖਿਆ ਮਰ ਜਾਣਾ, ਤੇ ਮੈਂ ਨਾ ਰੱਖਦਾ ਮਰਦਾ ਨਾ, ਵੱਡੀ ਉਮਰ ਭੋਗ ਕੇ ਸੰਸਾਰ ਤੋਂ ਜਾਏਗਾ, ਮੇਰੇ ਨਾਲ ਸੇਵਾ ਕਰੇਗਾ, ਮਰ ਜਾਣੇ ਤੋਂ ਮਰਦਾਨਾ ਨਾ ਰੱਖਿਆ। ਇਹ ਗੁਰੂ ਨਾਨਕ ਸਾਹਿਬ ਨੇ ਉਹਨੇ ਕਿਹਾ ਸੀ ਮਰ ਜਾਣਾ, ਮਾਰੇ ਕਹਿੰਦੇ ਮਰਦਾ ਨਾ, ਮਰਦਾਨਾ ਨਾਮ ਪਿਆ। ਤੇ ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਇਹ ਡੋਮ ਮਰਾਸੀ ਸਾਰੀ ਜ਼ਿੰਦਗੀ, ਫਿਰ ਜੇ ਮਹਾਰਾਜ ਨੂੰ ਮਿਹਣੇ ਮਾਰੇ ਕਹਿੰਦੇ ਕਿ ਮਰਾਸੀ ਕਿਉਂ ਰੱਖਿਆ ਨਾਲ, ਕਹਿੰਦੇ ਭਾਈ ਤਾਂ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੈ, ਇੱਥੇ ਜਾਤੀ ਦਾ ਤਾਂ ਕੋਈ ਵਿਤਕਰਾ ਨਹੀਂ, ਚੰਡਾਲ, ਇਹ ਬੋਲ ਦੋ ਜੀ ਦੁਆਰੇ ਫਿਰ, ਡੋਮ ਚੰਡਾਲ ਸਾਰੇ ਬੋਲ,
ਡੋਮ ਚੰਡਾਲ ਮਲੇਸ਼ ਮਨ ਸੋਏ।
ਤੇ ਡੋਮ ਤਾਂ ਹੋ ਗਿਆ ਨਾ ਇਹ ਆਪਣੇ ਮਰਦਾਨਾ ਹੋ ਗਿਆ, ਚੰਡਾਲ ਬਾਲਮੀਕ, ਬਾਲਮੀਕ ਸੁਵਿਚਾਰੋ ਤਰਿਓ, ਬਧਕ ਤਰੇ ਵਿਚਾਰੇ, ਉਹ ਵੀ ਤਰਿਆ ਹੈ। ਮਲੇਸ਼, ਮਲੇਸ਼ ਮੁਸਲਮਾਨ। ਤੇ ਇਹਦੇ ਵਿਚ ਸਾਧ ਸਿੰਘ ਜੀ ਇੱਕ ਦਾ ਪ੍ਰਸੰਗ ਨਹੀਂ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿੰਨੇ ਉਹਨਾਂ ਦੇ ਵਿੱਚੋਂ, ਕਾਜੀ ਰੁਕਮਦੀਨ ਲਓ ਜਿਹੜਾ ਗੁਰੂ ਨਾਨਕ ਦਾ ਸਿੱਖ ਬਣਿਆ, ਤੇ ਗੁਰੂ ਨਾਨਕ ਦੀ ਸਿੱਖੀ ਵਾਸਤੇ ਇਹਨੇ ਮੱਕੇ ਦੇ ਵਿੱਚ ਕੁਰਬਾਨੀ ਦਿੱਤੀ, ਸ਼ਹੀਦ ਹੈ। ਇਹਨੂੰ ਭਾਈ ਰੁਕਮਦੀਨ ਕਹਿੰਦੇ ਆ ਗੁਰਸਿੱਖ, ਐਡੀ ਵੱਡੀ ਕੁਰਬਾਨੀ ਹੈ। ਇਹ ਕਿਤੇ ਸਾਖੀ ਫੇਰ ਹੋ ਜਾਏਗੀ ਇਹਦੀ, ਬਹੁਤ ਲੰਮੀ ਸਾਖੀ ਹੈ। ਇਸ ਕਰਕੇ ਹੋਰ ਵੀ ਸ਼ਾਹ ਹੁਸੈਨ ਹੋਇਆ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ, ਜਾ ਕੇ ਦੇਖੋ ਗੋਇੰਦਵਾਲ ਦੇ ਕੋਲ ਹੈ ਇਹਦੀ ਜਗ੍ਹਾ। ਵੱਡੀ ਹੋਈ ਲੱਤ, ਕੱਟੀ ਹੋਈ ਲੱਤ ਵੀ ਇਸ ਮਹਾਂਪੁਰਸ਼ ਦੇ ਬਚਨ ਦੇ ਨਾਲ। ਗੁਰੂ ਅਮਰਦਾਸ ਨੇ ਕਿਹਾ ਸੀ ਸਿੱਖਾਂ, ਇਹ ਕੋਈ ਬਹੁਤੀ ਵੱਡੀ ਗਾਤ ਨਹੀਂ, ਦਹੀਂ ਲੈ ਕੇ ਆਉਂਦਾ ਹੁੰਦਾ ਸੀ ਮਹਾਰਾਜ ਸਾਹਿਬ ਦੇ ਵਾਸਤੇ, ਉਹਦੀ ਲੱਤ ਵੱਡੀ ਹੋਈ ਸੀ। ਚੌਧਰੀ ਨੇ ਮਖੌਲ ਕੀਤਾ ਜੀ ਗੁਰੂ ਦੇ ਕੋਲੋਂ, ਜਿਹਨੂੰ ਦਹੀਂ ਖਵਾਉਣ ਹੈ, ਤੇਰੀ ਲੱਤ ਨਹੀਂ ਸਾਬਤ ਕਰ ਸਕਿਆ ਗੁਰੂ ਅਮਰਦਾਸ, ਹੋਰ ਕੀ ਭਾਲਦਾ ਤੂੰ ਗੁਰੂ ਦੇ ਕੋਲ। ਮਹਾਰਾਜ ਕਹਿੰਦੇ ਤਾਂ ਛੋਟਾ ਜਿਹਾ ਕੰਮ ਹੈ, ਤਾਂ ਮੇਰੇ ਸਿੱਖ ਵੀ ਕਰ ਸਕਦੇ, ਸ਼ਾਹ ਹੁਸੈਨ ਕੋਲ ਚਲਿਆ ਜਾ। ਉਹ ਜਦੋਂ ਗਿਆ ਉਹ ਕਹਿੰਦੇ, ਉਹ ਮੂੰਹ ਬਹੁਤ ਕਰੜਾ ਸੀ ਉੱਪਰ ਤੋਂ, ਦੀ ਸਾਬਤ ਬਹੁਤ, ਕਿੱਧਰ ਨੂੰ ਮੂੰਹ ਚੱਕੀ ਆਉਣਾ। ਕਹਿੰਦੇ ਜੀ ਲੱਤ ਠੀਕ ਕਰਾਉਣੀ ਆ। ਕਹਿੰਦੇ ਮੈਂ ਲਿਆ ਤੇਰੀ ਦੂਜੀ ਵੀ ਤੋੜਦਾ, ਕੱਲ ਨੂੰ ਹੋਰ ਆਊ ਕੋਈ। ਡਾਂਗ ਚੱਕੀ, ਫੌੜੀ ਨਾਲ ਤੁਰਦਾ ਆਉਂਦਾ ਸੀ, ਉਹ ਇਹੋ ਜਿਹਾ ਡਰਿਆ, ਫੌੜੀ ਤਾਂ ਸਿੱਟਦੀ ਉੱਥੇ, ਜ਼ੋਰ ਦੀ ਭੱਜਿਆ ਜਾਂਦਾ। ਜਦ ਦੇਖਿਆ ਕਹਿੰਦਾ ਉਹ ਮੇਰੀ ਤਾਂ ਲੱਤ ਸਾਬਤ ਹੋਈ, ਮੈਂ ਮੂਰਖ ਹੈ, ਉਈ ਭੱਜਿਆ ਜਾਂਦਾ, ਫੌੜੀ ਤਾਂ ਪਿੱਛੇ ਰਹਿ ਗਈ। ਮੁੜਿਆ ਕਹਿੰਦੇ ਹੁਣ ਮੁੜਿਆ ਆਉਣਾ। ਕਹਿੰਦਾ ਜੀ ਧੰਨਵਾਦ ਕਰਨ। ਅਖੇ ਕਿਹਦਾ? ਕਹਿੰਦੇ ਤੁਸੀਂ ਮੈਨੂੰ ਲੱਤ ਦਿੱਤੀ ਆ। ਕਹਿੰਦੇ ਹੁਣ ਤੇਰੀਆਂ ਤੋੜਨ ਦੋ ਨੇ, ਲੱਤ ਦਿੱਤੀ ਗੁਰੂ ਅਮਰਦਾਸ ਨੇ, ਕਹੀਂ ਜਾਣਾ ਤੂੰ ਮੈਨੂੰ। ਉਹ ਮੁਸਲਮਾਨ ਸੀ। ਇਸ ਕਰਕੇ ਮਲੇਸ਼ ਜਿਹਦੇ ਮਨ ਦੇ ਸੋਏ ਵਾਹਿਗੁਰੂ ਵਸ ਗਿਆ, ਸਾਰੀ ਤਰੇ ਨ ਹੋਏ ਪੁਨੀਤ। ਬੋਲ ਦੋ ਜੀ,
ਹੋਏ ਪੁਨੀਤ ਭਗਵੰਤ ਭਜਨ ਤੇ,
ਸਾਰੇ ਭਗਵਾਨ ਦੇ ਭਜਨ ਕਰਨ ਕਰਕੇ ਪਵਿੱਤਰ ਹੋਏ ਸਾਰੇ।
ਆਪ ਤਾਰ ਤਾਰੇ ਕੁਲ ਦੋਏ,
ਇਹਨਾਂ ਨੇ ਨਾਨਕਿਆਂ ਦਾਦਕਿਆਂ ਦੀਆਂ ਦੋਨੇ ਕੁਲਾਂ ਵੰਸ਼ਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ, ਆਪ ਹੀ ਪਾਰ ਲੰਘਦੇ ਤੇ ਆਪਣੀਆਂ ਨਾਨਕਿਆਂ ਦਾਦਕਿਆਂ ਕੁਲਾਂ ਨੂੰ ਵੀ ਪਾਰ ਲੰਘਾਏ। ਜੋ ਇਸ ਲੋਕ ਦੇ ਵਿੱਚ ਕੁਲਾਂ ਨੇ ਅਤੇ ਜੋ ਉਹਨਾਂ ਕੁਲਾਂ ਦੇ ਜੀਵ ਮਰ ਕੇ ਪ੍ਰਲੋਕ ਨੂੰ ਚਲੇ ਗਏ, ਹੁਣ ਇੱਕ ਇੱਥੇ ਦੇ ਹੋ ਗਏ, ਇੱਕ ਪ੍ਰਲੋਕ ਦੇ, ਇਹ ਦੋਨਾਂ ਥਾਵਾਂ ਦੀਆਂ ਕੁਲਾਂ ਨੂੰ ਤਾਰ ਲੈਣਾ ਕੀਤਾ, ਦੋਏ ਦਵੈਤ ਰੂਪੀ ਕੁਲ ਨੂੰ ਵੀ ਤਾਰ ਲੈਣਾ ਕੀਤਾ। ਕਿਵੇਂ? ਦੈਵੀ ਸੰਪਦਾ ਨੂੰ ਆਸਰੀ ਸੰਪਦਾ ਤੋਂ ਛੁਡਾ ਲਿਆ ਦੋਹਾਂ ਕੁਲਾਂ ਦਾ ਉਧਾਰ, ਇਉਂ ਫਿਰ ਲੋਕ ਪ੍ਰਲੋਕ ਦੇ ਵਿੱਚ ਸੁਖੀ ਕਰ ਦਿੱਤੇ ਉਹਨਾਂ ਨੇ ਆਪਣੇ ਕੁਲ ਦੇ ਲੋਕ ਵੀ।
ਧੰਨ ਸੋ ਗਾਓ ਧੰਨ ਸੋ ਠਾਓ,
ਉਹ ਪਰਮੇਸ਼ਰ ਦੇ ਭਜਨ ਕਰਨ ਵਾਲੇ ਜਿਹੜੇ ਪਿਆਰੇ ਨੇ, ਗੁਰਮੁਖ ਜਿੱਥੇ ਵਸਦੇ ਆ ਉਹ ਗਾਓ, ਗਾਂਵ ਨਗਰ ਧੰਨ ਧੰਨਤਾ ਦੇ ਯੋਗ ਹੈ, ਉਹ ਠਾਂ ਥਾਂ ਜਿੱਥੇ ਮਹਾਂਪੁਰਸ਼ ਬੈਠ ਕੇ ਭਜਨ ਕਰਦੇ ਆ ਉਹ ਵੀ ਧੰਨਤਾ ਦੇ ਯੋਗ ਹੈ।
ਧੰਨ ਪੁਨੀਤ ਕੁਟੰਬ ਸਭ ਲੋਏ,
ਜੇ ਉਹ ਮਹਾਂਪੁਰਸ਼ ਗ੍ਰਿਸਤੀ ਹੈ ਤਾਂ ਉਹਦਾ ਕੁਟੰਬ ਇਸਤਰੀ ਤੋਂ ਵਧਿਆ, ਪਰਿਵਾਰ ਵੀ ਧੰਨਤਾ ਦੇ ਯੋਗ, ਉਹਦੇ ਬੱਚੇ ਵੀ ਧੰਨਤਾ ਦੇ ਯੋਗ, ਮਹਾਂਪੁਰਸ਼ ਦੇ ਬੱਚੇ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਸੰਗੀ ਵੀ ਧੰਨਤਾ ਦੇ ਯੋਗ, ਸਾਰੇ ਲੋਏ ਲੋਕ ਵੀ ਪੁਨੀਤ ਪਵਿੱਤਰ ਹਨ। ਇਉਂ ਗੁਰਮੁਖ ਜਿਹੜੇ ਨੇ ਉਹ ਗੁਰਮੁਖ ਪੁਰਖ ਨਗਰ ਤੇ ਥਾਂ ਪਰਮੇਸ਼ਰ ਦੇ ਭਜਨ ਕਰਕੇ ਪਵਿੱਤਰ ਤੇ ਧੰਨਤਾ ਦੇ ਯੋਗ ਹੋ ਗਏ ਨੇ ਉਹਨਾਂ ਦੇ, ਗੁਰਮੁਖ ਜਨ ਵੀ ਤੇ ਉਹ ਗੁਰਮੁਖ ਪੁਰਖ ਅਤੇ ਉਹਨਾਂ ਦੇ ਨਗਰ ਤੇ ਉਹਨਾਂ ਦੇ ਥਾਂ ਆਪ ਧੰਨਤਾ ਦੇ ਯੋਗ ਹੋ ਗਏ। ਉਹ ਪੁਰਖਾਂ ਦੀ ਸੰਗਤ ਕਰਨ ਵਾਲੇ ਵੀ ਸਾਰੇ ਲੋਕ ਨਿਹਾਲ ਹੋ ਜਾਂਦੇ ਨੇ। ਜਿੱਥੇ ਪਰਮੇਸ਼ਰ ਦਾ ਸਿਮਰਨ ਵਸਦਾ ਉਹ ਸਰੀਰ ਰੂਪੀ ਨਗਰ ਵੀ ਧੰਨਤਾ ਦੇ ਯੋਗ ਹੈ, ਸਰੀਰ ਦੇ ਅੰਗ ਵੀ ਪਵਿੱਤਰ, ਉਹ ਥਾਂ ਵੀ ਪਵਿੱਤਰ ਨੇ, ਸ਼ਾਂਤੀ ਰੂਪੀ ਇਸਤਰੀ ਵੀ ਧੰਨਤਾ ਦੇ ਯੋਗ, ਦੈਵੀ ਸੰਪਦਾ ਰੂਪੀ ਸਾਰੇ ਲੋਕ ਵੀ ਧੰਨਤਾ ਯੋਗ। ਗੁਰਮੁਖ ਜਨ ਸਭ ਇਹਨਾਂ ਨੂੰ ਲੋਏ ਪ੍ਰਕਾਸ਼ ਗਿਆਨ ਦੀ ਪ੍ਰਾਪਤੀ ਕਰਾ ਕੇ ਇਉਂ ਨਿਹਾਲ ਕਰ ਦਿੰਦੇ ਹਨ ਜੀ,
ਜਿਨ ਪੀਆ ਸਾਰ ਰਸ ਤਜੇ ਆਨ ਰਸ,
ਜਿਨ੍ਹਾਂ ਨੇ ਗੁਰਾਂ ਦੁਆਰਾ ਸਾਰ ਸ੍ਰੇਸ਼ਟ ਅਸਲੀ ਆਤਮਾਨੰਦ ਰੂਪੀ ਰਸ ਨੂੰ ਪੀਆ ਪੀਣਾ ਕੀਤਾ ਹੈ, ਤੇ ਉਸ ਨੇ ਆਨ, ਆਨ ਨਾਮ ਹੈ ਹੋਰ ਦਾ, ਹੋਰ ਦੁਨਿਆਵੀ ਰਸ ਕਸ ਜਿਹੜੇ ਨੇ, ਤੇ ਆਨ ਅਦਵੈਤ ਵੱਲ ਜਿਹੜੇ, ਆਨ ਦਵੈਤ ਦਾ ਨਾਮ ਹੈ, ਤੇ ਇਸ ਕਰਕੇ ਆਨ ਦਵੈਤ ਵਾਲੇ ਸਾਰੇ ਰਸ ਤਜੇ ਛੱਡ ਦਿੱਤੇ ਨੇ, ਅਤੇ ਉਹਨਾਂ ਦਾ ਪ੍ਰੇਮ ਰਸ ਜਿਹੜਾ ਹੈ ਤੇ ਤਜੇ ਆਨ ਰਸ ਇਹ ਛੱਡ ਦਿੱਤੇ। ਹੋਏ ਰਸ
ਹੋਏ ਰਸ ਮਗਨ ਡਾਰੇ ਵਿਖ ਖੋਏ।
ਉਹਨਾਂ ਨੇ ਪ੍ਰੇਮ ਰਸ ਦੇ ਵਿੱਚ ਗੁੜਚ ਹੋ ਗਏ, ਨਾਮ ਰਸ ਵਿੱਚ ਮਗਨ ਮਸਤ ਹੋ ਗਏ, ਵਿਖ ਵਿਸ਼ਿਆਂ ਦੀ ਭੈੜੀ ਆਦਤ ਨੂੰ ਖੋਏ, ਨਾਸ ਕਰਕੇ ਡਾਰੇ ਸੁੱਟ ਦਿੱਤਾ। ਜਿਹੜੀ ਕੋਈ ਚੀਜ਼ ਤੋਂ ਨਫ਼ਰਤ ਹੁੰਦੀ ਨਾ, ਭਗਾ ਕੇ ਮਾਰੀ ਦੀ ਹੈ, ਨਫ਼ਰਤ ਦਾ ਪ੍ਰਤੀਕ ਹੁੰਦਾ, ਸੁੱਟ ਦਿੱਤੀ ਹੈ। ਇਸ ਕਰਕੇ ਇਹ ਰਸ ਛੱਡ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਫਿਰ ਉਹਨਾਂ ਨੂੰ ਇਹ ਨਹੀਂ ਰਸ ਚੰਗੇ ਲੱਗਦੇ ਹੈ। ਕਹਿ ਨਾਨਕ ਹੋਰ ਅਨਰਸ ਵਿਸਰੇ ਜਾ ਹਰ ਵਸੈ ਮਨ ਆਏ। ਜਦੋਂ ਵਾਹਿਗੁਰੂ ਮਨ ਦੇ ਚ ਬਸ ਗਿਆ, ਸਾਰੇ ਰਸ ਛੱਡ ਦਿੱਤੇ। ਸੋ ਅੱਗੇ ਦੱਸਦੇ ਹਨ ਜੇ
ਪੰਡਿਤ ਸੂਰ ਛਤਰਪਤ ਰਾਜਾ,
ਭਾਵੇਂ ਕੋਈ ਬਹੁਤ ਬੜਾ ਪੰਡਿਤ ਵਿਦਵਾਨ ਹੋਵੇ, ਭਾਵੇਂ ਸੂਰ ਸੂਰਮਾ ਹੋਵੇ, ਤੇ ਭਾਵੇਂ ਛਤਰਪਤੀ ਚੱਕਰਵਰਤੀ ਰਾਜਾ ਹੋਵੇ ਪਾਤਸ਼ਾਹ,
ਭਗਤ ਬਰਾਬਰ ਔਰ ਨਾ ਕੋਈ।
ਉਹ ਭਗਤੀ ਕਰਨ ਵਾਲੇ ਦੇ ਬਰਾਬਰ ਨਹੀਂ ਹੋ ਸਕਦਾ, ਉਹਦੇ ਸਦਰਸ਼ ਨਹੀਂ ਹੋ ਸਕਦਾ ਹੈ, ਕੋਈ ਵੀ ਨਹੀਂ ਹੋ ਸਕਦਾ। ਉੱਥੇ ਨਾ ਪੰਡਿਤ ਨਾ ਸੂਰਮਾ। ਬੜੇ ਬੜੇ ਸੂਰਮੇ ਜਿਹੜੇ ਉਹ ਵੀ ਮਹਾਂਪੁਰਖਾਂ ਦੇ ਜਾ ਕੇ ਚਰਨੀ ਪੈਂਦੇ, ਜੀ ਸਾਨੂੰ ਆਸ਼ੀਰਵਾਦ ਦਿਓ ਮੈਂ ਜੰਗ ਜਿੱਤਣ ਚੱਲੇ ਹਾਂ, ਉਹਨਾਂ ਦੇ ਸਦਰਸ਼ ਨਹੀਂ ਹੋ ਸਕਦਾ ਕੋਈ। ਤੇ ਇਸ ਕਰਕੇ ਉਹ ਭਗਤ ਜਿਹੜੇ ਨੇ, ਪੰਡਿਤ ਹੈ, ਸੂਰਮਾ ਹੈ, ਛਤਰਪਤੀ ਰਾਜਾ ਹੈ, ਤੇ ਭਗਤੀ ਕਰਨ ਵਾਲਿਆਂ ਦੇ ਬਰਾਬਰ ਸਦਰਸ਼ ਔਰ ਹੋਰ ਕੋਈ ਵੀ ਨਹੀਂ ਹੋ ਸਕਦਾ। ਪੰਡਿਤ ਬੜੇ ਬੜੇ ਵਿਦਵਾਨਾਂ ਦੀ ਅੱਜ ਕੱਲ ਦੀਆਂ ਗੱਲਾਂ, ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵੇਲੇ ਦੀ ਗੱਲ ਹੈ। ਇੱਥੇ ਇੱਕ ਇਸ ਇਲਾਕੇ ਦੇ ਵਿੱਚ ਬੜਾ ਭਾਰੀ ਪੰਡਿਤ ਆ ਗਿਆ, ਕਥਾ ਵਾਸਤੇ ਸੱਦ ਲਿਆ, ਪਿੰਡ ਚ ਹੋ ਗਈ ਪਾਲਟੀ। ਅੱਧਾ ਪਿੰਡ ਕਹਿੰਦਾ ਵੀ ਅਸੀਂ ਤਾਂ ਉਹਨੂੰ ਸੱਦਣਾ, ਦੂਜਾ ਕਹਿੰਦਾ ਅਸੀਂ ਉਹਨੂੰ ਸੱਦਣਾ। ਉਹ ਕਹਿੰਦੇ ਵੀ ਐਂ ਕਰੋ ਵੀ ਸਟੇਜਾਂ ਵੱਖਰੀਆਂ ਵੱਖਰੀਆਂ ਨਾ ਲਾਓ, ਦੋਨਾਂ ਨੂੰ ਇਹ ਸੱਦ ਲਓ ਤੇ ਦੋਨਾਂ ਦੇ ਕੋਲੋਂ ਕਰਾਓ ਚਰਚਾ, ਜਿਹੜਾ ਜਿੱਤ ਗਿਆ ਗਾ ਉਹਨੂੰ ਸੱਦ ਲਿਆ ਕਰਾਂਗੇ। ਉਹ ਜਿਵੇਂ ਲੋਕ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਉਂਦੇ ਆ ਨਾ, ਕਈ ਪਿੰਡਾਂ ਚ ਇਸ ਤਰ੍ਹਾਂ ਦੇ ਨੇ, ਜਿਹੜੇ ਸਾਧਾਂ ਦੀ ਆਪਸ ਵਿੱਚ ਹੀ ਲੱਗਦੀ ਹੁੰਦੀ, ਕਹਿੰਦਾ ਮੈਂ ਫਲਾਣੇ ਦੇ ਦੀਵਾਨ ਲਾਊ, ਅੱਧਾ ਪਿੰਡ ਕਹਿੰਦਾ ਮੈਂ ਫਲਾਣੇ ਦੇ ਲੋਨ ਹੈ। ਇਹ ਸਾਧਾਂ ਨੂੰ ਵੀ ਉਹਨਾਂ ਦੀਆਂ ਕੁਸ਼ਤੀਆਂ ਵੀ ਦੇਖਦੇ ਨੇ, ਹੁਣ ਵੀ ਲੋਕ ਇਸ ਤਰ੍ਹਾਂ ਹੁੰਦਾ ਰਿਹਾ। ਮੈਂ ਇੱਕ ਪਿੰਡ ਚ ਦੇਖਿਆ ਤੇ ਇੱਕ ਹਾਰਨ ਇੱਧਰ ਦੇ ਉੱਧਰ ਨੂੰ ਕਰੇ ਦੇ, ਉੱਧਰ ਦੇ ਇੱਧਰ ਨੂੰ ਕਰੇ ਹੋਏ, ਦੋਨਾਂ ਸੰਤਾਂ ਦਾ ਦੀਵਾਨ ਲੱਗਿਆ, ਦੋਨਾਂ ਦੇ ਕੋਲ ਇਕੱਠ, ਅੱਧੇ ਲੋਕ ਉੱਧਰ ਅੱਧੇ ਉੱਧਰ। ਮੈਂ ਜਾ ਕੇ ਦੇਖਿਆ ਵੀ ਪਰਮਾਤਮਾ ਧੰਨ ਹੈ, ਤੂੰ ਧੰਨ ਹੈ, ਇਹੋ ਜਿਹੇ ਸੰਤ ਜਿਹੜੇ ਪੈਦਾ ਕੀਤੇ ਹੈ। ਬਾਈ ਇੱਕ ਡਾਂਗਾਂ ਹੀ ਨਹੀਂ ਫੜੀਆਂ ਹੋਈਆਂ, ਇੱਕ ਗਾਲਾਂ ਹੀ ਨਹੀਂ ਕੱਢ ਰਹੇ ਸਪੀਕਰ ਸੀ, ਉਹਨੂੰ ਮਾੜਾ ਕਹਿ ਰਿਹਾ, ਉਹਨੂੰ ਕਹਿ ਰਿਹਾ, ਤੇ ਕੋਈ ਫਰਕ ਨਹੀਂ ਰਹਿ ਗਿਆ। ਉਹ ਸਦਲੇ ਦੋਨੇ ਵਿਦਵਾਨ ਤੇ ਕਹਿੰਦੇ ਜੀ ਚਰਚਾ ਕਰੋ। ਹਾਂਜੀ ਕੀ ਚਰਚਾ ਕਰੋ? ਕਹਿੰਦੇ ਨਿਰਗੁਣ ਤੇ ਸਰਗੁਣ ਦੀ, ਇੱਕ ਸਰਗੁਣ ਦਾ ਪੱਖੀ ਸੀ, ਇੱਕ ਨਿਰਗੁਣ ਦਾ ਪੱਖੀ ਸੀ, ਸਿੱਧ ਕਰ ਨਿਰਗੁਣ। ਉਹ ਜਿਹੜਾ ਨਿਰਗੁਣ ਵਾਲਾ ਸੀ ਤੇ ਉਹ ਹੌਲੀ ਹੌਲੀ ਜਿਹੜਾ ਸਰਗੁਣ ਸਰੂਪ ਦਾ ਉਪਾਸ਼ਕ ਸੀ ਉਹਨੂੰ ਦੱਬ ਲੈ ਗਿਆ ਬੜੇ ਪ੍ਰਮਾਣ ਦੇ ਕੇ। ਉਹਨੂੰ ਲੱਗ ਗਿਆ ਪਤਾ ਵੀ ਹੁਣ ਸੱਤਵੇਂ ਦਿਨ ਨਤੀਜਾ ਨਿਕਲਣਾ ਸੀ ਵੀ ਕਿਹੜਾ ਜਿੱਤਿਆ ਕਿਹੜਾ ਹਾਰਿਆ। ਹੁਣ ਪਤਾ ਲੱਗ ਗਿਆ, ਪਤਾ ਹੋ ਜਾਂਦਾ। ਦੇਖੋ ਬੱਚੇ ਨੂੰ ਵੀ ਪਤਾ ਹੁੰਦਾ ਵੀ ਮੈਂ ਫੇਲ ਹੀ ਹੋ ਜਾਣਾ, ਪਤਾ ਲੱਗ ਉਹਦੀ ਪੜ੍ਹਾਈ ਕਿਹੋ ਜਿਹੀ ਹੈ। ਹਾਰਨ ਵਾਲੇ ਨੂੰ ਪਤਾ ਲੱਗ ਜਾਂਦਾ ਕਈ ਵਾਰੀ। ਉਹ ਕਹਿੰਦਾ ਵੀ ਆਪਣੇ ਪੱਖੀਆਂ ਨੂੰ ਵੀ ਗੱਲ ਇਸ ਤਰ੍ਹਾਂ ਹੈ ਵੀ ਪੰਡਿਤ ਤਾਂ ਜਾਊਗਾ ਜਿੱਤੋ ਉਹਨਾਂ ਵਾਲਾ। ਉਹ ਕਹਿੰਦੇ ਵੀ ਫਿਰ ਤਾਂ ਸਾਡੀ ਵੀ ਹਾਲਤ ਬਹੁਤ ਬੜੀ ਹੈ। ਕਹਿੰਦਾ ਤੁਸੀਂ ਐਂ ਦੱਸੋ ਵੀ ਕੋਈ ਸੰਤ ਹੈ ਤੁਹਾਡੇ ਇੱਥੇ ਨੇੜੇ ਤੇੜੇ? ਕਹਿੰਦੇ ਸੰਤ ਹੈਗੇ। ਕਹਿੰਦੇ ਕੌਣ? ਕਹਿੰਦੇ ਭਿੰਡਰਾਂ ਵਾਲੇ ਸੰਤ ਨੇ, ਸੰਤ ਗਿਆਨੀ ਸੁੰਦਰ ਸਿੰਘ ਜੀ, ਬਹੁਤ ਕਰਨੀ ਕਮਾਈ ਵਾਲੇ। ਉਹਨਾਂ ਦੇ ਪਿਤਾ ਵੀ ਸੰਤ ਸੀ, ਸੰਤ ਬਾਬਾ ਖਜਾਨ ਸਿੰਘ। ਕਹਿੰਦੇ ਫਿਰ ਮੈਨੂੰ ਲੈ ਕੇ ਚੱਲੋ ਉੱਥੇ। ਉਹ ਸਾਸੀ ਉੱਥੇ ਆ ਗਿਆ ਸ਼ਾਮ ਦੇ ਵਕਤ, ਆ ਕੇ ਕਹਿਣ ਲੱਗੇ ਮਹਾਰਾਜ ਵੀ ਇਸ ਤਰ੍ਹਾਂ ਕਰਕੇ ਦੇਖੋ, ਤੁਸੀਂ ਵੀ ਨਿਰਗੁਣ ਦੇ ਉਪਾਸ਼ਕ, ਮੈਂ ਸੁਣਿਆ ਖਾਲਸਾ ਨਿਰਗੁਣ ਦਾ ਉਪਾਸ਼ਕ ਹੈ, ਵੀ ਉਹ ਸਰਗੁਣ ਤੇ ਨਿਰਗੁਣ ਦੀ ਸਾਡੀ ਹੋ ਰਹੀ ਆ ਚਰਚਾ, ਕੱਲ ਨੂੰ ਨਿਕਲਣਾ ਨਤੀਜਾ, ਵੀ ਮੇਰੀ ਜਿੱਤ ਕਰਾ ਦਿਓ। ਮਹਾਂਪੁਰ ਕਹਿੰਦੇ ਕਿੰਨਾ ਪੜ੍ਹਿਆ? ਕਹਿੰਦੇ ਜੀ ਚਾਰੇ ਵੇਦ ਪੜ੍ਹਿਆ, ਛੇ ਸ਼ਾਸਤਰ ਪੜ੍ਹਿਆ, 18 ਪੁਰਾਣ, ਸਾਰਾ ਕੁਛ ਪੜ੍ਹਿਆ ਮੈਂ ਤਾਂ, 27 ਸਿਮਰਤੀਆਂ, ਛੱਡਿਆ ਕੋਈ ਗ੍ਰੰਥ ਨਹੀਂ? ਕਹਿੰਦੇ ਅੱਛਾ, ਫਿਰ ਤਾਂ ਬਹੁਤ ਪੜ੍ਹਿਆ। ਕਹਿੰਦੇ ਮਹਾਂਪੁਰ ਕਹਿੰਦੇ ਗੁਰਬਾਣੀ ਪੜ੍ਹਿਆ? ਕਹਿੰਦਾ ਨਾ ਜੀ। ਕਹਿੰਦੇ ਫਿਰ ਤਾਂ ਤੂੰ ਆਪ ਹੀ ਹਾਰਨਾ, ਹਾਰਨੇ ਵਾਲਾ ਤਾਂ ਲੱਛਣ ਤੇਰਾ ਪਹਿਲਾਂ ਹੀ ਆ ਫਿਰ। ਉਹ ਕਹਿੰਦਾ ਮਹਾਰਾਜ ਦੇਖੋ ਮੈਂ ਤਾਂ ਆਇਆ ਜਿੱਤ ਪ੍ਰਾਪਤ ਕਰਨ ਵਾਸਤੇ, ਸਹਾਇਤਾ ਲੈਣ, ਤੁਸੀਂ ਤਾਂ ਬਚਨੇ ਕਸੂਤਾ ਕਰਤਾ। ਕਹਿੰਦੇ ਬਾਣੀ ਪੜ੍ਹਿਆ ਵਾਲਾ ਜਿੱਤ ਸਕਦਾ ਸੀ? ਕਹਿੰਦੇ ਜੀ ਉਹ ਗਾਂ ਜਿਹੜਾ ਹੈ ਉਹ ਕਿਹੜਾ ਗਾਂ ਬਾਣੀ ਪੜ੍ਹਿਆ ਹੋਇਆ? ਕਹਿੰਦੇ ਮੈਂ ਉਹਦੀ ਗੱਲ ਨਹੀਂ ਕਰਦਾ, ਤੂੰ ਆਇਆ ਮੇਰੇ ਕੋਲ। ਕਹਿੰਦੇ ਜੀ ਫਿਰ ਮੈਂ ਬਾਣੀ ਤਾਂ, ਮੈਨੂੰ ਤਾਂ ਪੰਜਾਬੀ ਅੱਖਰ ਨਹੀਂ ਆਉਂਦਾ ਤੇ ਬਾਣੀ ਬਾਰੇ ਤਾਂ ਅਸੀਂ ਜਾਣਦੇ ਹੀ ਨਹੀਂ ਹੈ, ਪੰਡਿਤ ਲੋਕ ਹੈ ਅਸੀਂ ਤਾਂ। ਕਹਿੰਦੇ ਫਿਰ ਕਿਵੇਂ ਕਰੀਏ? ਮਹਾਂਪੁਰਸ਼ ਦਿਆਲੂ ਹੋ ਗਏ, ਕਹਿੰਦੇ ਆਧਾਰ ਕਰ ਲੈਂਦੇ ਹਾਂ, ਤੂੰ ਬਾਣੀ ਸਿੱਖ ਲਈ, ਬਾਅਦ ਦੇ ਵਿੱਚ ਜਿੱਤ ਪਹਿਲਾਂ ਕਰਾ ਦਿੰਦੇ ਹਾਂ। ਇਹੋ ਜਿਹਾ ਵੀ ਦੇਖੋ ਇਹੋ ਜਿਹੇ ਮਹਾਂਪੁਰਸ਼ ਹੁੰਦੇ ਸੀ ਭਾਜੀ, ਜਿੱਤ ਤੈਨੂੰ ਪਹਿਲਾਂ ਕਰਾ ਦਿੰਦੇ ਬਾਣੀ ਬਾਅਦ ਚ ਪੜ ਲਈ। ਕਹਿੰਦਾ ਜੀ ਸਤ ਵਚਨ, ਮੈਂ ਵਾਅਦਾ ਕਰਦਾ ਬਾਣੀ ਪੜੂ ਪਰ ਮੇਰੀ ਇੱਜ਼ਤ ਰੱਖ ਦਿਓ। ਕਹਿੰਦੇ ਜਾ ਕੇ ਇਸ ਤਰ੍ਹਾਂ ਕਰੀ, ਜਦੋਂ ਚਰਚਾ ਹੋਣ ਲੱਗੀ ਨਾ, ਕਹਿੰਦੇ ਜਦੋਂ ਕਰੂਗਾ ਵੀ ਤੈਨੂੰ ਉਹ ਕਹੂਗਾ ਤਾਂ ਸਹੀ, ਐਨ ਉਸ ਪੁਆਇੰਟ ਤੇ ਆ ਕੇ ਤੈਂ ਬੋਲਣਾ, ਪਹਿਲਾਂ ਨਹੀਂ ਬੋਲਣਾ। ਕਹਿੰਦੇ ਜਦੋਂ ਉਹ ਕਹੂਗਾ ਵੀ ਹੁਣ ਤੂੰ ਨਿਰਗੁਣ ਦੀ ਵਿਆਖਿਆ ਕਰ, ਕਹਿੰਦੇ ਤੂੰ ਚੁੱਪ ਹੀ ਕਰ ਜੀ, ਉਹ ਫੇਰ ਬੋਲੂ ਫੇਰ ਚੁੱਪ ਕਰ ਜੀ, ਤੀਸਰੀ ਵਾਰ ਬੋਲੂ ਚੁੱਪ ਹੀ ਕਰ ਜੀ। ਕਹਿੰਦੇ ਫੇਰ ਜਦੋਂ ਕਹੂਗਾ ਵੀ ਤੂੰ ਹਾਰ ਗਿਆ ਉਦੋਂ ਬੋਲੀ। ਕਹਿੰਦਾ ਜੀ ਸਤਿਵਚ, ਕਹਿੰਦੇ ਤੇਰੀ ਜਿੱਤ ਹੋ ਜੂ। ਜੁਗਤੀ ਦੱਸਦੀ, ਕਹਿੰਦੇ ਬਾਅਦ ਵਿੱਚ ਆਹ ਅੱਖਰ ਕਹਿਦੀ, ਚਲਿਆ ਗਿਆ। ਤੇ ਹੁਣ ਪੰਡਿਤ ਦਾ ਕੱਲ ਤਾਂ ਚਿਹਰਾ ਸੀ ਉਤਰਿਆ ਹੋਇਆ, ਜੇ ਲਾਲੀ ਚੜੀ ਹੋਈ ਮਹਾਂਪੁਰਖਾਂ ਦਾ ਥਾਪੜਾ ਮਿਲਿਆ ਹੋਇਆ। ਉਹਨੇ ਕਿਹਾ ਵੀ ਉਹ ਹੋਏ ਤਾਂ ਰਾਤ ਰਾਤ ਕੋਈ ਗ੍ਰੰਥ ਪੜ੍ਹ ਕੇ ਆ ਗਿਆ, ਇਹ ਤਾਂ ਹੁਣ ਕੰਮ ਕਸੂਤਾ ਹੋ ਗਿਆ। ਕਹਿੰਦਾ ਕਰੋ ਜੀ। ਕਹਿੰਦਾ ਕਰ ਚਰਚਾ। ਉਹ ਹੁਣ ਜਾਂ ਹੌਸਲੇ ਨਾਲ ਬੋਲਿਆ, ਉਹ ਪੰਡਿਤ ਵੀ ਨੁੰਮ ਝੁੰਮਣਾ ਹੋ ਗਿਆ ਵੀ ਇਹਦਾ ਮਤਲਬ ਕੁਛ ਹੈਗਾ ਇਹਦੇ ਪੱਲੇ। ਚਲੋ ਜੀ, ਜਦੋਂ ਉਹ ਪੁਆਇੰਟ ਤੇ ਆਈ ਗੱਲ, ਕਹਿੰਦਾ ਵੀ ਨਿਰਗੁਣ ਦੀ ਵਿਆਖਿਆ ਕਰ, ਚੁੱਪ ਕਰ ਗਿਆ। ਕਹਿੰਦਾ ਨਿਰਗੁਣ ਦੀ ਵਿਆਖਿਆ ਕਰ, ਚੁੱਪ ਬੋਲਿਆ ਹੀ ਨਾ। ਕਹਿੰਦਾ ਜੇ ਨਿਰਗੁਣ ਦੀ ਵਿਆਖਿਆ ਨਹੀਂ ਆਉਂਦੀ ਚੁੱਪੇ ਕਰਿਆ, ਕਹਿੰਦਾ ਫਿਰ ਹਾਰ ਮੰਨ ਲੈ। ਕਹਿੰਦਾ ਹਾਰ ਕਿਉਂ ਮੰਨਾ, ਮੈਂ ਹਾਰਿਆ ਨਹੀਂ। ਜਦੋਂ ਹਾਰ ਮੰਨੇ ਉਹ ਜਿਹੜਾ ਹਾਰੇ, ਮੈਂ ਤੇਰੀ ਸਵਾਲ ਦਾ, ਕਹਿੰਦਾ ਮੇਰੇ ਸਵਾਲ ਦਾ ਉੱਤਰ ਨਹੀਂ ਦਿੰਦਾ, ਕਹਿੰਦੇ ਦੇ ਤਾਂ ਤੇਰੇ ਸਮਝ ਨਹੀਂ ਆਈ, ਇਹਦਾ ਮਤਲਬ ਵੀ ਤੂੰ ਬਹੁਤਾ ਨਹੀਂ ਪੜਿਆ ਹੋਇਆ। ਕਹਿੰਦਾ ਉਈ ਦੱਬੀ ਜਾਂਦਾ, 7 ਦਿਨ ਹੋ ਗਏ ਮੇਰੇ ਦੁਆਲੇ ਹੋਇਆ। ਕਹਿੰਦਾ ਕਿਉਂ? ਕਹਿੰਦਾ ਨਿਰਗੁਣ ਦੀ ਵਿਆਖਿਆ ਚੁੱਪ ਹੈ, ਉੱਥੇ ਸ਼ਬਦ ਕੋਈ ਨਹੀਂ ਹੈ, ਸੰਤਾਂ ਨੇ ਕਹਿ ਕੇ ਭੇਜਿਆ ਸੀ। ਤਾੜੀ ਵੱਜ ਗਈ, ਜਿੱਤ ਗਿਆ ਜਿੱਤ ਗਿਆ ਪੰਡਿਤ, ਉਹ ਪੈਰੀ ਪੈ ਗਿਆ। ਕਹਿੰਦਾ ਵੀ ਇਹ ਦੱਸ ਵੀ ਤੇਰੇ ਕੋਲ ਤਾਂ ਇਹ ਜੁਗਤੀ ਹੈ ਨਹੀਂ ਸੀ, ਵੀ ਇਹ ਜੁਗਤੀ ਲੈ ਆਇਆ ਕਿੱਥੋਂ ਹੈ? ਕਹਿੰਦਾ ਵੀ ਇਹ ਜੁਗਤੀ ਬਾਜ਼ਾਰਾਂ ਤੋਂ ਨਹੀਂ ਮਿਲਦੀ, ਇਹ ਪੂਰਨ ਮਹਾਂਪੁਰਸ਼ਾਂ ਦੀ ਕਿਰਪਾ ਹੋਈ। ਜਿੱਤ ਕੇ ਮੁੜ ਕੇ ਆਇਆ ਪਿੰਡਰੀ, ਪਿੰਡਰੀ ਆ ਕੇ ਕਹਿਣ ਲੱਗਿਆ ਮਹਾਰਾਜ, ਅੱਖਾਂ ਚ ਹੰਝੂ ਭਰੇ ਹੋਏ, ਤੁਹਾਡੀ ਕਿਰਪਾ ਨਾਲ ਮੇਰੀ ਇੱਜ਼ਤ ਰਹਿ ਗਈ। ਕਹਿੰਦੇ ਫਿਰ ਵਾਅਦਾ ਪੂਰਾ ਕਰ। ਹੁਣ ਬਾਣੀ ਪੜ੍ਹ, ਕਹਿੰਦਾ ਜੀ ਸਤ ਵਚਨ, ਵੀ ਮੈਨੂੰ ਪੰਜਾਬੀ ਅੱਖਰ ਨਹੀਂ ਆਉਂਦੇ, ਕਹਿੰਦੀ ਸਿਖਾ ਲਾਂਗੇ। ਊੜਾ ਆੜਾ ਸਿਖਾਇਆ, ਫਿਰ ਉਹਨਾਂ ਨੂੰ ਮਹਾਰਨੀ ਸਿਖਾਈ, ਫਿਰ ਉਦੋਂ ਬਾਅਦ ਸਾਧ ਸਿੰਘ ਜੀ 5 ਗ੍ਰੰਥੀ ਪੜ੍ਹਾਈ, 22 ਵਾਰਾਂ ਪੜ੍ਹਾਈ, ਭਗਤ ਬਾਣੀ ਪੜ੍ਹਾਈ। ਇਹ ਮਰਿਆਦਾ ਸੀ ਟਕਸਾਲ ਦੇ ਵਿੱਚ, ਇਹ ਪੋਥੀਆਂ ਪਹਿਲਾਂ ਪੜ੍ਹਾਈਆਂ ਜਾਂਦੀਆਂ। ਫਿਰ ਮਹਾਰਾਜ ਦੇ ਭਾਗ ਸੰਥਿਆ ਦਿੱਤੀ, ਕਥਾ ਦੇ ਗ੍ਰੰਥ ਪੜ੍ਹਾਏ। ਕਹਿੰਦਾ ਸਾਰੀ ਜ਼ਿੰਦਗੀ ਵੇਦ ਸ਼ਾਸਤਰ ਸਾਰੇ ਛੱਡੇ, ਕਹਿੰਦਾ ਗੁਰਬਾਣੀ ਦੀ ਉਹ ਕਥਾ ਕਰਿਆ ਕਰੂੰਗਾ ਜਿਹੜੀ ਬਾਣੀ ਨੇ ਮੇਰੀ ਜਿੱਤ ਕਰਾਈ ਹੈ। ਇਸ ਕਰਕੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਭਗਤੀ ਕਰਨ ਵੱਡਾ ਹੈ। ਅਤੇ ਇੱਕ ਬਾਬਾ ਸੁੰਦਰ ਜੀ ਹੋਇਆ, ਉਹਨਾਂ ਨੇ ਸਮੁੰਦਰੀਕ ਗ੍ਰੰਥ ਲਿਖਿਆ। ਇੱਕ ਸਮੁੰਦਰੀਕ ਗ੍ਰੰਥ ਵਿੱਚ ਇੱਕ ਦੋਹਰਾ ਹੈ, ਜਾਨਣੀ ਜਾਣੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਾਨਣੀ ਬਾਂਝ ਰਹਿ ਕਾਹੇ ਗਵਾਵੈ ਨੂਰ। ਇਹ 3 ਸੰਤਾਨ ਦੇ ਵਿੱਚ ਗੁਣ ਮੰਨੇ ਹੈ, ਪਰ ਸਭ ਤੋਂ ਵੱਡਾ ਗੁਣ ਅੱਬਲ ਦਰਜੇ ਦਾ ਭਗਤ ਨੂੰ ਰੱਖਿਆ। ਜਾਨਣੀ ਜਾਣੈ ਤਾਂ ਭਗਤ ਜਨ, ਉਹਨੇ ਵੀ ਭਗਤ ਨੂੰ ਪਹਿਲਾ ਦਰਜਾ ਦਿੱਤਾ। ਜੇ ਇਹ ਨਹੀਂ ਹੋ ਸਕਦਾ ਤਾਂ ਆ ਹੋਵੇ ਆ ਹੋਵੇ, ਬਰਾਬਰ ਨਹੀਂ ਹੈ ਇਹ। ਜਿਵੇਂ ਜੇਠਾ ਪੁੱਤਰ ਬਰਾਬਰ ਰਿਸ਼ਤੇ ਦੇ ਵਿੱਚ ਤਾਂ ਭਾਵੇਂ ਬਰਾਬਰ ਹੋਣ, ਪਰ ਉਹ ਵੱਡਾ ਹੁੰਦਾ ਟਿੱਕਾ ਜਿਹਾ ਉਹਨੂੰ ਮਿਲਦਾ ਰਾਜ। ਇਸੇ ਪ੍ਰਕਾਰ ਜਿਹੜਾ ਭਗਤ ਹੈ ਭਾਈ, ਇਹ ਸਾਰਿਆਂ ਤੋਂ ਵੱਡਾ, ਇਹਦੇ ਬਰਾਬਰ ਹੋਰ ਨਹੀਂ ਹੈ ਕੋਈ।
ਜੈਸੇ ਪੁਰਾਣ ਪਾਤ ਰਹਿ ਜਲ ਸਮੀਪ,
ਜਿਸ ਪ੍ਰਕਾਰ ਪੁਰਾਣ ਨਾਮ ਹੈ ਚਪੱਤੀ ਦਾ, ਚਪੱਤੀ ਦੇ ਪਾਤ ਪੱਤੇ ਜਲ ਪਾਣੀ ਦੇ ਸਮੀਪ ਨੇੜੇ ਰਹਿ ਰਹਿੰਦੇ ਹੈ, ਪਰ ਫਿਰ ਵੀ ਪਾਣੀ ਤੋਂ ਨਰੇਪ ਹੀ ਰਹਿੰਦੇ ਆ, ਡੁੱਬਦੇ ਤਾਂ ਨਹੀਂ ਉਹਦੇ ਵਿੱਚ। ਤੇ ਇਸ ਪ੍ਰਕਾਰ ਕਹਿੰਦੇ ਨੇ ਭਗਤ ਜੀ, ਭਾਨ
ਰਵਿਦਾਸ ਜਨਮੇ ਜਗ ਓਏ।
ਭਗਤ ਰਵਿਦਾਸ ਜੀ ਕਹਿੰਦੇ ਭਾਨ ਉਚਾਰਨ ਕਰਦੇ ਆ ਕਿ ਇਸੇ ਪ੍ਰਕਾਰ ਓਏ, ਉਹ ਭਗਤ ਗੁਰਮੁਖ ਜਨ ਜਨਮੇ ਜਨਮ ਲੈ ਕੇ ਜਗ ਸੰਸਾਰ ਵਿੱਚ ਪਦਾਰਥਾਂ ਰੂਪੀ ਪਾਣੀ ਤੋਂ ਨਿਰਲੇਪ ਰਹਿੰਦੇ ਨੇ, ਐਸਾ ਉਹਨਾਂ ਦਾ ਜੀਵਨ ਹੈ।
ਬਾਣੀ ਸਦਨੇ ਕੀ ਰਾਗ ਬਿਲਾਵਲ,
ਰਾਗ ਬਿਲਾਵਲ ਹੈ ਤੇ ਭਗਤ ਰਵਿਦਾਸ ਜੀ ਦੇ ਬਾਣੀ ਤੋਂ ਬਾਅਦ ਮਹਾਰਾਜ ਸਾਹਿਬ ਜੀ ਹੁਣ ਸਦਨੇ ਬਾਰੇ ਲਿਖਦੇ ਹੈ ਕਿ ਇੱਥੋਂ ਭਗਤ ਸਦਨੇ ਦੀ ਬਾਣੀ, ਸਦਨੇ ਕੀ, ਸਦਨੇ ਦਾ ਸ਼ਬਦ ਹੈ, ਰਾਗ ਬਿਲਾਵਲ ਹੈ। ਅੱਗੇ ਮੰਗਲ ਕਰਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੇ ਇਸ ਪ੍ਰਕਾਰ ਫਿਰ ਅੱਗੇ ਇਹ ਭਗਤ ਸਾਧਨੇ ਦੀ ਸਾਧ ਸੰਜੀ, ਇਹ ਜਿਹੜਾ ਸ਼ਬਦ ਹੈ ਨਾ, ਤੇ ਇਹਦੀ ਵਿਚਾਰ ਜਿੰਨਾ ਚਿਰ ਪੂਰਾ ਖੁੱਲ੍ਹ ਕੇ ਉਨਾ ਚਿਰ ਸ਼ਬਦ ਦੇ ਅਰਥ ਨਹੀਂ ਉਸ ਤਰ੍ਹਾਂ ਅਸੀਂ ਸਮਝ ਆਇਆ ਕਰਦੇ। ਇਹਦੀ ਉਥਾਨ ਕਹਿ, ਭਗਤ ਸਾਧਨਾ ਜਿਸੀ ਜਿਹੜਾ ਨਾ, ਇਹ ਹੈਦਰਾਬਾਦ ਇਲਾਕੇ ਸਹਿਵਾਨ ਨਗਰ ਦਾ ਹੈ। ਹੈਦਰਾਬਾਦ ਇਹ ਜਿਹੜੇ ਦੋ ਨੇ, ਇੱਕ ਤਾਂ ਦੱਖਣ ਦੇ ਵਿੱਚ ਹੈਦਰਾਬਾਦ, ਉਹਦੀ ਗੱਲ ਨਹੀਂ ਹੈਗੀ ਇਹ ਉਧਰ ਹੈ ਪਾਕਿਸਤਾਨ ਵਾਲੇ ਪਾਸੇ। ਇਹ ਸੱਕਰ ਭੱਖਰ ਵਾਲੇ ਪਾਸੇ ਹੈ। ਇਸ ਕਰਕੇ ਭਗਤ ਸਾਹਿਬ ਨੇ ਹੈਦਰਾਬਾਦ ਸਿੰਧ ਦੇ ਇਲਾਕੇ ਵਿਚ ਸਹਿਵਾਨ ਨਾਮ ਦੇ ਨਗਰ ਵਿਚ ਸੱਖਰ ਭੱਖਰ ਦੇ ਪਾਸ ਰੋੜੀ ਕੋਲ ਨਿਵਾਸ ਕਰਦੇ ਸੀ। ਉੱਥੇ ਇਹਨਾਂ ਦਾ ਜਨਮ ਹੋਇਆ ਕਸਾਈਆਂ ਦੇ ਘਰ। ਇਹ ਬੱਕਰੇ ਮਾਰਿਆ ਕਰਦੇ ਤੇ ਬੱਕਰੇ ਕੋਹ ਕੇ ਮਾਰਨੇ ਆ। ਤੇ ਉਸ ਵੇਲੇ ਦਾ ਇਹ ਰਿਵਾਜ਼ ਸੀ ਵੀ ਮੁਸਲਮਾਨਾਂ ਦੇ ਕੋਲੋਂ ਹੀ ਕੁਹਾਇਆ ਕਰਦੇ, ਅਪਾਖਿਆ ਕਾਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨੇ ਜਾਣਾ ਤਾਂ ਮਹਾਰਾਜ ਨੇ ਕਿਹਾ। ਤੇ ਹਿੰਦੂ ਲੋਕਾਂ ਦਾ ਧਰਮ ਭ੍ਰਸ਼ਟ ਕਰਨ ਵਾਸਤੇ ਆਪ ਨਹੀਂ ਸੀ ਬੱਕਰਾ ਮਾਰ ਸਕਦੇ, ਇਹ ਕਿਸਾਈਆਂ ਦੇ ਕੋਲੋਂ ਕਲਮੇ ਪੜਾ ਕੇ ਮਾਰ ਕਰਦੇ, ਮੁਸਲਮਾਨ ਸੀ ਸਦਨਾ। ਉਹ ਫਿਰ ਸਾਧ ਸਿੰਘ ਜੀ ਮਾਸ ਜਿਹੜਾ ਵੱਢ ਕੇ ਫਿਰ ਵੇਚਿਆ ਕਰਦਾ ਸੀ। ਇਹਨਾਂ ਦੇ ਕੋਲ ਇੱਕ ਪਾਤਸ਼ਾਹ ਦਾ ਸਿਪਾਹੀ ਸੀ, ਉਹ ਮਾਸ ਲੈਣ ਆਇਆ ਕਰਦਾ ਸੀ, ਭਾਵੇਂ ਉਹ ਬਾਦਸ਼ਾਹ ਵਾਸਤੇ ਲਿਜਾਂਦਾ ਜਾਂ ਆਪਣੇ ਵਾਸਤੇ, ਪਰ ਸਿਪਾਹੀ ਆਉਂਦਾ ਸੀ ਰੋਜ਼, ਪੱਕਾ ਗਾਹਕ ਸੀ ਇਹਦਾ। ਸਿਪਾਹੀ ਨੇ ਆ ਕੇ ਕਿਹਾ ਵੀ ਮੈਨੂੰ ਮਾਸ ਚਾਹੀਦਾ। ਉਹ ਮਾਸ ਸਾਰਾ ਵਿਕ ਚੁੱਕਾ ਸੀ, ਸੀ ਪੱਕਾ ਗਾਹਕ। ਉਹਨੇ ਸੋਚਿਆ ਵੀ ਅੱਜ ਦਸਵੀਂ ਦਾ ਦਿਹਾੜਾ ਹੈ, ਵੀ ਕੱਲ੍ਹ ਨੂੰ ਲੋਕਾਂ ਨੇ ਵਰਤ ਰੱਖਿਆ ਹੋਣਾ ਅਤੇ ਕੱਲ੍ਹ ਨੂੰ ਮਾਸ ਵਿਕਣਾ ਕੋਈ ਨਹੀਂ। ਜੇ ਅੱਜ ਮੈਂ ਬੱਕਰਾ ਮਾਰਿਆ, ਕੱਲ੍ਹ ਨੂੰ ਮਾਸ ਨਹੀਂ ਵਿਕਣਾ, ਪਰਸੋਂ ਨੂੰ ਦੁਆਸੀ ਨੂੰ ਇਹ ਬਾਸੀ ਹੋ ਜਾਣਾ, ਲੈਣਾ ਕਿਸੇ ਨੇ ਨਹੀਂ। ਦੁਕਾਨਦਾਰ ਜਿਹੜੇ ਹੁੰਦੇ ਆ ਵੀ ਉਹ ਸਮਝਦੇ ਆ ਵੀ ਮੈਨੂੰ ਨਫ਼ਾ ਰਹੇ, ਇਹ ਸੋਚ ਕੇ ਕਹਿੰਦਾ ਵੀ ਕੀ ਕਰਾਂ, ਨਾ ਗਾਹਕ ਮੋੜਿਆ ਜਾ ਸਕਦਾ, ਵੀ ਕਿਸੇ ਹੋਰ ਦੁਕਾਨ 'ਤੇ ਚਲੇ, ਉਹ ਪੱਕਾ ਗਾਹਕ ਹੈ। ਉਹਨੇ ਸੋਚ ਲਿਆ, ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਹੈਗੀ, ਮੈਂ ਕਰਦਾ, ਮੈਨੂੰ ਤਾਜ਼ਾ ਮਾਸ ਦਿੰਦਾ ਮੈਂ ਤੈਨੂੰ। ਉਹਨੂੰ ਗਾਹਕ ਨੂੰ ਕਹਿੰਦਾ ਬੈਠ, ਹੁਣ ਮੈਂ ਤਾਜ਼ਾ ਵੀ ਹੁਣੇ ਬੱਕਰਾ। ਉਹਨੇ ਜਾ ਕੇ ਸਦਨੇ ਨੇ ਜੇ ਵੀ ਇਹਨੂੰ ਵੱਢਣ ਲੱਗਿਆ, ਪਹਿਲਾਂ ਤਾਂ ਉਹਦੇ ਮਨ ਦੇ ਵਿੱਚ ਆਇਆ ਵੀ ਇਹ ਬਾਸੀ ਹੋਇਆ ਤਾਂ ਲੈਣਾ ਨਹੀਂ ਕਿਸੇ ਨੇ, ਇਹ ਤੋਂ ਬਿਹਤਰ ਇਹ ਹੈ ਸ਼ੁਰੂ ਲੈ ਕੇ ਬੱਕਰੇ ਦੇ ਕੋਲ ਆ ਗਿਆ ਵੀ ਕਤਲ ਨਹੀਂ ਕਰਦੇ ਆਪਾਂ ਇਹਨੂੰ, ਵੀ ਇਹਦਾ ਜਿਹੜਾ ਵਾਧੂ ਜਿਹਾ ਮਾਸ ਹੈ ਉਹ ਆਪਾਂ ਕੱਟ ਲੈਂਦੇ ਹਾਂ। ਉਹ ਗੁਪਤ ਅੰਗ, ਉਹਨੇ ਕਿਹਾ ਵੀ ਇਹ ਕੱਟ ਲੈਂਦੇ ਹਾਂ, ਚਲੋ ਤੜਫਦਾ ਰਹੂ ਭਾਵੇਂ ਜਿਉਂਦਾ ਤਾਂ ਰਹੂਗਾ, ਇਹ ਮਾਸ ਤਾਂ ਨਹੀਂ ਬਾਸੀ, ਆਪਣਾ ਫਾਇਦਾ ਦੇਖਿਆ, ਜੀਵ 'ਤੇ ਕੋਈ ਤਰਸ ਨਹੀਂ ਕੀਤਾ। ਲੈ ਕੇ ਸ਼ੁਰੂ ਜਦੋਂ ਲੱਗਾ ਅੰਗ ਉਹਦਾ ਕੱਟਣ, ਗੁਪਤ ਅੰਗ, ਜਦੋਂ ਕਿਸੇ ਦੇ ਭਾਗ ਜਾਗਦੇ ਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਕਹਿੰਦੇ ਕੰਧਾਂ ਵੀ ਉਪਦੇਸ਼ ਦੇਣ ਲੱਗ ਜਾਂਦੀਆਂ, ਇਹ ਮਹਾਰਾਜ ਦਾ ਫਰਮਾਨ ਹੈ। ਉਸ ਵੇਲੇ ਅੰਤਰਜਾਮੀ ਨੇ ਇਹਦੀ ਕੋਈ ਪਿਛਲੇ ਜਨਮ ਦੀ ਭਗਤੀ ਸੀ, ਉਹਦਾ ਬੀਜ ਪੂਰਵ ਲੋਕ ਕਰਮ ਅੰਕਰ ਜਾਂ ਪ੍ਰਗਟਿਓ, ਬਾ ਅੰਕਰ ਫੁੱਟਿਆ ਆ ਅਤੇ ਬੱਕਰਾ ਥੋੜ੍ਹੀ ਬੋਲ ਸਕਦਾ। ਹੱਸਣ ਦੀ ਆਵਾਜ਼ ਆਈ ਬੱਕਰੇ ਦੇ ਵਿੱਚੋਂ, ਜਦ ਆਵਾਜ਼ ਬੱਕਰੀ ਦੀ ਆਈ, ਕਹਿੰਦਾ ਉਹ ਵੀ ਇਹ ਕਹਿੰਦਾ ਤੂੰ ਕੌਣ ਹੈ, ਬੱਕਰਾ ਨਹੀਂ ਹੈ ਤੂੰ? ਅੰਤਰਜਾਮੀ ਕਹਿੰਦਾ ਬੱਕਰਾ ਹੀ ਹੈ, ਰੱਬ ਬੋਲ ਪਿਆ ਉਹਦੇ ਵਿੱਚ ਨੂੰ। ਅਖੇ ਤੂੰ ਹੱਸਦਾ, ਕਹਿੰਦਾ ਤੂੰ ਆਪਣਾ ਕੰਮ ਕਰ, ਹਾਸੇ ਦੇ ਉੱਤੇ ਪਾਬੰਦੀ ਹੈ, ਮੈਂ ਹੱਸਦਾ ਤੇਰੀ ਮੂਰਖਤਾਈ 'ਤੇ। ਕਹਿੰਦਾ ਉਹ ਕਿਵੇਂ? ਕਹਿੰਦਾ ਹੁਣ ਤੱਕ ਤੂੰ ਮੇਰਾ ਸਿਰ ਵੱਢਦਾ ਰਿਹਾ, ਮੈਂ ਤੇਰਾ ਵੱਢਦਾ ਰਿਹਾ, ਆਹ ਨਵਾਂ ਨਿਊ ਦਾ ਪਾਉਣ ਲੱਗਿਆ, ਹੁਣ ਤੂੰ ਤਿੰਨ ਦਿਨ ਮੈਂ ਤੜਫੂ, ਮੈਂ ਤਾਂ ਸਹਾਰ ਨੂੰ, ਕਹਿੰਦੇ ਜਿੱਦਣ ਤੇਰੀ ਵਾਰੀ ਆਈ ਤੋ ਤੇਰਾ ਕੀ ਬਣੂ? ਕਹਿੰਦਾ ਓਹੋ, ਇਸ ਤਰ੍ਹਾਂ ਦੀ ਗੱਲ ਹੈ, ਵਿਚਾਰ ਬਦਲ ਗਏ, ਹੱਥ ਕੰਬਣ ਲੱਗ ਗਏ। ਮਹਾਰਾਜ ਕਹਿੰਦੇ ਮਹਾਂਕਸਾਬ ਛੁਰੀ ਸੱਟ ਪਾਈ, ਹੱਥ ਕੰਬਦੇ ਉਹਦੇ ਛੁਰੀ ਡਿੱਗ ਪਈ ਹੇਠਾਂ। ਕਹਿੰਦਾ ਅੱਜ ਤੱਕ ਮੈਨੂੰ ਤਾਂ ਪਤਾ ਹੀ ਨਹੀਂ ਸੀ ਬਦਲਾ ਦੇਣਾ ਪੈਂਦਾ, ਹੁਣ ਨਹੀਂ ਬੱਕਰਾ ਨਹੀਂ ਮਾਰਨਾ ਅੱਜ ਤੋਂ ਬਾਅਦ। ਉਹਨੂੰ ਕਹਿੰਦਾ ਵੀ ਭਾਈ ਤੂੰ ਜਾ ਮੁੜ ਜਾ, ਮੈਂ ਤਾਂ ਨਹੀਂ ਮਾਸ ਦੇ ਸਕਦਾ, ਜਿਹੜੀ ਦੁਕਾਨ 'ਤੇ ਜਾਣਾ ਜਾ। ਅਪਰਾਮ ਹੋ ਗਿਆ, ਅਪਰਾਮ ਹੋ ਕੇ ਸਾਧ ਸਿੰਘ ਜੀ ਇਹ ਫਿਰ ਬੈਠ ਗਿਆ ਦੁਕਾਨ ਦੇ ਉੱਤੇ, ਰੁਜ਼ਗਾਰ ਵੀ ਹੋਰ ਕੋਈ ਨਹੀਂ ਸੀ। ਅਤੇ ਇਹਦੇ ਮੁੰਡਿਆਂ ਨੇ ਕਿਹਾ ਇਕੱਠੇ ਹੋ ਕੇ, ਬਾਪੂ ਤੈਨੂੰ ਕੀ ਹੋ ਗਿਆ? ਕਹਿੰਦਾ ਵੀ ਬਸ ਕੁਛ ਹੋ ਗਿਆ, ਚਾਹੇ ਮੈਂ ਤਾਂ ਨਹੀਂ ਬੱਕਰਾ ਮਾਰਨਾ ਹੈ। ਇੱਕ ਵੈਸ਼ਨ ਮਹਾਤਮਾ ਆ ਗਏ, ਉਹ ਕਹਿੰਦੇ ਕਸਾਈ ਹੋ ਕੇ ਉਦਾਸ ਬੈਠੇ ਆ, ਕਸਾਈ ਤਾਂ ਕਦੇ ਉਦਾਸ ਹੀ ਨਹੀਂ ਹੁੰਦੇ। ਉਹ ਕਹਿੰਦਾ ਵੀ ਆਹ ਕਾਰਨ ਹੋਇਆ। ਉਹ ਕਹਿੰਦਾ ਵੀ ਤੇਰੇ ਉੱਤੇ ਤਾਂ ਪਰਮਾਤਮਾ ਦੀ ਮਿਹਰ ਹੋ ਗਈ, ਰੱਬ ਦਾ ਨਾਂ ਲਿਆ ਕਰ। ਕਹਿੰਦਾ ਕਿਵੇਂ ਲਵਾਂ, ਮੈਂ ਤਾਂ ਜਾਣਦੇ ਹੀ ਨਹੀਂ ਰੱਬ ਨੂੰ। ਉਹਨੇ ਇਹਨੂੰ ਰੱਬ ਦੇ ਨਾਂ ਦਾ ਢੰਗ ਦੱਸ ਦਿੱਤਾ। ਮਹਾਂਪੁਰਸ਼ਾਂ ਦੇ ਕੋਲ ਅਨੇਕਾਂ ਯੁਗਤੀਆਂ ਹੁੰਦੀਆਂ, ਤਰੀਕੇ ਹੁੰਦੇ ਨੇ ਗਿਆਨ ਦੇਣ ਦੇ। ਕਹਿੰਦੇ ਵੀ ਤੂੰ ਰੱਬ ਦੀ ਬੰਦਗੀ ਕਰਿਆ ਕਰ, ਵੈਸ਼ਨੂੰ ਸੰਤ ਸੀ ਉਹ, ਪਰਮਾਤਮਾ ਦਾ ਨਾਮ ਦੇ ਦਿੱਤਾ, ਗੁਰਮੰਤਰ ਦੇ ਦਿੱਤਾ, ਉਹਨੇ ਆਪਣੇ ਸ਼ਿਸ਼ ਬਣਾ ਲਿਆ। ਕਹਿੰਦੇ ਵੀ ਨਾਮ ਜਪ, ਬੰਦਗੀ ਕਰ, ਬੈਠਾ ਪਰ ਉਦਾਸ ਬਹੁਤ ਹੈ। ਉਹ ਕਹਿੰਦੇ ਵੀ ਪਿਤਾ ਜੀ ਫਿਰ ਰੇਕਣ ਤਾਂ ਗੁਜ਼ਾਰਾ ਨਹੀਂ ਹੋਣਾ। ਕਹਿੰਦਾ ਵੀ ਬੱਕਰਾ ਮੈਂ ਨਹੀਂ ਮਾਰਨਾ, ਬੱਕਰਾ ਉਹ ਮੂਹਰੇ ਹੱਸਿਆ, ਅੱਜ ਤੱਕ ਕਦੇ ਐਸਾ ਹੋਇਆ ਹੀ ਨਹੀਂ। ਉਹ ਕਹਿੰਦੇ ਵੱਢ ਅਸੀਂ ਦਿਆ ਕਰਾਂਗੇ, ਵੇਚ ਤੂੰ ਦਿਆ ਕਰ। ਕਹਿੰਦਾ ਚਲੋ ਐਂ ਕਰ ਲੈਣੇ। ਉਹਦੇ ਨਿਆਣੇ ਵੱਢਣ ਲੱਗ ਗਏ, ਆਪ ਮਾਸ ਵੇਚਦਾ ਰਿਹਾ ਕੁਛ ਚਿਰ, ਅਤੇ ਕਿਤੇ ਕੰਨਾਂ ਦੇ ਵਿੱਚ ਇਹ ਧੁਨ ਪਈ, ਸਿਮਰਨ ਭਜਨ ਦਇਆ ਨਹੀਂ ਕਿੰਨੀ, ਤਾਂ ਮੁੱਖ ਚੋਟਾਂ ਖਾਏਗਾ।
ਹੁਣ ਜਦੋਂ ਲੋਹਾ ਗਰਮ ਹੋਇਆ ਵਾ ਹੋਵੇ ਉਹ ਤਾਂ ਇੱਕ ਸੱਟ ਨਹੀਂ ਸਹਿੰਦਾ, ਜਦੇ ਉਹਦਾ ਜੋ ਮਰਜ਼ੀ ਬਣਾ ਲਓ ਮੁੜ ਜਾਂਦਾ ਉਹ। ਇੰਨੇ ਨੂੰ ਉਹ ਮਹਾਤਮਾ ਮਿਲੇ, ਕੁਛ ਮਹਾਤਮਾ ਦੀ ਸੰਗਤ ਨੇ ਇਹਦਾ ਮਨ ਇਸ ਤਰ੍ਹਾਂ ਦਾ ਬਣਾ ਦਿੱਤਾ, ਬੈਰਾਗ ਦੀ ਹਾਲਤ ਹੈ। ਤੇ ਉਸ ਵੇਲੇ ਸਾਧ ਸਿੰਘ ਜੀ ਫਿਰ ਕੁਝ ਯਾਤਰੂ ਚੱਲੇ ਸੀ ਯਾਤਰਾ ਕਰਨ ਵਾਸਤੇ, ਉਹਨੇ ਕਿਹਾ ਸਦਨਿਆਂ ਵੀ ਤੇਰਾ ਮਨ ਉਪਰਾਮ ਤਾਂ ਹੈਗੇ ਵੀ ਤੂੰ ਐਂ ਕਰ ਵੀ ਸਾਡੇ ਨਾਲ ਚੱਲ, ਤੂੰ ਯਾਤਰਾ ਕਰਾ ਲਿਆ ਉਹਨੇ ਤੈਨੂੰ ਵੀ ਤਾਂ ਵੈਸ਼ਨੂ ਬਣੇ ਗਿਆ ਹੁਣ ਤੂੰ, ਮੁਸਲਮਾਨਾਂ ਵਾਲਾ ਤਾਂ ਕਰਤਵ ਹੈ ਨਹੀਂ ਤੇਰਾ ਕੋਈ, ਚੱਲ ਤੈਨੂੰ ਤੀਰਥ ਯਾਤਰਾ ਕਰਾਈਏ, ਵੈਸ਼ਨ ਮਤ ਤਾਂ ਧਾਰਨ ਕਰੇ ਲਿਆ ਹੁਣ ਤਾਂ। ਕਹਿੰਦੇ ਜੀ ਚਲੋ ਚਲੇ ਚੱਲਦੇ ਹਨ। ਇਹ ਕਰਦਿਆਂ ਨੇ ਵੀ ਦੇਖ ਲਿਆ ਹੁਣ ਬਾਪੂ ਸਾਡੇ ਕੰਮ ਦਾ ਤਾਂ ਰਿਹਾ ਨਹੀਂ, ਕਹਿੰਦੇ ਹੁਣ ਯਾਤਰਾ ਜਾਵੇ ਚਾਹੇ ਕਰ ਰਹੇ ਕੰਮ ਤਾਂ ਹੁਣ ਕਰਦਾ ਹੀ ਨਹੀਂ ਕੋਈ, ਉਹਨਾਂ ਨੇ ਵੀ ਛੁੱਟੀ ਦੇ ਦਿੱਤੀ ਬਾਪੂ ਚੱਲਿਆ ਜਾ। ਇਹ ਯਾਤਰਾ ਕਰਦਾ ਕਰਦਾ ਸਰਹੰਦ ਆ ਗਿਆ ਇੱਥੇ, ਜਦੋਂ ਸਰਹੰਦ ਆਇਆ ਇਹਨੂੰ ਪਿਆਸ ਲੱਗੀ, ਪਿਆਸ ਲੱਗੀ ਤੋਂ ਇੱਕ ਬੀਬੀ ਨੂੰ ਕਹਿੰਦਾ ਬੀਬੀ ਵੀ ਮੈਨੂੰ ਪਾਣੀ ਪਿਆ ਦੇ। ਅੱਗੇ ਲੋਕ ਬੜੇ ਦਇਆਵਾਨ ਹੁੰਦੇ, ਰੋਟੀ ਵੀ ਖਵਾ ਦਿੰਦੇ ਪਾਣੀ ਵੀ ਪਿਆ ਦਿੰਦੇ, ਯਾਤਰੂ ਵੀ ਭਾਈ ਧਰਮੀ ਹੁੰਦੇ ਸੀ। ਉਹ ਬੀਬੀ ਨੇ ਜਦੋਂ ਸਦਨੇ ਦਾ ਰੰਗ ਰੂਪ ਦੇਖਿਆ, ਸੁੰਦਰਤਾ ਕੁਦਰਤੀ ਸੀ ਇਹਦੇ ਕੋਲ, ਕੁਛ ਨਾਮ ਦਾ ਰੰਗ ਚੜਿਆ ਲਾਲੀ ਨਾਮ, ਉਹਦਾ ਮਨ ਬੀਬੀ ਦਾ ਇਹਦੇ ਉੱਤੇ ਬੇਈਮਾਨ ਹੋ ਗਿਆ। ਤੇ ਉਹਨੇ ਕਹਿੰਦੀ ਪਾਣੀ ਵੀ ਪੀ ਲੈ ਤੂੰ, ਕੱਲਾ ਪਾਣੀ ਕੀ, ਹੋਰ ਵੀ ਜਿਹੜਾ ਕੁਛ ਕਹੇ ਤੈਨੂੰ ਪਿਆ ਦਿੰਦੀ ਹੈ। ਉਹ ਕਹਿੰਦਾ ਹੋਰ ਦਾ ਕੀ ਮਤਲਬ। ਜਦੋਂ ਉਹਨੇ ਥੋੜੇ ਜਿਹੇ ਹਾਵ ਭਾਵ ਕੀਤੇ, ਇਹ ਕਹਿੰਦਾ ਬੀਬੀ ਮੈਂ ਜੋੜੇ ਤੇਰੇ ਅੱਗੇ ਹੱਥ, ਮੈਂ ਪਾਣੀ ਦੀ ਯਤਨਾ ਕੀਤੀ ਸੀ ਵੀ ਤੈਨੂੰ ਇਹ ਗੱਲਾਂ ਕਰਦੀ ਨੂੰ ਸ਼ਰਮ ਨਹੀਂ ਆਉਂਦੀ, ਮੈਂ ਸਭ ਕੋਈ ਘਰ ਬਾਰ ਛੱਡ ਕੇ ਮੈਂ ਵੈਸ਼ਨੂ ਮਤ ਦਾ ਲਿਬਾਸ ਲਿਆ, ਮੈਂ ਫਕੀਰ ਬਣਿਆ, ਮੈਂ ਹਜੇ ਮਾੜੇ ਕੰਮ ਕਰਨ ਵਾਸਤੇ ਫਕੀਰ ਬਣਿਆ। ਜਿਹਦੇ ਘਰ ਦਾ ਖਾਈ ਉਹਦਾ ਜਿਹੜਾ ਫਿਰ ਬੁਰਾ ਨਹੀਂ ਕਰੀਦਾ ਹੁੰਦਾ, ਵੀ ਤੂੰ ਐਸਾ ਨਾ ਕਰ, ਤੇਰੇ ਘਰ ਪਤੀ ਹੈ ਤੇਰਾ। ਕਹਿੰਦੀ ਬਿਮਾਰ ਪਿਆ, ਕਹਿੰਦੇ ਬਿਮਾਰ ਪਿਆ ਸੇਵਾ ਕਰ, ਤੇਰਾ ਭਗਵਾਨ ਹੈ ਤੇ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਉਹਦੇ ਸਾਹਮਣੇ ਪਤੀ ਘਰ ਵਿੱਚ ਹੋਵੇ ਤੂੰ ਪਰਾਏ ਪੁਰਸ਼ ਨਾਲ ਵਿਵਚਾਰ ਕਰਨਾ ਚਾਹੁੰਦੀ ਹੈ। ਕਹਿੰਦੀ ਖੜ ਜਾ ਇੱਕ ਮਿੰਟ, ਗਈ ਜਾ ਕੇ ਪਤੀ ਦਾ ਸਿਰ ਵੱਢ ਕੇ ਲੈ ਆਈ। ਕਹਿੰਦੀ ਲੈ ਇਹਦਾ ਹੀ ਡਰ ਹੈ ਤੈਨੂੰ, ਆਹ ਵੱਢਤਾ, ਆ ਜਾ ਹੁਣ ਮੈਂ ਤੇਰੀ ਹੈ ਤੇ ਤੂੰ ਮੇਰਾ ਬਣ ਜਾ। ਇਹਨੇ ਕਿਹਾ ਉਹ ਕਿੱਥੇ ਬਲਾ ਚਿੰਬੜ ਗਈ ਤਾਂ ਨੱਠ ਉੱਠਿਆ ਉੱਥੋਂ। ਉਹਨੇ ਜਦ ਦੇਖਿਆ ਉਹਨੇ ਚਰਿੱਤਰ ਐਸਾ ਖੇਡਿਆ, ਰੌਲਾ ਪਾ ਤਾ, ਕਹਿੰਦੀ ਮੇਰੇ ਪਤੀ ਨੂੰ ਮਾਰ ਗਿਆ, ਇੱਕ ਸਾਧ ਆਇਆ ਸੀ ਅਖੇ ਇੱਥੇ, ਬਸ ਉਹ ਜਾਂਦਾ ਹੀ ਫੜਿਆ ਗਿਆ, ਸਾਧਨ ਨੂੰ ਫੜ ਲਿਆ, ਫੜ ਕੇ ਲਿਆ ਕੇ ਜਿੱਥੇ ਕੈਦ ਕੀਤਾ ਸੀ, ਇਹ ਮਕਬਰ ਕਿ ਸੀ ਇੱਥੇ, ਆਹ ਸਟੇਸ਼ਨ ਦੇ ਕੋਲ ਹੈ, ਉੱਥੇ ਪੁਰਾਣੀ ਤਹਿਸੀਲ ਹੁੰਦੀ ਸੀ ਹੁਣ ਤਾਂ ਥਾਣਾ ਬਣਿਆ, ਉੱਥੇ ਉਹਨੂੰ ਬੰਦ ਕਰ ਦਿੱਤਾ। ਬੰਦ ਕਰਕੇ ਸਾਧ ਸਿੰਘ ਜੀ ਹਾਕਮ ਨਿਆਂਕਾਰ ਹੁੰਦੇ ਸੀ, ਉਹਦੇ ਪੇਸ਼ੀ ਪਈ, ਪੇਸ਼ੀ ਪਈ ਤਾਂ ਜਦੋਂ ਇਹਦਾ ਲਿਬਾਸ ਦੇਖਿਆ ਤਾਂ ਕਹਿੰਦੇ ਉਹ ਤੇਰਾ ਲਿਬਾਸ ਤਾਂ, ਹਾਕਮ ਕਹਿੰਦਾ ਇਹੋ ਜਿਹਾ, ਤੈਂ ਇਹਦਾ ਬੀਬੀ ਦਾ ਘਰ ਵਾਲਾ ਕਿਉਂ ਮਾਰਤਾ। ਕਹਿੰਦਾ ਜੀ ਮੈਨੂੰ ਕੀ ਲੋੜ ਸੀ, ਮੈਂ ਜਾਇਦਾਦ ਸਾਂਭਣੀ ਸੀ ਇਹਦੀ। ਫਿਰ ਹੋਇਆ ਕਿ ਉਹਨੇ ਸੱਚ ਦੱਸਤਾ, ਕਹਿੰਦਾ ਆਏ ਉਹਨੇ ਬੀਬੀ ਨੂੰ ਇੱਕ ਪਾਸੇ ਕਰਕੇ ਜਦੋਂ ਦਿੱਤੀ ਧਮਕੀ, ਉਹ ਬੀਬੀ ਮੰਨ ਗਈ ਵੀ ਹਾਂ ਮੈਂ ਆਪ ਹੀ ਵੱਢਿਆ, ਤਾਂ ਪਤਾ ਲੱਗਿਆ, ਨਹੀਂ ਤਾਂ ਉਹ ਕਤਲ ਜੁੰਮੇ ਪੈ ਗਿਆ ਸੀ। ਉਸ ਵੇਲੇ ਫਿਰ ਹਾਕਮ ਨੇ ਇਹਨੂੰ ਰਿਹਾ ਕਰ ਦਿੱਤਾ ਇੱਥੋਂ, ਜਿੱਥੇ ਇਹ ਮਕਬਰੇ ਚ ਕੈਦ ਕੀਤਾ ਸੀ ਉੱਥੇ ਇੱਕ ਵੱਡੀ ਯਾਦਗਾਰ ਫਿਰ ਉਹ ਬਣੀ ਵੀ ਹੈ, ਮਸੀਤ, ਉਹਨੂੰ ਸਾਧਨੇ ਦੀ ਮਸੀਤ ਕਹਿੰਦੇ, ਭਗਤ ਸਾਧਨੇ ਦੀ ਮਸੀਤ। ਉੱਥੇ ਜਦੋਂ ਅਕਾਲੀ ਲਹਿਰ ਚੱਲੀ ਹੈ, 101 ਅਖੰਡ ਪਾਠ ਖਾਲਸੇ ਨੇ ਕੀਤਾ ਸੀ ਉੱਥੇ, ਇਹ ਇਤਿਹਾਸ ਹੈ। ਤੇ ਇੱਥੋਂ ਫਿਰ ਸਾਧ ਸਿੰਘ ਜੀ ਅੱਗੇ ਨੂੰ ਚੱਲ ਗਿਆ, ਜਾਂਦਾ ਜਾਂਦਾ ਇਹ ਯਾਤਰਾ ਕਰਦਾ ਗਿਆ। ਅੱਗੇ ਸਾਧ ਸਿੰਘ ਜੀ ਫਿਰ ਇਹ ਜਦੋਂ ਤ੍ਰਿਵੇਣੀ ਤੇ ਚਲਿਆ ਗਿਆ, ਅਲਾਹਾਬਾਦ ਚਲਿਆ ਗਿਆ, ਯਾਤਰਾ ਕਰਦਾ ਸੀ ਉੱਥੇ ਗਿਆ। ਉੱਥੇ ਜਿਹੜਾ ਸਲੇਮ ਸ਼ਾਹ ਬਾਦਸ਼ਾਹ ਸੀ, ਇਹ ਪ੍ਰਾਗ ਰਾਜ ਤੇ ਉੱਥੇ ਕਿਲੇ ਦੀ ਇੱਕ ਕੰਧ ਬਣਾਉਣੀ ਚਾਹੁੰਦਾ ਸੀ, ਜਿਹੜੇ ਨਦੀ ਵਾਲੇ ਪਾਸੇ ਸੀ, ਉਹ ਕੰਧ ਡਿੱਗ ਜਾ ਕਰੇ। ਤੇ ਇਹਦੀ ਹੁਣ ਜਿਉਂ ਜਿਉਂ ਰਸਤੇ ਚ ਗਿਆ, ਲੋਕ ਇੰਨੀ ਮਾਨਤਾ ਕਰਨ ਲੱਗ ਗਏ, ਜਿਹਦੇ ਰੱਬ ਇੰਨਾ ਪੱਖ ਚ ਹੋ ਜਾਵੇ, ਇੰਨੀ ਇਹਦੀ ਮਾਨਤਾ ਹੋਈ, ਜਦੋਂ ਉੱਥੇ ਗਿਆ ਸਾਰੇ ਲੋਕ ਦੇ ਪੈਰ ਪੂਜਣ, ਨਾ ਕੋਈ ਕਾਜ਼ੀਆਂ ਨੂੰ ਪੁੱਛੇ ਨਾ ਬਾਹਮਣਾਂ ਨੂੰ ਪੁੱਛੇ, ਈਰਖਾ ਹੋ ਗਈ। ਕਹਿੰਦੇ ਵੀ ਇਹਨੂੰ ਕਿਵੇਂ ਕਰੀਏ, ਇਹਨੂੰ ਮਰਵਾ ਦਈਏ, ਜਿਸ ਦੇ ਹੋਵੇ ਬਲ ਕਦੇ ਨਾ ਹਾਰਦਾ, ਉਹ ਕਦੇ ਹਾਰ ਨਹੀਂ ਸਕਦਾ, ਤੇ ਜਿਹਦੇ ਬਲ ਹੋ ਜਾਂਦਾ ਉਹ ਹਾਰਦਾ ਨਹੀਂ ਕਦੇ, ਪਰਮਾਤਮਾ ਸਾਧਨੇ ਦੇ ਬਲ ਹੈ। ਤਾਂ ਉਸ ਵੇਲੇ ਫਿਰ ਕਹਿਣ ਲੱਗੇ ਵੀ ਇੱਕੋ ਹੀ ਤਰੀਕਾ ਹੈ। ਬਾਦਸ਼ਾਹ ਨੇ ਜੋਤਸ਼ੀ ਇਕੱਠੇ ਕਰੇ, ਨਿਜ਼ੂਮੀ ਬੁਲਾਏ, ਕਹਿੰਦੇ ਵੀ ਮੇਰੀ ਕੰਧ ਨਹੀਂ ਕਲੇ ਦੀ ਜਿਹੜੀ ਹੈ ਉਹ ਡਿੱਗ ਜਾਂਦੀ ਹੈ, ਇਹ ਮਜ਼ਬੂਤ ਕਿਵੇਂ ਹੋਏ, ਲਓ ਜੀ ਮਜ਼ਬੂਤ ਦਾ ਤਰੀਕਾ ਦੇਖ ਲਓ ਹੁਣ ਕੀ ਹੋਣ ਲੱਗੇ। ਬ੍ਰਾਹਮਣ ਕਹਿੰਦੇ ਜੀ ਮਜ਼ਬੂਤ ਤਾਂ ਇਹੋ ਜਿਹੀ ਹੋ ਜੂਗੀ, ਢਹੂਗੀ ਨਹੀਂ ਕਦੇ ਸਦੀਆਂ ਤੋਂ। ਕਹਿੰਦੇ ਦੱਸੋ, ਕਹਿੰਦੇ ਇਹਦੇ ਚ ਇੱਕ ਬਲੀ ਦੇਣੀ ਆ। ਕਹਿੰਦੇ ਜੀ ਦੱਸੋ, ਝੋਟੇ ਦੀ ਬਲੀ ਦੇਣੀ ਹੈ, ਮੁਰਗੇ ਦੀ ਦੇਣੀ ਹੈ, ਬੱਕਰੇ ਦੀ ਦੇਣੀ ਹੈ, ਹੁਣੇ ਲਾਇਆ ਉਹਨੇ। ਕਹਿੰਦੇ ਨਾ 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 ਨਾ, ਬੰਦੇ ਦੀ ਬਲੀ ਆ, ਕਹਿੰਦਾ ਮੇਰੇ ਕੋਲ ਬਥੇਰੇ ਕੈਦੀ ਨੇ ਇਹੋ ਜਿਹੇ, ਸਜਾਏ ਮੌਤ ਆ ਉਹਨਾਂ ਲਿਆ, ਕਹਿੰਦੇ ਨਾ 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 ਇਹਦੇ ਨਾਲ ਤਾਂ ਨਹੀਂ ਕੰਧੋ ਸੀ, ਕਹਿੰਦੇ ਹੋਰ, ਕਹਿੰਦੇ ਸਾਡੇ ਜੋਤਿਸ਼ ਆਇਆ ਹੈ ਬਈ ਅਜਿਹਾ ਮਨੁੱਖ ਚਾਹੀਦਾ ਜਿਹੜਾ ਪਹਿਲਾਂ ਮੁਸਲਮਾਨ ਹੋਵੇ ਬਾਅਦ ਚ ਵੈਸ਼ਨੂੰ ਬਣ ਗਿਆ ਹੋਵੇ, ਸਿੱਧਾ ਨਿਸ਼ਾਨਾ ਸਾਧਨੇ ਤੇ, ਪਹਿਲਾਂ ਮੁਸਲਮਾਨ ਸੀ ਫਿਰ ਵੈਸ਼ਨੂੰ। ਅੱਛਾ ਜੀ, ਲਿਖ ਲਓ ਜੀ ਇਹ ਨਿਸ਼ਾਨੇ। ਦੂਸਰੀ ਗੱਲ ਹੈ ਵੀ ਬੰਦਗੀ ਕਰਨ ਵਾਲਾ ਹੋਵੇ ਉਹਦਾ ਨਾਮ ਸਾਧਨਾ ਹੋਵੇ, ਉਹਦੀ ਬਲੀ ਦੇ ਦਿਓ, ਬਸ ਫਿਰ ਤੁਹਾਡਾ ਕਿਲਾ ਸੀ। ਉਹ ਕਹਿੰਦਾ ਵੀ ਮੈਂ ਕਿੱਥੋਂ ਲੱਭੂ ਇਹੋ ਜਿਹਾ, ਕਹਿੰਦੇ ਜੀ ਤੁਹਾਡੀ ਮਦਦ ਅਸੀਂ ਕਰ ਦਿੰਦੇ ਹਾਂ, ਇਹ ਲੱਭਿਆ ਹੋਇਆ ਸੀ ਉਹ ਤਾਂ ਮਰਵਾਉਣਾ ਸੀ ਉਹ। ਜਦੇ ਥੋੜੇ ਚਿਰ ਬਾਅਦ ਕਹਿੰਦੇ ਜੀ ਆਹ ਹੈਗਾ, ਲਓ ਜੀ ਸਰਹੰਦ ਤਾਂ ਬਚ ਗਿਆ, ਹੁਣ ਇਲਾਹਾਬਾਦ ਉੱਥੇ ਫੜਿਆ ਗਿਆ ਵਿਚਾਰਾ, ਸਾਧਨੇ ਨੂੰ ਫੜ ਕੇ ਕਹਿੰਦੇ ਵੀ ਇਹਨੂੰ ਨਲਾਓ ਤਲਾਓ। ਉਦੋਂ ਬਾਅਦ ਬ੍ਰਾਹਮਣਾਂ ਨੇ ਜਿਵੇਂ ਦੱਸਿਆ ਸੀ ਇਹ ਕੁਰਬਾਨੀ ਦੇਣ ਵੇਲੇ ਇਹ ਉੱਥੇ ਕਾਲੀ ਮਾਈ ਦੇ ਜਾ ਕੇ ਮੰਦਰ ਦੇਖੋ ਕਿਵੇਂ ਪਹਿਲਾਂ ਮੁਰਗੇ ਨੂੰ ਨਲਾ ਲੜੂ ਦਿੰਦੇ ਆ, ਬੱਕਰੇ ਨੂੰ ਫੇਰ ਦਿੰਦੇ ਆ ਬਲੀ, ਕਹਿੰਦੇ ਚੱਲ ਵੀ ਹੁਣ ਹੋ ਜਾ ਸਿੱਧਾ, ਕੀ ਕਰਨਾ, ਕਹਿੰਦੇ ਤੈਨੂੰ ਨੀਂਹ ਦੇ ਵਿੱਚ ਖੜਾ ਕੇ ਫਿਰ ਦੀਵਾਰ ਚੁਣਨੀ ਆ, ਤਾਂ ਇਹ ਪੱਕੀ ਨੀਂਹ ਹੋਊਗੀ ਸਾਨੂੰ ਜੋਤਸ਼ੀਆਂ ਨੇ ਦੱਸਦਾ। ਉਹ ਹੱਦ ਹੋ ਗਈ ਤੁਸੀਂ ਇਸ ਤਰ੍ਹਾਂ ਦਾ ਮੈਨੂੰ ਬਲੀ ਦੇ ਕੇ। ਖੈਰ ਜਦੋਂ ਖੜਾ ਦਿੱਤਾ ਉੱਥੇ ਕੰਧ ਉਸਰਨ ਲੱਗ ਪਈ, ਇਹਨੇ ਫਿਰ ਪਰਮਾਤਮਾ ਨੂੰ ਧਿਆਇਆ, ਕਹਿੰਦਾ ਭਗਵਾਨ ਵੀ ਤੁਸੀਂ ਮੇਰੇ ਤੇ ਕਿਰਪਾ ਕਰੋ, ਹੁਣ ਮੈਂ ਤੁਹਾਡਾ ਵੀ ਤੁਹਾਡਾ ਨਾਮ ਜਪਣ ਵਾਲਾ, ਜੇ ਮੈਨੂੰ ਇਸ ਤਰ੍ਹਾਂ ਮਾਰਤਾ ਇਹਨਾਂ ਨੇ ਤੁਹਾਡਾ ਨਾਮ ਕਿਹਨੇ ਜਪਣਾ, ਫਿਰ ਤੁਸੀਂ ਸਹਾਇਤਾ ਕਰੋ, ਕਿੰਨੇ ਦੀ ਸਹਾਇਤਾ ਕਰਦੇ ਆਏ ਹੋ। ਭਗਵਾਨ ਜੀ ਨੇ ਆਕਾਸ਼ਬਾਣੀ ਕੋ ਕਿਹਾ ਵੀ ਦੇਖ ਇਸ ਤਰ੍ਹਾਂ ਦੀ ਬਾਤ ਨਹੀਂ ਹੈ, ਮੈਂ ਤਾਂ ਕਰਮ ਦਾ ਫਲ ਦਿੰਦਾ, ਇਹ ਤੇਰਾ ਕਰਮ ਹੈ ਹੁਣ ਤੈਨੂੰ ਇਹ ਤਾਂ ਹੋਊਗਾ ਹੀ ਤੇਰੇ ਨਾਲ ਐਸਾ। ਕਹਿਣ ਲੱਗਿਆ ਵੀ ਦੇਖ ਮੈਂ ਤਾਂ ਹੈਗਾ ਤੇਰਾ ਭਗਤ, ਪਰ ਤੂੰ ਜਦੋਂ ਰੱਖਿਆ ਕਰਨ ਤੇ ਆਉਣਾ ਤੂੰ ਤਾਂ ਇਹੋ ਜਿਹੇ ਮਾੜੇ ਬੰਦਿਆਂ ਦੀ ਰੱਖਿਆ ਕੀਤੀ ਹੈ। ਕਹਿੰਦੇ ਦੱਸ ਕਿਹਦੀ ਕੀਤੀ ਹੈ, ਉਸ ਵੇਲੇ ਸ਼ਬਦ ਉਚਾਰਨ ਕੀਤਾ, ਸੁਣੋ ਜੇ
ਨਿਰਪ ਕੰਨਿਆ ਕੀ ਕਾਰਨ ਹੈ।
ਕਹਿੰਦੇ ਦੇਖੋ ਨਿਰਪ ਸੀ ਬਾਦਸ਼ਾਹ ਦਾ ਨਾਮ, ਕੰਨਿਆ ਉਹਦੀ ਲੜਕੀ, ਉਹਦੇ ਕਾਰਨ ਹੈ, ਉਹਦੇ ਕਾਰਨ ਇੱਕ
ਭਇਆ ਭੀਖ ਧਾਰੀ,
ਇੱਕ ਭੇਖ ਧਾਰੀ ਬਨੌਟੀ ਭੇਖ ਵਿਸ਼ਨੂੰ ਦਾ ਬਣਾ ਕੇ ਆ ਗਿਆ ਸੀ,
ਕਾਮਾਰਥੀ ਸੁਆਰਥੀ,
ਤੇ ਉਹ ਕਾਮਾਰਥੀ ਕਾਮ ਵਾਸ਼ਨਾ ਦੇ ਅਰਥੀ ਨਾਮ ਹੁੰਦਾ ਹੈ, ਤੇ ਜਿਹੜਾ ਉਹਦਾ ਮੰਗਤਾ ਮੰਗਤੇ ਨੂੰ ਕਹਿੰਦੇ ਨੇ ਅਰਥੀ, ਮੰਗਣ ਵਾਲੇ ਨੂੰ, ਕਾਮ ਵਾਸ਼ਨਾ ਦਾ ਮੰਦੀ ਵਾਸ਼ਨਾ ਦਾ ਮੰਗਤਾ ਸੀ। ਵਾਹ ਕੀ ਉਹਦੀ ਪੈਜ ਨਹੀਂ ਸਵਾਰੀ ਤੈ, ਤੇ ਉਹ ਸਵਾਰਥੀ ਵੀ ਸੀ, ਨਿਜ ਪ੍ਰਯੋਜਨੀ ਸੀ, ਕਾਮਾਰਥੀ ਸੀ, ਕਾਮ ਵਾਸ਼ਨਾ ਦੀ ਕਾਮ ਵਾਸ਼ਨਾ ਮੰਗਤਾ ਸੀ ਤੇ ਸਵਾਰਥੀ ਸੀ, ਨਿਜ ਪ੍ਰਯੋਜਨੀ ਆਪਣਾ ਮਤਲਬ ਪੂਰਾ ਕਰਨ ਵਾਸਤੇ ਉਹਨੇ ਪਖੰਡ ਬਣਾਇਆ ਸੀ। ਉਹਦੀ ਪੈਜ ਪ੍ਰਤਿਸ਼ਠਾ ਇੱਜ਼ਤ ਸਵਾਰੀ ਸਵਾਰਨਾ ਕੀਤੀ ਹੈ। ਉਹ ਸਾਧ ਜੀ ਇਸ ਪ੍ਰਕਾਰ ਹੈ ਵੀ ਇੱਕ ਮੋਰਤੁਜ ਨਾਮ ਦਾ ਰਾਜਾ ਹੋਇਆ ਹੈ, ਉਹਦੀ ਲੜਕੀ ਸੀ, ਬਹੁਤ ਸੁੰਦਰ ਸੀ ਲੜਕੀ। ਰਾਜਿਆਂ ਦੇ ਵੈਸੇ ਵੀ ਪਾਤਸ਼ਾਹੀ ਘਰਾਣਿਆਂ ਦੇ ਬੱਚੇ ਬੱਚੀਆਂ ਸੁੰਦਰ ਹੁੰਦੇ ਆ, ਉਹ ਪਿਛਲੇ ਜਨਮਾਂ ਦੇ ਸੰਸਕਾਰ ਕੁਝ ਐਸੇ ਸੀ, ਪਿਛਲੇ ਜਨਮ ਵਿੱਚ ਪ੍ਰਭੂ ਦੀ ਭਗਤੀ ਦੇ ਵਿੱਚ ਲੀਨਤਾ ਰਹਿੰਦੀ ਸੀ, ਛੋਟੀ ਉਮਰ ਦੇ ਧਾਰਮਿਕ ਪੁਸਤਕਾਂ ਪੜ੍ਹਦੀ ਰਹਿੰਦੀ, ਤੇ ਰਾਜੇ ਮੋਰਤੁਜ ਨੇ ਉਹ ਲੜਕੀ ਜਦੋਂ ਜਵਾਨ ਹੋ ਗਈ ਉਹਦੀ ਸ਼ਾਦੀ ਕਿਸੇ ਰਾਜਕੁਮਾਰ ਦੇ ਨਾਲ ਕਰਨ ਵਾਸਤੇ ਸਲਾਹ ਕਰਨ ਲੱਗੇ ਆਪਣੀ ਪਟਰਾਣੀ ਦੇ ਨਾਲ, ਤੇ ਵੀ ਰਾਜਪੁੱਤਰੀ ਵਿਆਹਣ ਜੋਗੀ ਹੋ ਗਈ ਹੈ, ਪਟਰਾਣੀ ਦੇ ਨਾਲ ਗੱਲਬਾਤ ਕੀਤੀ, ਰਾਣੀ ਨੇ ਵੀ ਕਿਹਾ ਵੀ ਵਿਆਹ ਦੇਣੀ ਚਾਹੀਦੀ ਹੈ। ਇਹ ਗੱਲ ਰਾਜਪੁੱਤਰੀ ਨੂੰ ਜਦੋਂ ਪਤਾ ਲੱਗਿਆ ਉਹਨੇ ਆਪਣੀ ਮਾਂ ਨੂੰ ਕਹਿ ਦਿੱਤਾ, ਮਾਂ ਮੇਰਾ ਵਿਆਹ ਨਾ ਕਰਿਓ। ਕਹਿੰਦੇ ਕਿਉਂ ਬੇਟਾ? ਕਹਿੰਦੇ ਮੈਂ ਤਾਂ ਨਿਸ਼ਚਾ ਕਰ ਲਿਆ ਭਗਵਾਨ ਵਿਸ਼ਨੂੰ ਦੇ ਨਾਲ ਵਿਆਹ ਕਰਾਉਣਾ, ਇਹ ਮੈਂ ਪਰਨ ਕਰ ਲਿਆ, ਇਸ ਲਈ ਮੇਰੇ ਵਾਸਤੇ ਹੋਰ ਰਾਜਕਾਰ ਢੂੰਡਣ ਦੀ ਲੋੜ ਨਹੀਂ, ਮੈਂ ਤਾਂ ਭਗਵਾਨ ਨਾਲ ਵਿਆਹ ਕਰਾਉਣਾ। ਤੇ ਉਹ ਲੜਕੀ ਦੇ ਕੋਲੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ ਪਟਰਾਣੀ ਨੇ ਆਪਣੇ ਪਤੀ ਨੂੰ ਰਾਜੇ ਨੂੰ ਦੱਸਿਆ, ਰਾਜਕੁਮਾਰੀ ਨੂੰ ਵੀ ਉਹ ਤਾਂ ਜੀ ਵਿਸ਼ਨੂੰ ਭਗਵਾਨ ਨਾਲ ਵਿਆਹ ਕਰਾਉਣ ਦਾ ਪਰਨ ਕਰ ਚੁੱਕੀ ਹੈ। ਰਾਜੇ ਨੇ ਪੁੱਤਰੀ ਨੂੰ ਬੜਾ ਸਮਝਾਉਣਾ ਕੀਤਾ, ਜਿੱਦ ਨਾ ਛੱਡੀ ਉਹਨੇ, ਕਹਿੰਦੀ ਨਹੀਂ। ਬਥੇਰਾ ਉਹਨੇ ਕਿਹਾ ਵੀ ਸੁੰਦਰ ਰਾਜਕੁਮਾਰ ਦੇ ਨਾਲ ਵਿਆਹ ਕਰਦੇ ਨੇ, ਕਹਿੰਦੀ ਨਹੀਂ ਪਤਾ ਜੀ। ਤੇ ਅਖੀਰ ਦੇ ਵਿੱਚ ਫਿਰ ਆਪਣੇ ਪਿਤਾ ਰਾਜੇ ਦੇ ਇਹ ਬਚਨ ਜਦੋਂ ਰਾਜੇ ਨੇ ਸੁਣ ਲਏ, ਤੇ ਉਸ ਵੇਲੇ ਸਾਧ ਸਿੰਘ ਜੀ ਫਿਰ ਰਾਜਾ ਉਹਨੂੰ ਸਹਿਮਤ ਹੋਣਾ ਹੀ ਪੈਣਾ ਸੀ, ਦਿਨ ਪਰ ਦਿਨ ਬੈਰਾਗ ਦੇ ਵਿੱਚ ਸਾਧ ਸਿੰਘ ਜੀ, ਕਿਤੇ ਧੱਕੇ ਦੇ ਵਿਆਹ ਨਾ ਕਰ ਦੇਵੇ ਮੇਰਾ ਪਿਤਾ, ਜਿਹੜਾ ਖਾਣਾ ਪੀਣਾ ਬੋਲਣਾ ਚੱਲਣਾ ਸਭ ਕੁਛ ਹੀ ਤਿਆਗ ਦਿੱਤਾ। ਰਾਜਕੁਮਾਰੀ ਇਸ ਤਰ੍ਹਾਂ ਦੀ ਦਸ਼ਾ ਵਿੱਚ ਹੋ ਗਈ, ਉਹਨੇ ਕਿਹਾ ਵੀ ਇਹ ਤਾਂ ਮਰਜੂਗੀ, ਇੱਕ ਵੱਖਰਾ ਮੰਦਰ ਬਣਾ ਦਿੱਤਾ, ਬਾਗ ਉਹਦੇ ਵਿੱਚ ਮਹਿਲ ਉਸਰਾ ਦਿੱਤਾ, ਉਹ ਬਾਗ ਦੇ ਅੰਦਰ ਵਿਸ਼ਨੂੰ ਭਗਵਾਨ ਦੀ ਪੂਜਾ ਵਾਸਤੇ ਇੱਕ ਵੱਖਰੀ ਜਗ੍ਹਾ ਬਣਾਤੀ। ਕਾਰੀਗਰ ਸੱਦਿਆ, ਰਾਜਕੁਆਰੀ ਦੇ ਕਹੇ ਦੇ ਅਨੁਸਾਰ ਵਿਸ਼ਨੂੰ ਦੇ ਮੰਦਰ ਦੀ ਉਸਾਰੀ ਹੋਈ ਗਿਆ। ਕਾਰੀਗਰ ਨੇ ਨਾਲ ਆਪਣੇ ਪੁੱਤਰ ਦੀ ਮਦਦ ਨਾਲ ਲੈਣ ਵਾਸਤੇ ਵੀ ਤੂੰ ਮੇਰੇ ਨਾਲ ਕੰਮ ਕਰਾਈ ਚੱਲੀ। ਉਹ ਕਰਦਿਆਂ ਕਰਦਿਆਂ ਕਿਤੇ ਉਹਦੀ ਦ੍ਰਿਸ਼ਟੀ ਤਰਖਾਣ ਦੇ ਪੁੱਤਰ ਦੀ ਰਾਜਕੰਨਿਆ ਤੇ ਪਈ। ਰਾਜਕੰਨਿਆ ਨੇ ਨਹੀਂ ਦੇਖਿਆ ਉਹਦੇ ਵੱਲ, ਉਹਨੇ ਦੇਖਿਆ ਉਹਦੇ ਮਨ ਦੇ ਵਿੱਚ ਸੰਕਲਪ ਕਰ ਲਿਆ ਵੀ ਮੈਂ ਇਹਦੇ ਨਾਲ ਵਿਆਹ ਕਰਾਵਾਂ। ਉਹ ਕਾਰੀਗਰ ਦਾ ਲੜਕਾ ਜਿਹੜਾ ਸੀ ਰੋਜ਼ ਉਹ ਪਿਤਾ ਦੇ ਨਾਲ ਜਾਂਦਾ ਸੀ, ਫਿਰ ਜ਼ਿਆਦਾ ਅੱਗੇ ਕਦੇ ਜਾਂਦਾ ਸੀ ਕਦੇ ਨਹੀਂ, ਉਦੋਂ ਫਿਰ ਹਰ ਰੋਜ਼ ਹੀ ਜਾਣ ਲੱਗ ਗਿਆ। ਇਹ ਐਵੇਂ ਚਸਕਾ ਜਿਹਾ ਹੁੰਦਾ ਹੁੰਦਾ, ਇਹ ਜੁੱਤੀਆਂ ਪਾਉਣ ਵਾਲੀ ਚਸਕਾ ਹੈ, ਪਰ ਇਹ ਐਸੀ ਕੁੱਤਾ ਦ੍ਰਿਸ਼ਟੀ ਹੋ ਜਾਂਦੀ ਹੈ, ਉਮਰੇ ਐਸੀ ਹੈ। ਉਹ ਫਿਰ ਕਿਸੇ ਕੰਮ ਦੇ ਵਿੱਚ ਰੁਚੀ ਤਾਂ ਹੈ ਨਹੀਂ ਸੀ, ਦੇਖੀ ਜਾਇਆ ਕਰੇ ਉਧਰ ਨੂੰ। ਉਹਦਾ ਬਾਪ ਨੇ ਝਿੜਕਿਆ, ਕਹਿੰਦਾ ਤੇਰੀ ਮੱਤ ਮਾਰੀ ਗਈ ਹੈ, ਰਾਜਪੁੱਤਰੀ ਹੈ, ਕਹਿੰਦਾ ਤੇਰੀ ਭੈਣਾਂ ਦੇ ਸਮਾਨ ਹੈ। ਕਈ ਦਿਨ ਬੀਤਣ ਤੋਂ ਬਾਅਦ ਉਹਦੇ ਪਿਤਾ ਨੇ ਬੜੇ ਪਿਆਰ ਨਾਲ ਸਮਝਾਇਆ ਤੂੰ ਹਟ ਜਾ ਇਸ ਕੰਮ ਤੋਂ, ਪਰ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਬਚਦਾ ਹੀ ਤਾਂ, ਮੈਂ ਤਾਂ ਵਿਆਹ ਕਰਾਉਣਾ ਇਹਦੇ ਨਾਲ। ਕਹਿੰਦਾ ਤੇਰਾ ਦਿਮਾਗ ਖਰਾਬ ਹੋ ਗਿਆ, ਘਰੇ ਰਿਹਾ ਕਰੂੰ ਤੂੰ, ਮੈਂ ਨਹੀਂ ਤੈਨੂੰ ਨਾਲ ਲੈ ਕੇ ਆਉਣਾ। ਉਹਦਾ ਇੱਕ ਮਿੱਤਰ ਸੀ ਸੁਨਿਆਰਾਂ ਦਾ ਲੜਕਾ, ਤੇ ਉਹ ਉਹਦੇ ਕੋਲ ਜਾ ਕੇ ਉਹਨੇ ਆਪਣਾ ਦੁੱਖ ਰੋਇਆ, ਕਹਿੰਦਾ ਵੀ ਦੱਸ ਤੂੰ ਵੀ ਕੋਈ ਮੇਰਾ ਕਰ ਸਕਦੇ ਉਪਾ। ਉਹ ਕਹਿੰਦਾ ਹੋ ਸਕਦਾ। ਕਹਿੰਦਾ ਕਿ ਉਹ ਕਹਿੰਦਾ ਵੀ ਦੇਖ ਕਾਰੀਗਰ ਤਾਂ ਤੂੰ ਹੈ, ਲੱਕੜ ਦਾ ਗਰੜ ਬਣਾ ਸਕਦਾ, ਕਹਿੰਦਾ ਬਣਾ ਸਕਦਾ, ਬਾਹਾਂ ਬਣਾ ਸਕਦਾ, ਬਣਾ ਸਕਦਾ। ਕਹਿੰਦਾ ਇਹ ਸਾਰਾ ਕੁਝ ਤੂੰ ਬਣਾ ਲਿਆ, ਕਹਿੰਦਾ ਕਲਾ ਵਿੱਚ ਮੈਂ ਪਾ ਦਿੰਦਾ, ਇਹ ਹੁਨਰ ਸੀ ਪੁਰਾਣੇ ਸਮੇਂ ਜਿਵੇਂ ਹੈਲੀਕਾਪਟਰ ਹੁਣ, ਕਹਿੰਦਾ ਮੈਂ ਬਣਾ ਦਿੰਦਾ। ਉਹਨੇ ਕਰ ਦਿੱਤਾ, ਕਹਿੰਦਾ ਵੀ ਤੂੰ ਨਕਲੀ ਵਿਸ਼ਨੂੰ ਬਣ ਕੇ ਇਹ ਜੰਤਰ ਦਾ ਬਣਿਆ ਹੋਊਗਾ, ਜਾ ਕੇ ਉੱਥੇ ਉਤਰੀ, ਦਰਸ਼ਨ ਦੇ ਕੇ ਵਾਪਸ ਆ ਜਾਈ। ਮੁੜ ਕੇ ਉਹਨੂੰ ਕਿਹਾ ਵੀ ਮੈਂ ਹੁਣ ਤੈਨੂੰ ਦੋ ਬਾਹਾਂ ਦੇ ਰੂਪ ਚ ਆਇਆ ਕਰੂੰਗਾ, ਕਿਉਂਕਿ ਕਾਠ ਦੀਆਂ ਬਾਹਾਂ ਸਿਆਣ ਲੈਣੀਆਂ ਉਹਨੂੰ, ਇੱਕ ਪਾਸੇ ਤੂੰ ਰੱਖਦੀ ਵੀ ਉਹਨੂੰ ਹੱਥ ਲੈ। ਕਹਿੰਦਾ ਠੀਕ ਹੈ, ਚਲਿਆ ਗਿਆ। ਤੇ ਜਿਸ ਵੇਲੇ ਉਹਦੀ ਗੂੰਜ ਪਈ ਬਾਗ ਚ ਉਤਰਿਆ, ਜਦ ਦੇਖਿਆ ਵੀ ਕੌਣ ਆ ਰਿਹਾ, ਐਨ ਜਿਵੇਂ ਆਹ ਰਾਮਲੀਲਾ ਚ ਨਹੀਂ ਬਣਾਉਂਦਾ ਤਾਂ ਕੋਈ ਰਾਮ ਬਣਾਉਂਦਾ ਤਾਂ ਕੋਈ ਸੀਤਾ ਬਣਾਉਂਦਾ, ਸਿਆਣ ਥੋੜੀ ਹੁੰਦੇ ਨੇ, ਅਸਲੀ ਲੱਗਦੇ ਨੇ ਉਹ। ਜਦ ਉਹਨੇ ਦੇਖਿਆ ਉਹ ਤਾਂ ਉੱਠ ਕੇ ਹੱਥ ਜੋੜ ਲਏ, ਭਗਵਾਨ ਜੀ ਆ ਗਏ, ਭਗਵਾਨ ਜੀ, ਇਹ ਨਹੀਂ ਪਤਾ ਵੀ ਕਿਹੜੇ ਭਗਵਾਨ ਜੀ ਆਏ ਨੇ, ਪੈਰੀ ਹੱਥ ਲਾਇਆ। ਕਹਿੰਦੇ ਦੇਵੀ ਤੇਰੀ ਇੱਛਾ ਪੂਰੀ ਹੋ ਗਈ, ਦੱਸ ਕੀ ਚਾਹੁੰਦੀ ਹੈ। ਭਗਵਾਨ ਜੀ ਮੈਂ ਵਿਆਹ ਕਰਾਉਣਾ ਚਾਹੁੰਦੀ ਹਾਂ। ਕਹਿੰਦੇ ਵਿਆਹ ਕਿਸੇ ਦਿਨ ਫੇਰ ਹੋਊਗਾ, ਅੱਜ ਦਰਸ਼ਨ ਹੋਣਗੇ ਬਸ। ਉਹਨੇ ਕਿਹਾ ਵੀ ਕਿਤੇ ਬਾਹਾਂ ਨਾ ਸਿਆਣ ਹੋ ਜਾਣ। ਤੇ ਕਿਸ ਤਰ੍ਹਾਂ, ਕਹਿੰਦੇ ਵੀ ਇੱਕ ਵਾਅਦਾ ਕਰ ਬਈ ਕਿਸੇ ਨੂੰ ਦੱਸਣਾ ਨਹੀਂ। ਕਹਿੰਦੀ ਜੀ ਨਹੀਂ ਦੱਸਦੀ। ਕਹਿੰਦੇ ਫਿਰ ਜਦੋਂ ਮੈਂ ਰਾਮ ਰੂਪ ਦੇ ਵਿੱਚ ਆਇਆ ਸੀ, ਕ੍ਰਿਸ਼ਨ ਰੂਪ ਚ ਆਇਆ ਸੀ, ਦੋ ਹੀ ਬਾਹਾਂ ਸੀ ਨਾ। ਕਹਿੰਦੇ ਹਾਂ, ਕੱਲ੍ਹ ਤੋਂ ਦੋ ਬਾਹਾਂ ਹੋਇਆ ਕਰਨਗੀਆਂ, ਇਹ ਦੋ ਨਹੀਂ ਹੋਣਗੀਆਂ ਜਿਹੜੀਆਂ ਹੁਣ। ਕਹਿੰਦੀ ਜੀ ਠੀਕ ਹੈ, ਮੈਂ ਤੇਰੇ ਕੋਲ ਰਿਹਾ ਕਰੂੰਗਾ। ਚਲੋ ਜੀ, ਵਾਪਸ ਗਿਆ ਸੁਨਿਆਰੇ ਨੂੰ ਆਪਣੇ ਮਿੱਤਰ ਨੂੰ, ਕਹਿੰਦਾ ਜੀ ਗੱਲ ਤਾਂ ਬਣ ਗਈ ਹੈ ਠੀਕ। ਉਹ ਬਾਹਾਂ ਜਿਹੜੀਆਂ ਸੀ ਸਾਸ ਜੀ ਲਾਹ ਲੂ ਕੇ ਰੱਖ ਦਿੱਤੀਆਂ, ਲੜਕੀ ਕੋਲ ਚਲਿਆ ਗਿਆ। ਉਹਨੇ ਆਪਣੇ ਬਾਪ ਨੂੰ ਦੱਸਿਆ ਵੀ ਭਗਵਾਨ ਜੀ ਆ ਗਏ, ਵੀ ਭਗਵਾਨ ਜੀ ਦੇ ਨਾਲ ਹੁਣ ਫਿਰ ਸ਼ਾਦੀ ਹੁਣ ਤੁਸੀਂ ਮੇਰੀ ਕਰ ਦਿਓ। ਉਹ ਕੁਦਰਤੀ ਉਹਦਾ ਰੰਗ ਸ਼ਾਂਵਲਾ ਹੀ ਸੀ, ਪਹਿਲੀ ਰੰਗ ਇਹੋ ਜਿਹਾ ਸੀ, ਤੇ ਉਹ ਉੱਕਣੇ ਬਣ ਠਣ ਕੇ ਰਹਿੰਦਾ ਸੀ, ਉੱਕਣੇ ਮੁਖਟ ਮੁਖਟ ਲਾ ਕੇ ਸਾਰਾ ਕੁਛ ਉਹ ਦੱਸਿਆ ਹੋਇਆ ਸੀ ਨਾ ਸੈਨਾ ਦੇ ਲੜਕੇ ਨੇ, ਬਾਹਾਂ ਤੋਂ ਵਾਲਾ ਸੀ। ਤੇ ਉਹਨੇ ਵੀ ਆ ਕੇ ਮੱਥਾ ਟੇਕਤਾ ਕਿ ਭਗਵਾਨ ਜੀ ਤੁਸੀਂ ਮੇਰੇ ਹੁਣ ਦਮਾਤ ਬਣ ਗਏ। ਉਹਦੀ ਲੜਕੀ ਦਾ ਵਿਆਹ ਕਰ ਦਿੱਤਾ, ਉੱਥੇ ਮੌਜਾਂ ਨਾਲ ਰਹਿੰਦੇ ਰਹੇ। ਇੰਨੇ ਨੂੰ ਉਹਨੇ ਫੌਜਾਂ ਹਟਾ ਤੀਆਂ, ਕਹਿੰਦਾ ਹੁਣ ਸੁਦਰਸ਼ਨ ਚੱਕਰੇ ਬਹੁਤ ਹੈ, ਹੁਣ ਕੀ ਲੋੜ ਫੌਜਾਂ ਦੀ, ਐਵੇਂ ਤਨਖਾਹ ਦਿੰਦੇ ਫਿਰਦੇ ਆ, ਖਜ਼ਾਨੇ ਖਾਲੀ ਹੋ ਰਹੇ ਨੇ। ਰਾਜੇ ਨੂੰ ਪਤਾ ਲੱਗਿਆ ਹੋਰ ਨੂੰ, ਉਹਨੇ ਕਿਹਾ ਵੀ ਇਹਦਾ ਰਾਜ ਦੱਬੀਏ। ਉਹਦੇ ਬਾਅਦ ਰਾਜਾ ਚੜ ਕੇ ਆਇਆ ਤੇ ਉਹਨੇ ਕਿਹਾ ਬੇਟੀ ਵੀ ਭਗਵਾਨ ਜੀ ਨੂੰ ਕਹਿ ਰਾਜਾ ਆ ਗਿਆ ਵੀ ਉਹਦਾ ਮੁਕਾਬਲਾ ਕਰੇ, ਮੈਂ ਤਾਂ ਫੌਜਾਂ ਹਟਾਤੀਆਂ। ਉਹ ਕਹਿੰਦੀ ਭਗਵਾਨ ਜੀ ਵੀ ਚਲੋ ਹੁਣ ਭਗਵਾਨ ਹੋਵੇ ਤਾਂ ਜਾਵੇਗਾ ਉਹਨੂੰ। ਉਹ ਕਹਿੰਦਾ ਕੋਈ ਨੀ ਆ ਜਾਣ ਦੇ ਨੇੜੇ, ਮੈਂ ਕਰੂੰਗਾ ਰੱਖਿਆ ਕਰੂੰਗਾ। ਆਖਿਰ ਜਿੱਥੇ ਵਿਸ਼ਨੂੰ ਦਾ ਮੰਦਰ ਸੀ, ਕਹਿੰਦਾ ਮੈਨੂੰ ਆਪਣੇ ਮੰਦਰ ਚ ਥੋੜੇ ਚਾਹੇ, ਤੂੰ ਵੀ ਪਰੇ ਛੱਡ ਜਾ ਫੜੇ। ਉਹ ਜਿਹੜਾ ਵਿਸ਼ਨੂੰ ਦਾ ਮੰਦਰ ਬਣਾਇਆ ਸੀ ਉਹਦੇ ਚ ਬਹਿ ਗਿਆ। ਕਹਿੰਦਾ ਭਗਵਾਨ ਜੀ ਮੈਨੂੰ ਤਾਂ ਜਾਣਦੇ ਹੋ ਕੀ ਹੈ, ਮੈਂ ਸਵਾਰਥੀ ਬੰਦਾ, ਮੈਂ ਪਖੰਡੀ ਬੰਦਾ, ਪਰ ਲਿਬਾਸ ਤਾਂ ਤੇਰਾ ਪਾਇਆ ਵਿਆ ਹੈ, ਤੂੰ ਆਪਣੇ ਲਿਬਾਸ ਦੀ ਇੱਜ਼ਤ ਰੱਖ ਲੈ, ਮੇਰੀ ਤਾਂ ਗੱਲ ਹੀ ਛੱਡ ਦੇ, ਮੈਂ ਕੌਣ ਹੈ। ਤੇ ਤੂੰ ਆ ਜਾ ਹੁਣ ਰੱਖਿਆ ਕਰਨ ਵਾਸਤੇ ਲੱਗਿਆ ਆਰਾਧਨ। ਨਹੀਂ ਆਏ ਭਗਵਾਨ ਜੀ, ਕਿੱਥੇ ਆਉਂਦੇ ਨੇ, ਉਹ ਤਾਂ ਭਗਤਾਂ ਦੇ ਜੀਵਨ ਬਤੀਤ ਹੋ ਜਾਂਦੇ ਨੇ। ਕਹਿੰਦਾ ਲੈ ਫਿਰ ਹੁਣ ਫਾਹਾ ਲੈ ਕੇ ਮਰੂੰਗਾ, ਕਿਉਂ ਮੂੰਹ ਦਿਖਾਉਣ ਜੋਗਾ ਤਾਂ ਰਿਹਾ ਹੀ ਨਹੀਂ ਮੈਂ। ਜੇ ਬਾਹਰ ਜਾਊਂਗਾ ਤਾਂ ਰਾਜੇ ਨੇ ਮਾਰ ਦੇਣਾ, ਤੇ ਹੁਣ ਫਿਰ ਮੈਂ ਇੱਥੋਂ ਮੈਂ ਫਾਹਾ ਲੈ ਕੇ ਮਰ ਜਾਣਾ, ਤੇ ਆਪ ਹੀ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਵਿਸ਼ਨੂੰ ਨਹੀਂ ਸੀ ਜਿਹੜਾ ਫਾਹਾ ਲੈ ਕੇ ਮਰ ਗਿਆ, ਵੀ ਤਾਂ ਨਕਲੀ ਉਹ ਸੀ, ਪਰ ਮੈਂ ਜਿਉਂਦਾ ਜਿਉਂਦਾ ਆਪਣੀ ਇੱਜ਼ਤ ਲੈ ਜਾ। ਜਦ ਮਰਨ ਲੱਗਿਆ ਆਕਾਸ਼ਵਾਣੀ ਹੋ ਗਈ, ਕਹਿੰਦਾ ਮਰਨਾ। ਕਹਿੰਦੇ ਜੀ ਹੋਰ ਕੀ ਕਰਾਂ। ਕਹਿੰਦੇ ਮੈਂ ਤੇਰੀ ਰੱਖਿਆ ਕਰੂੰਗਾ, ਐਂ ਕਰ ਉਹ ਜਿਹੜੀਆਂ ਨਕਲੀ ਬਾਹਾਂ ਉਹ ਲਾਇਆ, ਨਕਲੀ ਗਰੜ ਲਾਇਆ, ਮੈਂ ਉਹਦੇ ਚ ਅਸਲੀ ਜਾਨ ਪਾ ਦੂੰਗਾ, ਤੂੰ ਇੱਕ ਵਾਰੀ ਨਿਕਲੇਗਾ ਦੇਖਣ ਸਾਰ ਹੀ ਭੱਜ ਜਾਊਗਾ ਦੁਸ਼ਮਣ। ਉਹ ਭਗਵਾਨ ਜੀ ਨੇ ਇਹੋ ਜਿਹੀ ਰੱਖਿਆ ਕੀਤੀ, ਉਹਦੇ ਚ ਕਲਾ ਪਾ ਦਿੱਤੀ ਤੇ ਜਦੋਂ ਆਇਆ ਸਾਹਮਣੇ ਉਹ ਰਾਜਾ ਤਾਂ ਨੱਠ ਗਿਆ, ਕਹਿੰਦਾ ਜੀ ਇਹ ਤਾਂ ਸੱਚੀ ਵਿਸ਼ਨੂੰ ਹੈ। ਤੇ ਹੁਣ ਭਗਤ ਜੀ ਉਹਦਾ ਪ੍ਰਮਾਣ ਦਿੰਦੇ ਨੇ, ਕਹਿੰਦੇ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਜਪ ਤਪ ਕੀਤਾ ਸੀ ਨਿਰਪ ਕੰਨਿਆ, ਫਿਰ ਬੋਲੋ ਜੀ।
ਨਿਰਪ ਕੰਨਿਆ ਕੀ ਕਾਰਨ ਹੈ?
ਇੱਕ ਰਾਜੇ ਦੀ ਕੰਨਿਆ ਪੁੱਤਰੀ ਵਾਸਤੇ,
ਇੱਕ ਭਇਆ ਭੇਖ ਧਾਰੀ,
ਇੱਕ ਭੇਖ ਬਣਾ ਕੇ ਭਇਆ ਹੋਇਆ, ਉਹ ਨਕਲੀ ਆ ਗਿਆ ਸੀ। ਮੈਂ ਤਾਂ ਅਸਲੀ ਭੇਖ ਧਾਰਨ ਕਰਿਆ ਵੈਸ਼ਨੂੰ, ਉਹ ਤਾਂ ਨਕਲੀ ਸੀ। ਇੱਕ ਭਇਆ ਭੇਖ ਧਾਰੀ, ਭੇਖ ਧਾਰ ਕੇ ਵਿਸ਼ਨੂੰ ਦਾ ਸਰੂਪ ਬਣ ਕੇ ਆਇਆ ਸੀ ਤੁਹਾਡਾ।
ਕਾਮਾਰਥੀ ਸਵਾਰਥੀ,
ਉਹ ਕਾਮਾਰਥੀ ਕਾਮ ਵਾਸ਼ਨਾ ਦੇ ਅਧੀਨ ਸੀ। ਕਾਮ ਅਰਥੀ ਕਾਮ ਮੰਦ ਵਾਸ਼ਨਾ, ਅਰਥੀ ਉਹਦਾ ਮੰਗਤਾ ਸੀ, ਕਾਮੀ ਪੁਰਸ਼ ਸੀ। ਸਵਾਰਥੀ ਨਿੱਜ ਪ੍ਰਯੋਜਨੀ ਸੀ, ਭਾਵ ਆਪਣਾ ਮਤਲਬ ਪੂਰਾ ਕਰਨਾ ਚਾਹੁੰਦਾ ਸੀ। ਤੇ ਇਸ ਕਰਕੇ ਤੇ ਤੂੰ ਉਸ ਦੀ ਜਿਹੜੀ ਵਾਕੀ ਪੈ ਸਵਾਰੀ, ਉਹ ਇੱਕ ਭਇਆ ਭੇਖ ਤਾਰੀ ਹੋਇਆ ਤੇ ਉਹਦੀ ਪੈਜ ਸਵਾਰ ਦਿੱਤੀ, ਤੂੰ ਮੇਰੀ ਕਿਉਂ ਨੀ ਸਵਾਰਦਾ? ਫਿਰ ਭਗਵਾਨ ਨੇ ਸਾਹ ਸੀ ਉਹਦੀ ਪੈਜ ਸਵਾਰੀ। ਤੇ ਹੁਣ ਇਸ ਪ੍ਰਕਾਰ ਫਿਰ ਸਾਧਨਾ ਜੀ ਕਹਿੰਦੇ ਨੇ, ਮੈਂ ਤਾਂ ਅਸਲੀ ਭਗਤ ਹਾਂ ਤੇਰਾ, ਤੂੰ ਤਰਖਾਣ ਦੇ ਪੁੱਤਰ ਦੀ ਇਸ ਕਰਕੇ ਇੱਜ਼ਤ ਰੱਖੀ ਤੇ ਤੇਰਾ ਲਿਬਾਸ ਧਾਰਨ ਕੀਤਾ ਸੀ। ਮੈਂ ਕਸਾਈਪਣਾ ਛੱਡਿਆ, ਮੈਂ ਮਾਸ ਵੇਚਣਾ ਛੱਡਿਆ, ਮੈਂ ਤੇਰਾ ਵੈਸ਼ਨੂੰ ਸੰਤ ਬਣਿਆ, ਮੈਨੂੰ ਨੀਚ ਖੜਾ ਦਿੱਤਾ। ਜੇ ਹੁਣ ਤੂੰ ਨੀ ਰੱਖਿਆ ਕਰੇਗਾ, ਦੱਸ ਮੇਰੀ ਰੱਖਿਆ ਕੌਣ ਕਰੇਗਾ? ਇਸ ਕਰਕੇ ਭਗਵਾਨ ਜੀ ਮੇਰੀ ਰੱਖਿਆ ਕਰ। ਇਹਦੇ ਚ ਮਹਾਂਪੁਰਖ ਸਾਧ ਸਿੰਘ ਇਹ ਵੀ ਦੱਸਦੇ ਸੀ ਕਿ ਦਸਮ ਦੇ ਚਰਿੱਤਰਾਂ ਦੇ ਵਿੱਚ ਕਥਾ ਆਉਂਦੀ ਹੈ, ਉਹ ਇਸ ਪ੍ਰਕਾਰ ਹੈ ਕਿਉਂਕਿ ਇੱਥੇ ਲੱਗਦੀ ਹੈ ਉਹ ਸਮਾਂ, ਭਾਵੇਂ ਕੁਝ ਉੱਤੇ ਹੋ ਜਾਵੇ ਪਰ ਇਹ ਛੱਡਣ ਵਾਲੀ ਬਾਤ ਹੈ ਨਹੀਂ। ਉਹ ਇਸ ਤਰ੍ਹਾਂ ਸੀ, ਇੱਕ ਭੰਗੀ ਸੀ, ਉਹਦੇ ਘਰ ਵਾਲੀ ਜਿਹੜੀ ਭੰਗਣ ਸੀ ਉਹ ਰਾਜ ਮਹਿਲਾਂ ਦੇ ਵਿੱਚ ਜਾ ਕੇ ਉੱਥੇ ਸਾਧ ਸਿੰਘ ਜੀ ਝਾੜੂ ਬਰਦਾਰੂ ਦਾ ਕੰਮ ਕਰਿਆ ਕਰਦੇ ਸੀ। ਤੇ ਉਹ ਭੰਗੀ ਵੀ ਥੋੜਾ ਬਹੁਤ ਕੰਮ, ਉਹਨੇ ਕਿਤੇ ਰਾਜਪੁੱਤਰੀ ਵੇਖ ਲਈ। ਜਦ ਉਹਨੇ ਰਾਜਪੁੱਤਰੀ ਵੇਖੀ ਉਹਦੇ ਮਨ ਦੇ ਵੀ ਸੰਕਲਪ ਆਇਆ ਵੀ ਉਹ ਵੀ ਮੇਰੀ ਸ਼ਾਦੀ ਜੇ ਇਹਦੇ ਨਾਲ ਹੋ ਜਾਂਦੀ। ਭੰਗਣ ਤਾਂ ਐਵੇਂ ਕਾਲੇ ਜੇ ਰੰਗ ਵਾਲੀ ਹੈ, ਨੈਣ ਨਕਸ਼ ਚੰਗੇ ਨਹੀਂ, ਉਹ ਦੁਰਾਚਾਰੀ ਬੰਦੇ ਤੇ ਇਸ ਤਰ੍ਹਾਂ ਦਾ ਚੰਮ ਦੀ ਪਰਖ ਕਰਨ ਵਾਲੇ ਨੇ, ਗੁਣਾਂ ਦੀ ਪਰਖ ਨਹੀਂ ਕਰਦੇ ਲੋਕ। ਤੇ ਇਹ ਚਮੜੇ ਦਾ ਵਪਾਰੀ ਬਣ ਗਿਆ, ਕਹਿਣ ਲੱਗਾ ਵੀ ਇਹਦੇ ਨਾਲ ਵਿਆਹ ਹੋ ਗਏ, ਪਰ ਕਿੱਥੇ ਭੰਗੀ ਉਹ ਰੋਈ ਜਾਵੇ। ਤੇ ਭੰਗਣ ਕਹਿੰਦੀ ਹੋਇਆ ਕੀ ਹੈ ਤੈਨੂੰ? ਕਹਿੰਦਾ ਵੀ ਮੈਂ ਤਾਂ ਬਚਦਾ ਜੇ ਰਾਜਪੁੱਤਰੀ ਨਾਲ ਵਿਆਹ ਹੋਵੇ ਮੇਰਾ। ਕਹਿੰਦੀ ਤੇਰਾ ਦਿਮਾਗ ਖਰਾਬ ਹੋ ਗਿਆ, ਰਾਜਪੁੱਤਰੀ ਕੌਣ? ਕਹਿੰਦਾ ਮੈਂ ਮਰ ਜਾਣਾ। ਕਹਿੰਦੀ ਮੈਨੂੰ ਵਿਧਵਾ ਨਾ ਬਣਾ, ਮੈਂ ਦੇਖਦੀ ਹਾਂ ਤੇਰਾ ਉਪਾਅ ਕਰਕੇ ਕੋਈ ਮਰਨਾ ਤੂੰ। ਭੰਗਣ ਨੂੰ ਤਰਸ ਆ ਗਿਆ, ਮੈਨੂੰ ਵਿਧਵਾ ਨਾ ਬਣਾ। ਕਹਿੰਦੀ ਠੀਕ ਹੈ। ਉਹ ਨਾਲੇ ਝਾੜੂ ਮਾਰੀ ਜਾਂਦੇ, ਨਾਲੇ ਰੋਈ ਜਾਂਦੀ ਹੈ, ਰੋਜ਼ ਰੋਜ਼ ਰੋਂਦੀ। ਰਾਜਪੁੱਤਰੀ ਕਹਿਣ ਲੱਗੀ, ਵੱਡੇ ਬੰਦਿਆਂ ਦੇ ਜਿਗਰੇ ਵੱਡੇ ਹੁੰਦੇ, ਕਹਿੰਦੇ ਵੀ ਤੂੰ ਰੋਂਦੀ ਕਿਉਂ ਹੈ? ਕਹਿੰਦੇ ਜੀ ਬਸ ਦੱਸਣ ਵਾਲੀ ਬਾਤ ਨਹੀਂ। ਕਹਿੰਦੇ ਦੱਸਣੀ ਪਊਗੀ। ਕਹਿੰਦੇ ਜੀ ਪਹਿਲਾਂ ਖੂਨ ਮਾਫ ਕਰੋ, ਜੇ ਉਹ ਗੱਲ ਇਹੀ ਜੀ ਹੈ ਨਹੀਂ ਮੇਰਾ ਕਤਲ ਹੋ ਜੂ। ਕਹਿੰਦੇ ਹਾਂ ਮਾਫ ਹੈ। ਕਹਿੰਦੇ ਮੇਰੇ ਘਰ ਵਾਲਾ ਆ, ਕਹਿੰਦਾ ਦੱਸੋ ਇਹ ਕਿਵੇਂ ਹੋ ਸਕਦੀ, ਅਣਬਣ ਬਾਤ ਹੈ। ਜੇ ਉਹ ਮਰਦਾ ਮੈਂ ਵਿਧਵਾ ਹੁੰਦੀ ਹਾਂ, ਤੇ ਇਹ ਗੱਲ ਹੋ ਨਹੀਂ ਸਕਦੀ। ਰਾਜਪੁੱਤਰੀ ਕਹਿੰਦੀ ਤੂੰ ਚਿੰਤਾ ਨਾ ਕਰ, ਮੈਂ ਇਹਦਾ ਪ੍ਰਬੰਧ ਕਰ ਦੂੰ। ਪਰ ਉਹਨੂੰ ਜਾ ਕੇ ਕਹਿ ਵੀ ਆਖੇ ਲੱਗੇਗਾ। ਉਹ ਕਹਿੰਦੇ ਜੀ ਉਹ ਤਾਂ ਜੋ ਕਹੋਗੇ ਉਹੀ ਕਰਨ ਨੂੰ ਤਿਆਰ ਹੈ। ਕਹਿੰਦੇ ਫਿਰ ਚੰਗਾ, ਉਹਨੂੰ ਜਾ ਕੇ ਕਹਿ ਦੇਵੇ ਵੀ ਸਾਧ ਬਣ ਜਾਵੇ, ਸਾਧ ਬਣ ਕੇ ਨਦੀ ਦੇ ਕਿਨਾਰੇ ਬਾਹਰ ਬੈਠ ਜਾਵੇ, ਦੋ ਗੱਲਾਂ ਚੇਤੇ ਰੱਖੇ, ਇੱਕ ਤਾਂ ਬੋਲੇ ਨਾ ਕਿਸੇ ਨਾਲ ਵੀ, ਦੂਸਰਾ ਭੇਟਾ ਨਾ ਅੰਗੀਕਾਰ ਕਰੇ, ਜੋ ਮਰਜ਼ੀ ਲੋਕ ਮੱਥੇ ਟੇਕੀ ਜਾਣ। ਕਹਿੰਦੇ ਠੀਕ ਹੈ। ਕਹਿੰਦੀ ਫਿਰ ਮੈਂ ਮਿਲੂੰਗੀ। ਉਹ ਜਾ ਕੇ ਬਹਿ ਗਿਆ ਜੀ ਸਿਰ 'ਚ ਸਵਾਹ ਪਾ ਕੇ। ਭੰਗਣ ਕਹਿੰਦੀ ਇਹ ਦੋ ਗੱਲਾਂ ਚੇਤੇ ਰੱਖੀ। ਕਹਿੰਦਾ ਰੱਖੂੰਗਾ। ਬੈਠ ਗਿਆ ਉੱਥੇ, ਜਿਹੜਾ ਆਵੇ ਮੱਥਾ ਟੇਕੇ ਬੋਲੇ ਹੀ ਨਾ, ਜਿਹੜਾ ਭੇਟਾ ਦੇਵੇ ਬੋਲੇ ਹੀ ਨਾ। ਹੌਲੀ ਹੌਲੀ ਲੋਕ ਮੰਨਣ ਲੱਗ ਗਏ, ਰਾਜੇ ਨੂੰ ਪਤਾ ਲੱਗਿਆ। ਇੱਕ ਦਿਨ ਰਾਜਾ ਵਜ਼ੀਰਾਂ ਸਮੇਤ ਮੰਤਰੀਆਂ ਸਮੇਤ ਤਿਆਰ ਹੋ ਗਿਆ। ਮਹਾਰਾਣੀ ਨੂੰ ਕਹਿੰਦਾ ਚੱਲ ਤੂੰ ਵੀ ਸੰਤਾਂ ਦੇ ਦਰਸ਼ਨ ਕਰਾਉਣਾ। ਉਹਨੂੰ ਲੜਕੀ ਨੂੰ ਕਹਿੰਦੇ ਪੁੱਤਰੀ ਤੂੰ ਵੀ ਚੱਲ। ਹੁਣ ਇਹ ਤਾਂ ਪਤਾ ਨਹੀਂ ਵੀ ਪੁੱਤਰੀ ਨੇ ਖੇਡ ਰਚੀ ਆ ਸਾਰੀ। ਉਹ ਕਹਿੰਦੀ ਪਿਤਾ ਜੀ ਮੈਂ ਤਾਂ ਕਿਤੇ ਫੇਰ ਜਾਊਂਗੀ, ਤੁਸੀਂ ਜਾਇਓ, ਮੈਂ ਕਿਤੇ ਫੇਰ ਦੇਖੂੰਗੀ, ਮੇਰਾ ਅੱਜ ਮਨ ਨਹੀਂ ਹੈ। ਉਹ ਚਲੇ ਗਏ। ਰਾਜ ਨੇ ਆ ਕੇ ਮੱਥਾ ਟੇਕਿਆ, ਬੋਲਿਆ ਹੀ ਨਾ, ਭੇਟਾ ਰੱਖੀ, ਦੇਖਿਆ ਹੀ ਨਾ। ਕਹਿੰਦਾ ਵੀ ਪੂਰਨ ਸੰਤ ਹੈ, ਇੱਥੋਂ ਬਹੁਤ ਵੱਡਾ ਸੰਤ ਹੈ। ਵਾਪਸ ਮੁੜ ਗਿਆ। ਸਾਰੇ ਜਦੋਂ ਰਾਜਾ ਮੰਨਣ ਲੱਗ ਗਿਆ, ਬਹੁਤ ਸਾਰੇ ਮਹਾਂਪੁਰਸ਼ਾਂ ਦੀ ਚੜ੍ਹਦੀ ਕਲਾ ਲੋਕ ਇੱਥੋਂ ਦੇਖ ਲੈਂਦੇ ਨੇ ਵੀ ਫਲਾਨਾ ਮਿਨਿਸਟਰ ਆਇਆ ਉੱਥੇ, ਫਲਾਨਾ ਵਜ਼ੀਰ ਆਇਆ, ਫਲਾਨਾ ਪ੍ਰਧਾਨ ਮੰਤਰੀ ਆਇਆ, ਫਲਾਨਾ ਉਹ ਆਇਆ। ਤੇ ਕਈਆਂ ਦੇ ਕਈ ਭਾਈ ਜਿਹੜੇ ਜੇਲ੍ਹਾਂ 'ਚ ਬੈਠੇ ਨਾ, ਉਹ ਕੱਲ੍ਹ ਚੜ੍ਹਦੀ ਕਲਾ ਇਹਨਾਂ ਲੋਕਾਂ ਨੇ ਕਰੀ ਹੋਈ ਸੀ ਜ਼ਿਆਦੇ। ਉਹ ਫਿਰ ਰਾਜੇ ਨੇ ਜਦੋਂ ਯਾਰ ਪਰਜਾ ਸਾਰੀ ਮੰਨਣ ਲੱਗ ਗਈ, ਫਿਰ ਰਾਜਪੁੱਤਰੀ ਇੱਕ ਦਿਨ ਆਪਣੀ ਨਾਲ ਸਹੇਲੀਆਂ ਨੂੰ ਕਹਿੰਦੀ ਹੈ, ਕਹਿੰਦੀ ਮਰਦਾਨੇ ਭੇਸ ਕਰ ਲਓ, ਸ਼ਸਤਰ ਚੁੱਕ ਲਓ। ਸ਼ਸਤਰ ਚੁੱਕ ਲਏ, ਸ਼ਸਤਰ ਜਾਣਦੀ ਸੀ ਘੋੜਿਆਂ 'ਤੇ ਸਵਾਰ ਹੋਏ। ਰਾਜਪੁੱਤਰੀ ਆਪ ਐਨ ਤਿਆਰ ਪਰ ਤਿਆਰ ਹੋ ਕੇ ਚੱਲੀ। ਜਾ ਕੇ ਉਹ ਜਿੱਥੇ ਮਜ਼੍ਹਬੀ ਤਪ ਕਰਦਾ ਸੀ ਉੱਥੇ ਜਾ ਕੇ ਘੋੜਿਆਂ ਦੀ ਪੌੜ ਖੜ ਕੇ ਦੇਖਿਆ ਹੀ ਨਾ ਉਹਨੇ। ਉਤਰੀ, ਉਤਰੇ ਆ ਕੇ ਕਹਿਣ ਲੱਗੀ, ਕਹਿੰਦੀ ਅੱਖਾਂ ਖੋਲ, ਖੋਲੀਆਂ ਹੀ ਨਾ। ਕਹਿੰਦੀ ਮੈਂ ਉਹੀ ਹਾਂ ਤੇਰੇ ਘਰ ਵਾਲੀ ਭੰਗਣ ਨੇ ਕਿਹਾ ਸੀ ਮੈਨੂੰ ਵੀ ਤੂੰ ਮੈਨੂੰ ਚਾਹੁੰਦਾ, ਇਸ ਕਰਕੇ ਕੀ ਗੱਲ ਹੈ, ਤੂੰ ਕਿਉਂ ਚਾਹੁੰਦਾ ਮੈਨੂੰ, ਮੇਰੇ ਨਾਲ ਗੱਲ ਕਰ। ਫਿਰ ਅੱਖਾਂ ਖੋਲੀਆਂ, ਹੱਥ ਬੰਨ ਕੇ ਕਹਿੰਦਾ ਰਾਜਪੁੱਤਰੀ ਤੈਨੂੰ ਨਮਸਕਾਰ ਹੈ। ਕਹਿੰਦੇ ਕਿਉਂ? ਕਹਿੰਦੇ ਹੁਣ ਮੈਂ ਰੱਬ ਦੀ ਬੰਦਗੀ ਕਰਦੇ ਕਰਦੇ ਨੇ, ਨਾਮ ਜਪਦੇ ਜਪਦੇ ਨੇ, ਮੇਰਾ ਮਨ ਹੀ ਇੰਨਾ ਪਵਿੱਤਰ ਹੋ ਗਿਆ, ਮੈਨੂੰ ਤਾਂ ਤੂੰ ਆਪਣੀ ਭੈਣ ਦਿਸਦੀ ਆ ਹੁਣ, ਇਸ ਕਰਕੇ ਤੂੰ ਜਾ, ਹੁਣ ਤਾਂ ਮੈਂ ਬੰਦਗੀ ਕਰਦਾ ਰਹੂੰ। ਇੰਨੇ ਨੂੰ ਸਾਧ ਸੰਗੀ ਉਹ ਮੁੜ ਗਈ, ਰਾਜਪੁੱਤਰੀ ਜਾ ਕੇ ਭੰਗਣ ਨੂੰ ਕਿਹਾ ਕਿ ਕਹਿੰਦੇ ਭਾਈ ਤੇਰੇ ਘਰ ਵਾਲਾ ਸੁਧਰ ਗਿਆ। ਉਹ ਭੰਗਣ ਆ ਕੇ ਕਹਿੰਦੀ ਜੀ ਚਲੋ ਕਰ, ਕਹਿੰਦਾ ਹੁਣ ਤੇਰੇ ਕੰਮ ਦਬ ਨਹੀਂ ਰਿਹਾ, ਹੁਣ ਤਾਂ ਰੱਬ ਦੀ ਬੰਦਗੀ ਕਰੂੰਗਾ। ਤੇ ਉਹ ਇੱਕ ਉਹ ਰੱਬ ਨੇ ਐਸੀ ਉਹਦੀ ਪੈਜ ਸਵਾਰੀ, ਮਹਾਰਾਜ ਨੇ ਉੱਥੇ ਕਿਹਾ ਕਹਿੰਦੇ ਨਿਰਪ ਕੰਨਿਆ ਕੇ ਕਾਰਨ, ਉਹ ਵੀ ਤਾਂ ਰਾਜੇ ਦੀ ਕੰਨਿਆ ਸੀ, ਉਹ ਭੇਖਧਾਰੀ ਬਣਾਈ ਬੈਠਾ ਸੀ, ਉਹਦੀ ਪੈਜ ਸਵਾਰਤੀ ਉਹ ਰੱਬ ਦਾ ਭਗਤੀ ਬਣਾ ਦਿੱਤਾ। ਇਸ ਕਰਕੇ ਕਹਿੰਦੇ ਸਦਨੇ ਆਕਾਸ਼ਬਾਣੀ ਹੋਈ, ਕਹਿੰਦੇ ਤੇਰੇ ਕਰਮਾਂ ਦਾ ਫਲ ਹੈ, ਜੇ ਤੈਨੂੰ ਨੀਚ ਖੜਾਇਆ ਤੇਰੇ ਕਰਮ ਦੇ ਚ ਫਲ ਹੈ, ਇਹ ਲਿਖਿਆ ਹੋਇਆ ਸੀ, ਤੂੰ ਨੀਚ ਖੜ ਕੇ ਕਤਲ ਕਰਾਇਆ ਜਾਏਗਾ, ਤੇ ਇਸ ਕਰਕੇ ਭਗਤੀ ਦਾ ਫਲ ਤੈਨੂੰ ਮਿਲੇਗਾ, ਪਰ ਭਗਤੀ ਦਾ ਫਲ ਇਹ ਨਾ ਮੰਗ ਵੀ ਮੈਂ ਤੈਨੂੰ ਬਚਾਵਾਂ, ਤੇਰੇ ਕਰਮਾਂ ਦਾ ਫਲ ਹੈ, ਇਹ ਦੁੱਖ ਸੁੱਖ ਨੂੰ ਸਹਾਰ ਲੈਣਾ ਕਰ। ਫਿਰ ਸਾਧਨਾ ਬੋਲਿਆ, ਕਹਿਣ ਲੱਗਾ
ਕੀ ਪੈਜ ਸਵਾਰੀ,
ਉਹਦੀ ਪੈਜ ਸਵਾਰ ਦਿੱਤੀ, ਇੱਜ਼ਤ ਸਵਾਰ ਦਿੱਤੀ ਹੈ। ਫਿਰ ਬੋਲਿਆ, ਜਦੋਂ ਉਹਨੇ ਕਿਹਾ ਵੀ ਕਰਮਾਂ ਦੀ ਗੱਲ ਹੈ, ਤੇਰੇ ਕਰਮਾਂ ਚ ਲਿਖਿਆ ਦੁੱਖ ਸੁੱਖ ਤੈਨੂੰ ਭੋਗਣਾ ਪਊਗਾ, ਉਸ ਵੇਲੇ ਕਹਿਣ ਲੱਗਾ
ਤਵ ਗੁਣ ਕਹਾ ਜਗਤ ਗੁਰਾ,
ਹੇ ਜਗਤ ਦੇ ਗੁਰ ਪੂਜਨੀਕ ਚੇਤਨ ਸਰੂਪ ਅਕਾਲ ਪੁਰਖ, ਤਵ ਤੇਰੇ ਵਿੱਚ ਤੇਰੇ ਗੁਣਾਂ ਨੂੰ ਗਾਉਣ ਦਾ ਕਹਾਂ ਕੀ ਫਾਇਦਾ ਹੋਇਆ, ਜਾਂ ਤੇਰਾ ਗੁਣ ਅਪਕਾਰ ਕੀ ਹੋਇਆ ਮੇਰੇ ਤੇ ਫਿਰ ਤੇਰੀ ਬੰਦਗੀ ਦਾ। ਤਵ ਗੁਣ ਕਹਾਂ ਜਗਤ ਗੁਰਾ, ਕੀ ਫਿਰ ਤੇਰਾ ਉਪਕਾਰ ਹੋਇਆ ਮੇਰੇ ਤੇ,
ਜੋ ਕਰਮ ਨਾ ਨਾਸੈ,
ਜੇ ਕਰਮ ਹੀ ਨਾ ਨਸਿਆ, ਕਰਮ ਨਾ ਦੂਰ ਹੋਇਆ, ਜੇ ਪੂਰਵ ਲਿਖ ਹੋਏ ਕਰਮਾਂ ਦੇ ਅਨੁਸਾਰ ਹੀ ਮੈਨੂੰ ਦੁੱਖ ਸੁੱਖ ਮਿਲਣੇ ਨਾ, ਫਿਰ ਤੇਰੀ ਬੰਦਗੀ ਕਰਨ ਦਾ ਕੀ ਫਾਇਦਾ ਹੋਇਆ। ਇਹ ਤਾਂ ਫਿਰ ਇਸ ਤਰ੍ਹਾਂ ਹੈ,
ਸਿੰਘ ਸਰਨ ਕਤ ਜਾਈ ਹੈ,
ਇਹ ਪਰਮੇਸ਼ਰ ਇਹ ਤਾਂ ਇਉਂ ਹੈ ਜਿਵੇਂ ਸ਼ੇਰ ਦੀ ਸ਼ਰਨ ਓਟ ਵਿੱਚ ਕੋਈ ਜਾਵੇ, ਤੇ ਫਿਰ ਕਾਹਦੇ ਲਈ ਜਾਣਾ, ਸਿੰਘ ਸਰਨ ਕਤ ਜਾਈਏ, ਕਿਉਂ ਜਾਈਏ ਸ਼ੇਰ ਦੀ ਸ਼ਰਨ, ਜਿਸ ਵਾਸਤੇ ਜਦੋਂ ਜੋ
ਜੋ ਜੰਬਕ ਗਰਾਸੈ,
ਤੇ ਜੇਕਰ ਜੰਬਕ ਨਾਮ ਹੈ ਗਿੱਦੜ ਦਾ, ਗਿੱਦੜ ਖਾ ਜਾਵੇ ਸ਼ੇਰ ਦੀ ਸ਼ਰਨ ਪਏ ਨੂੰ, ਤੇ ਸ਼ੇਰ ਨੂੰ ਵੀ ਤਾਂ ਲਾਜ ਹੈ ਇਸ ਗੱਲ ਦੀ। ਜੇ ਪਰਮੇਸ਼ਰ ਤੂੰ ਹੈਗਾ ਸ਼ੇਰ ਦੀ ਨਿਆਈ, ਆਪ ਜੀ ਦੀ ਓਟ ਜਿਹਨੇ ਲੈਣਾ ਕੀਤੀ ਹੋਵੇ, ਜੇ ਗਿੱਦੜ ਰੂਪ ਕਰਮ ਹੀ ਖਾ ਗਏ ਨਾ ਉਹਨੂੰ, ਫਿਰ ਤੇਰੀ ਸ਼ਰਨ ਲੈਣ ਦਾ ਕੋਈ ਫਾਇਦਾ ਨਹੀਂ, ਸਾਨੂੰ ਤੇਰੀ ਸ਼ਰਨ ਲੈਣ ਦਾ ਕੀ ਲਾਭ ਹੋਇਆ। ਫਿਰ ਫਿਰ ਪਰਮੇਸ਼ਰ ਨੇ ਕਿਹਾ, ਕਹਿੰਦੇ ਹੁਣ ਤੂੰ ਦੁੱਖ ਸਹਾਰ ਲੈ, ਵੀ ਤੈਨੂੰ ਅੰਤ ਦੇ ਸਮੇਂ ਮੈਂ ਤੈਨੂੰ ਮੁਕਤ ਕਰ ਦੇਊਂਗਾ, ਮੇਰੀ ਭਗਤੀ ਦਾ ਇਹ ਫਲੋਗੇ, ਮੁਕਤ ਹੋ ਜਾਏਗਾ ਤੂੰ, ਜੰਮਣ ਮਰਨ ਤੋਂ ਰਹਿਤ ਹੋ ਜਾਏਗਾ। ਫਿਰ ਇਹਦਾ ਉੱਤਰ ਦਿੰਦੇ ਨੇ, ਹੇ ਭਗਵਾਨ ਜੀ
ਰਹਾਉ,
ਅਸਾਈ ਦੇ ਕੇ ਫਰਮਾਉਂਦੇ ਨੇ,
ਇੱਕ ਬੂੰਦ ਜਲ ਕਾਰਨ,
ਹੇ ਪਰਮੇਸ਼ਰ ਜਲ ਪਾਣੀ ਦੀ ਇੱਕ ਜਿਹੜੇ ਨੇ ਏਕ ਨਾਮ ਹੈ ਇੱਕ ਦਾ, ਇੱਕ ਸਵਾਨਤੀ ਬੂੰਦ ਕਾਰਨ ਵਾਸਤੇ, ਚਾਤਰਕ ਜਿਹੜਾ ਬਬੀਹਾ, ਹਾਂਜੀ ਚਾਤਰਕ,
ਚਾਤਰਕ ਦੁੱਖ ਪਾਵੈ,
ਉਹ ਬਬੀਹਾ ਜਿਹੜਾ ਕਸ਼ਟ ਪਾਉਂਦਾ ਹੈ, ਭਾਵ ਬਬੀਹਾ ਪਿਆਸ ਦੇ ਦੁੱਖ ਨੂੰ ਪਾ ਕੇ ਪ੍ਰਾਣ ਛੱਡ ਜਾਵੇ, ਪਾਣੀ ਉਹਨੂੰ ਮਿਲੇ ਨਾ, ਪ੍ਰਾਣ ਉਹ ਤਿਆਗ ਜਾਵੇ,
ਪ੍ਰਾਣ ਗਏ ਸਾਗਰ ਮਿਲੇ,
ਜਦੋਂ ਬਬੀਹੇ ਦੇ ਸਵਾਨਤੀ ਬੂੰਦ ਤੋਂ ਬਗੈਰ ਪ੍ਰਾਣ ਸਵਾਸ ਹੀ ਨਿਕਲ ਗਏ, ਫਿਰ ਉਹ ਸਵਾਨਤੀ ਬੂੰਦਾਂ ਦਾ ਸਾਗਰ ਸਮੁੰਦਰ ਮਿਲ ਜਾਵੇ ਉਹਨੂੰ, ਪ੍ਰਾਣ ਗਏ ਸਾਗਰ ਮਿਲੇ, ਫਿਰ ਉਹ ਸਮੁੰਦਰ ਜਿਹੜਾ ਹੈ
ਹੁਣ ਕਾਮ ਨਾ ਆਵੇ,
ਉਹ ਫਿਰ ਕਿਸੇ ਕੰਮ ਨਹੀਂ ਆਉਂਦਾ। ਇਸੇ ਪ੍ਰਕਾਰ ਮੈਂ ਹੁਣ ਦੁੱਖ ਸਹਾਰ ਕੇ ਮਰ ਗਿਆ, ਅੰਤ ਨੂੰ ਆਪ ਜੀ ਨੇ ਮੈਨੂੰ ਦਿੱਤੀ ਮੁਕਤੀ, ਮੁਕਤੀ ਦੇਣਾ ਕੀਤੀ, ਹੁਣ ਮੇਰੀ ਜਿਉਂਦੇ ਦੀ ਰੱਖਿਆ ਨਹੀਂ ਕੀਤੀ, ਮੈਨੂੰ ਫਿਰ ਮੁਕਤੀ ਦੇ ਸਮੁੰਦਰ ਦੇਵੋਗੇ, ਉਹ ਮੇਰੇ ਤਾਂ ਮੈਨੂੰ ਕੀ ਲਾਭ ਹੋਏਗਾ, ਮੈਨੂੰ ਤਾਂ ਹੁਣ ਚਾਹੀਦੀ ਹੈ ਤੇਰੀ ਸਹਾਇਤਾ, ਉਹਦਾ ਫਿਰ ਕੋਈ ਲਾਭ ਨਹੀਂ ਹੋਏਗਾ।
ਪ੍ਰਾਣ ਜੋ ਥਾਕੇ ਥਿਰ ਨਹੀਂ,
ਫਿਰ ਆਕਾਸ਼ਬਾਣੀ ਹੋਈ, ਧੀਰਜ ਕਰ, ਚਲੋ ਜੇ ਇਹ ਗੱਲ ਹੈ ਫਿਰ ਮੈਂ ਤੇਰੀ ਰੱਖਿਆ ਕਰੂੰਗਾ, ਪਰ ਥੋੜੀ ਜਿਹੀ ਧੀਰਜ ਤਾਂ ਕਰ। ਇਹ ਸੁਣ ਕੇ ਸਾਧਾ ਕਹਿਣ ਲੱਗਾ,
ਪ੍ਰਾਣ ਜੋ ਥਾਕੇ ਥਿਰ ਨਹੀਂ,
ਕਹਿੰਦਾ ਜੀ ਹੁਣ ਤਾਂ ਸਰੀਰ ਦੇ ਪ੍ਰਾਣ ਜਿਹੜੇ ਸਵਾਸ ਨੇ ਉਹ ਥਾਕੇ ਥੱਕ ਗਏ, ਥੱਕ ਹੋ ਚੱਲੇ ਨੇ, ਭਾਵ ਪ੍ਰਾਣ ਨਿਕਲ ਜਾਣਗੇ ਹੁਣ, ਕਿਉਂਕਿ ਕੰਧ ਤਾਂ ਉੱਪਰ ਤੀ ਆ ਗਈ, ਥਾਕੇ ਮੁੱਕ ਗਏ, ਥਿਰ ਇਸ ਤਰ੍ਹਾਂ ਨਹੀਂ ਰਹਿੰਦੇ ਹੁਣ। ਇਸ ਕਰਕੇ ਆਪ ਜੀ
ਕੈਸੇ ਬਿਰਮਾਵੋ,
ਆਪ ਜੀ ਮੈਨੂੰ ਕਿਸ ਤਰ੍ਹਾਂ ਬਿਰਮਾਵੋ ਪਹੁੰਚਾਉਂਦੇ ਹੋ? ਧੀਰਜ ਰੱਖ, ਤੇਰੀ ਕਹਿੰਦੇ ਆ ਧੀਰਜ ਰੱਖ, ਰੱਖਿਆ ਕਰਾਂਗੇ। ਕਿਹੜੇ ਵੇਲੇ ਰੱਖਿਆ ਕਰੋਗੇ ਫਿਰ ਤੁਸੀਂ? ਅਗੇ ਤੈਨੂੰ ਮੁਕਤ ਕਰ ਦਿਆਂਗੇ ਹੇ ਪਰਮੇਸ਼ਰ, ਜੇ ਤੂੰ ਮੈਨੂੰ ਮਰੇ ਤੋਂ ਮੁਕਤੀ ਦੇਣੀ ਆ ਨਾ, ਉਹ ਤਾਂ ਫਿਰ ਇਉਂ ਹੈ
ਬੂਡ ਮੂਏ ਨੌਕਾ ਮਿਲੇ,
ਜਿਵੇਂ ਪਾਣੀ ਦੇ ਵਿਚ ਬੂਡ ਡੁੱਬ ਕੇ, ਇਹ ਕੰਸੀ ਦੀ ਬੋਲੀ ਆ, ਉੱਥੇ ਬੂਡ ਕਹਿੰਦੇ ਆਪਾਂ ਡੁੱਬਣਾ ਕਹਿੰਦੇ, ਬੂਡ ਡੁੱਬ ਕੇ ਮੂਹੇ ਮਰ ਗਏ, ਉਹ ਪੁਰਖ ਨੂੰ ਬਾਅਦ ਵਿਚ ਨੌਕਾ ਬੇੜੀ ਦਾ ਨਾਮ ਹੈ, ਉਹ ਪ੍ਰਾਪਤ ਹੋ ਜਾਵੇ ਜਦੋਂ ਮਰ ਗਿਆ ਹੋਵੇ। ਬੇੜੀ ਤਾਂ ਜਿਉਂਦੇ ਨੂੰ ਚਾਹੀਦੀ ਸੀ, ਮਰੇ ਨੂੰ ਫਿਰ ਉਹਦੀ ਲਾਸ਼ ਉਹਦੇ ਚ ਰੱਖ ਲਓ। ਬੂਡ ਮੂਹੇ ਨੌਕਾ ਮਿਲੇ, ਜੇ ਉਹ ਬੇੜੀ ਮਿਲ ਜਾਵੇ ਫਿਰ ਮਰੇ ਤੋਂ ਬਾਅਦ
ਕਹੋ ਕਾਹੇ ਚੜਾਵੋ,
ਫਿਰ ਉਸ ਬੇੜੀ ਦੇ ਚੜਾਉਣ ਦਾ ਕੀ ਲਾਭ ਹੈ? ਕੋਈ ਲਾਭ ਨਹੀਂ ਹੈ। ਇਸੇ ਪ੍ਰਕਾਰ ਜਦ ਤੁਸੀਂ ਮੇਰੀ ਜਿਉਂਦੇ ਦੀ ਰੱਖਿਆ ਨਹੀਂ ਕੀਤੀ ਤਾਂ ਮੈਨੂੰ ਮੁਕਤੀ ਰੂਪੀ ਬੇੜੀ ਤੇ ਚੜਾ ਕੇ ਕੀ ਕਰੋਗੇ? ਮੇਰੇ ਤਾਂ ਕੋਈ ਲਾਭ ਨਹੀਂ ਹੋਏਗਾ। ਲੋਕ ਕਹਿਣਗੇ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਸਦਨਾ ਸਲੇਮ ਸ਼ਾਹ ਬਾਦਸ਼ਾਹ ਨੇ ਨੀਂਹ ਦੇ ਚ ਰੱਖ ਕੇ ਚਿਣ ਕੇ ਮਾਰ ਦਿੱਤਾ। ਫਿਰ ਆਕਾਸ਼ਬਾਣੀ ਹੋਈ, ਕਹਿੰਦੇ ਸਦਨਿਆ ਮੈਂ ਤਾਂ ਤਿਆਰ ਹਾਂ ਤੇਰੀ ਰੱਖਿਆ ਕਰਨ ਨੂੰ, ਪਰ ਤੇਰੇ ਹਿਰਦੇ ਚ ਹੋਮੇ ਆ, ਮੈਂ ਹੋਮੇ ਵਾਲਿਆਂ ਦੇ ਨੇੜੇ ਨਹੀਂ ਲੱਗਦਾ, ਤੇਰੀ ਹੋਮੇ ਨਹੀਂ ਮੈਨੂੰ ਨੇੜੇ ਆਉਣ ਦਿੰਦੀ, ਇਸ ਲਈ ਮੈਂ ਤੇਰੀ ਰੱਖਿਆ ਨਹੀਂ ਕਰ ਸਕਦਾ, ਤੈਨੂੰ ਦਰਸ਼ਨ ਵੀ ਨਹੀਂ ਹੋ ਸਕਦੇ। ਤੇ ਕਹੋ ਕਾਹੇ ਚੜਾਵੋ, ਕਹੋ ਕਹਿਣਾ ਕਰੋ ਫਿਰ ਉਹ ਬੇੜੀ ਤੇ ਕਿਹਨੂੰ ਚੜਾਓਗੇ ਤੁਸੀਂ ਜਦ ਮਰੇ ਗਿਆ? ਪਿਛਲਾ ਅਰਥ ਸੀ ਇਹ, ਕਹੋ ਕਾਹੇ ਚੜਾਵੋ, ਕਿਹਨੂੰ ਚੜਾਓਗੇ ਤੁਸੀਂ ਜਦੋਂ ਮਰੀ ਗਿਆ ਕੋਈ? ਇਸ ਕਰਕੇ ਕਹਿੰਦੇ ਜਦੋਂ ਮੇਰਾ ਸਰੀਰ ਇਹ ਖਤਮ ਹੋ ਗਿਆ ਫਿਰ ਤੁਸੀਂ ਮੁਕਤੀ ਰੂਪੀ ਬੇੜੀ ਤੇ ਚਾੜਿਓ ਚਾਹੇ ਨਾ ਚਾੜਿਓ, ਕਿਹਨੂੰ ਚੜਾਓਗੇ ਫਿਰ ਤੁਸੀਂ? ਆਕਾਸ਼ਬਾਣੀ ਹੋਈ, ਕਹਿੰਦੇ ਹੋਮੇ ਕਰੀ ਤਾਂ ਤੂੰ ਨਾ ਹੀ ਤੂੰ ਹੋਵੇ ਹੋ ਨਾ ਹੈ, ਜਿੱਥੇ ਹੋਮੇ ਆ ਉੱਥੇ ਮੈਂ ਨਹੀਂ ਜਾਂਦਾ, ਜਿੱਥੇ ਮੈਂ ਹਾਂ ਉੱਥੇ ਹੋਮੇ ਨਹੀਂ ਹੁੰਦੀ। ਤੂੰ ਸ਼ਰੀਕਾ ਵਾਂਗੂ ਤਾਂ ਮਿਹਣੇ ਦੇ ਰਿਹਾ, ਫਲਾਨੇ ਨੂੰ ਉਤਾਰਿਆ, ਉਹਨੂੰ ਉਤਾਰਿਆ, ਉਹਨੂੰ ਉਤਾਰਿਆ, ਤੇਰੇ ਲੱਛਣ ਸਹਾਇਤਾ ਕਰਾਉਣ ਦੇ। ਫਿਰ ਕੁਰਲਾ ਉੱਠਿਆ, ਕਹਿੰਦਾ ਜੀ ਠੀਕ ਹੈ, ਮੇਰੇ ਚ ਕਸੂਰ ਹੈ, ਮੁਝ ਅਵਗੁਣ ਸਹਿ ਨਾ ਹੀ ਦੋਸ, ਮੇਰੇ ਚ ਔਗੁਣ ਹੈ, ਪਰਮਾਤਮਾ ਦੇ ਵਿੱਚ ਕੋਈ ਦੋਸ ਨਹੀਂ ਹੈ। ਤੇ ਉਸ ਵੇਲੇ ਭਾਵ ਇਹ ਪ੍ਰਗਟ ਹੋਇਆ, ਫਿਰ ਕਹਿਣ ਲੱਗਾ ਹੈ, ਸ਼ਬਦ ਦੀ ਸਮਾਪਤੀ ਕਰਨ ਲੱਗੇ ਨੇ,
ਮੈਂ ਨਾਹੀ ਕਛ ਹੋ ਨਹੀਂ,
ਹੇ ਪਰਮੇਸ਼ਰ ਮੈਂ ਮੇਰੀ ਦੇਹ ਵੀ ਆਪਣੀ ਨਾਹੀ ਨਹੀਂ, ਇਹ ਵੀ ਤੇਰੀ ਬਣਾਈ ਹੋਈ ਹੈ, ਹੋ ਮੇਰਾ ਕਛ ਕੁਝ ਵੀ ਸੰਬੰਧ ਵੀ ਨਹੀਂ ਹੈ, ਮੈਂ ਨਾਹੀ ਕਛ ਹੋ ਨਹੀਂ, ਸੰਬੰਧੀ ਵੀ ਕੋਈ ਨਹੀਂ ਹੁਣ ਮੇਰੀ ਸਹਾਇਤਾ ਕਰਨ ਵਾਲਾ, ਮੈਂ ਤਾਂ ਬਹੁਤ ਦੂਰ ਪ੍ਰਦੇਸ਼ ਦੇ ਵਿਚ ਬੈਠਾ, ਮੈਂ ਅਸੂਲ ਸਰੀਰ ਦਾ ਅਭਿਮਾਨ ਵੀ ਨਾਹੀ ਨਹੀਂ ਕੀਤਾ, ਸੂਖਮ ਸਰੀਰ ਦੀ ਵੀ ਹੋ ਹੰਗਤਾ ਉਹ ਵੀ ਨਹੀਂ ਕੀਤੀ, ਪਰ ਕਿਰਪਾ ਕਰੋ
ਕਿਛ ਆਹੇ ਨਾ ਮੋਰਾ,
ਤੇ ਹੁਣ ਸੂਖਮ ਸਰੀਰ ਦੀ ਵੀ ਹੋ ਹੰਗਤਾ ਉਹ ਵੀ ਕੁਛ ਨਹੀਂ ਮੋਰਾ ਮੇਰੇ ਕੋਲੋਂ, ਕਿਛ ਕੁਝ ਵੀ ਪਦਾਰਥਾਂ ਦੀ ਵੀ ਨਹੀਂ ਹੈ, ਮੈਂ ਸੂਲ ਸਰੀਰ ਵੀ ਨਹੀਂ ਹਾਂ, ਮੈਂ ਸੂਖਮ ਸਰੀਰ ਵੀ ਨਹੀਂ ਹਾਂ, ਮੈਂ ਤੇਰੇ ਕੋਲ ਕਾਰਨ ਸਰੀਰ ਵੀ ਨਹੀਂ, ਮੈਂ ਤਾਂ ਹੁਣ ਕੁਛ ਵੀ ਨਹੀਂ ਹਾਂ ਮਹਾਰਾਜ, ਆਪ ਕਰੋ, ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਈ ਗਏ ਨਿਰਗੁਣ ਉਗੇ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮਹਾਰਾਜ ਤੂੰ ਹੀ ਹੈ, ਹੁਣ ਬਾਦਸ਼ਾਹ ਦੇ ਵਿੱਚ ਵੀ ਤੂੰ ਹੀ ਹੈ, ਇੱਟਾਂ ਚ ਵੀ ਤੂੰ ਹੀ ਹੈ, ਮੇਰੇ ਚ ਵੀ ਤੂੰ ਹੀ ਹੈ। ਜਦੋਂ ਫਿਰ ਇਸ ਨੇ ਸਾਸ ਨੇ ਇਹ ਬਚਨ ਕਿਹਾ ਹੈ,
ਅਵਸਰ ਲੱਜਾ ਰੱਖ ਲੀ ਹੋ,
ਹੇ ਪਰਮੇਸ਼ਰ ਅਵਸਰ ਨਾਮ ਹੈ ਸਮੇਂ, ਮੇਰੀ ਲੱਜਾ ਲੱਜਿਆ ਪਤ ਰੱਖ ਦਿਓ ਮਹਾਰਾਜ, ਰੱਖ ਲਿਓ, ਇਹ ਹੁਣ ਇੱਜ਼ਤ ਤੇਰੀ ਜਾਊ ਮੇਰੀ ਨੀ, ਜਿਵੇਂ ਦਰੋਪਤਾ ਨੇ ਕਿਹਾ ਸੀ, ਰੱਖ ਲੈਣਾ ਕਰੋ, ਅਵਸਰ ਲੱਜਾ ਰੱਖ ਲਿਓ, ਰੱਖਿਆ ਕਰੋ ਮੇਰੀ
ਸਦਨਾ ਜਨ ਤੋਰਾ,
ਮੈਂ ਸਦਨਾ ਜਨ ਦਾਸ ਤੋਰਾ ਆਪ ਜੀ ਦਾ, ਜਾਏ ਕਹੋ ਮੈਂ ਸਦਨਾ ਤੋਰਾ ਆਪ ਜੀ ਦਾ ਜਨ ਦਾਸ ਹਾਂ, ਇੰਨਾ ਬਚਨ ਜਦੋਂ ਕਿਹਾ ਕਹਿੰਦੇ ਬਸ ਇੰਨਾ ਹੀ ਅੜਿੱਕਾ ਸੀ, ਉਸੇ ਵਕਤ ਸਾਧ ਸਿੰਘ ਜੀ ਪਰਮੇਸ਼ਰ ਦੇ ਹੁਕਮ ਵਿਚ ਅਜਿਹੀ ਪਹਿਜਾ ਭਚਾਲ ਜਿਵੇਂ ਆਉਂਦਾ ਹਵਾ ਚੱਲੀ, ਦੀਵਾਰ ਦੀਆਂ ਇੱਟਾਂ ਕੱਲੀਆਂ ਕੱਲੀਆਂ ਖਿਲਰ ਗਈਆਂ, ਕੁਛ ਤਾਂ ਬਾਹਮਣਾਂ ਦੇ ਮੱਥੇ ਚ ਵੱਜੀਆਂ, ਕੁਛ ਰਾਜੇ ਦੇ ਵੱਜੀਆਂ, ਕੁਛ ਹਾਕਮਾਂ ਦੇ ਵੱਜੀਆਂ, ਤੇ ਸਦਨਾ ਉਸੇ ਤਰ੍ਹਾਂ ਖੜਾ, ਬਾਲ ਵੀ ਬਿੰਗਾ ਨਹੀਂ ਹੋਇਆ, ਸਾਰੀ ਦੁਨੀਆਂ ਪੈਰੀ ਪੈ ਗਈ, ਇੱਟਾਂ ਉੱਟਾਂ ਖਾ ਕੇ ਨਾ ਫੇਰ ਬੰਦੇ ਬਣੇ, ਫੇਰ ਬਾਹਮਣ ਵੀ ਪੈਰੀ ਪੈ ਗਏ, ਕਾਜੀ ਵੀ ਪੈ ਗਏ, ਰਾਜਾ ਵੀ ਪੈ ਗਿਆ, ਨਹੀਂ ਤਾਂ ਮਾਰਨ ਲੱਗੇ ਸੀ। ਇਹ ਉਸ ਵੇਲੇ ਸਾਧ ਸਿੰਘ ਜੀ ਸ਼ਬਦ ਉਚਾਰਨ ਕੀਤਾ ਸੀ, ਸਦਨੇ ਦੀ ਬਾਣੀ ਦੇ ਨਾਲ ਹੀ ਰਾਗ ਬਿਲਾਵਲ ਜਿਹੜਾ ਸਾਧ ਸਿੰਘ ਜੀ ਇਹ ਸਮਾਪਤ ਹੋ ਰਿਹਾ, ਅੱਜ ਹੋਏ ਗਿਆ, ਅਰਦਾਸ ਹੋਊਗੀ ਹੁਣ ਸਮਾਪਤੀ ਦੀ, ਇਹਦੇ ਚ ਇੱਥੇ ਤੱਕ ਸਾਧ ਸਿੰਘ ਜੀ 16 ਰਾਗ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ 31 ਰਾਗਾਂ ਚ ਹੈ, 16 ਰਾਗ ਸਮਾਪਤ ਹੋ ਗਏ ਨਾ, ਤੇ 15 ਰਾਗ ਬਾਕੀ ਰਹਿੰਦੇ, ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬਡਹੰਸ ਸੋਠ ਤਨਾਸਰੀ ਜੈਤਸਰੀ ਟੋਡੀ ਬੈਰਾੜੀ ਤਲੰਗ ਸੂਹੀ ਬਿਲਾਵਲ ਇਹ ਜਿਹੜਾ ਅਸੀਂ ਸਾਧ ਸਿੰਘ ਬਿਲਾਵਲ ਤੱਕ 16 ਹੋ ਗਏ ਤੇ ਬਾਕੀ ਰਹਿ ਗਏ 15 ਗੋਂਡ ਰਾਮਕਲੀ ਨੱਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਜੈ ਜਵੰਤੀ ਇਹ 15 ਰਹਿੰਦੇ ਨੇ ਬਾਕੀ ਇੱਥੇ ਸਾਧ ਸਿੰਘ ਜੀ ਇਹਦੇ ਨਾਲ ਇਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਸੱਤਵੀਂ ਕਥਾ ਜਿਹੜੀ ਜਥੇ ਸੰਗਤ ਵਿੱਚ ਚੱਲ ਰਹੀ ਹੈ ਜਿਹਦਾ ਆਨੰਦ ਮਾਣ ਰਹੇ ਹੋ ਇਹਦਾ ਅੱਜ 16ਵਾਂ ਰਾਗ ਜਿਹੜਾ ਹੈ ਉਹ ਬਿਲਾਵਲ ਰਾਗ ਇੱਥੇ ਸਾਧ ਸਿੰਘ ਜੀ ਸੰਪੂਰਨ ਮਹਾਰਾਜ ਨੇ ਕਰਾ ਲਿਆ ਮਹਾਰਾਜ ਦੇ ਚਰਨਾਂ ਚ ਬੇਨਤੀ ਕਰੀਏ ਗਰੀਬ ਨਿਵਾਜ ਜਿਵੇਂ ਆਪ ਜੀ ਨੇ ਬਿਲਾਵਲ ਰਾਗ ਦੀ ਸੰਪੂਰਨਤਾ ਬਖਸ਼ੀ ਹੈ ਇਸੇ ਤਰ੍ਹਾਂ ਰਾਗ ਮਾਲਾ ਤੱਕ ਮਹਾਰਾਜ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਿਓ ਤਾਂ ਕਿ ਕਥਾ ਸੰਪੂਰਨ ਹੋ ਸਕੇ ਆਓ ਹੁਣ ਇੱਥੇ ਸਮਾਪਤੀ ਹੈ ਪੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ
ਮੈਂ ਨਾਹੀ ਕਛ ਹੋਰ ਹੀ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਕੇ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਮਾਜ ਹੈ ਚੜੇ ਸੋਤਰੇ ਪਾਰ ਦੂਸਰ ਦਾ ਕਰ ਸੇਵ ਦੇ ਪਾਰ ਉਤਾਰਨ ਦੂਸਰ ਦਾ ਕਰ ਸੇਵ ਦੇ ਪਾਰ ਉਤਾਰਨ ਹਾਰ